ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਭਾ ਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਓ ਨਿਤ ਦੇ ਨਿਯਮ ਅਨੁਸਾਰ ਜੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਲਾਹਾ ਪ੍ਰਾਪਤ ਕੀਤਾ ਜਾ ਰਿਹਾ ਹੈ, ਉਹਦੇ ਅਨੁਸਾਰ ਆਪ ਸਰਬੱਤ ਮਾਈ ਭਾਈ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚੇ ਹੋ, ਜਿਸ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ ਉਹਦਾ ਪਾਠ ਵੀ ਸਰਵਣ ਕਰ ਲਿਆ ਹੈ, ਜੋ ਰਾਮ ਕਲੀ ਦੀ ਵਾਰ ਤੀਸਰੇ ਪਾਤਸ਼ਾਹ ਦੀ ਹੈ। ਉਹਦੇ 14 ਸਲੋਕ ਪਿੱਛੇ ਹੋ ਗਏ ਹੈ। 15ਵੇਂ ਸਲੋਕ ਤੋਂ ਅੱਜ ਦੀ ਵਿਚਾਰ ਆਰੰਭ ਹੁੰਦੀ ਹੈ। ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਸਲੋਕ ਮਹੱਲਾ ਦੂਜਾ।
ਇਹਦੇ ਵਿੱਚ ਹੁਣ ਇੱਥੇ ਕਿਉਂਕਿ ਸਲੋਕ ਮਹੱਲੇ ਜਿਹੜੇ ਨੇ ਸਾਂਝੇ ਨੇ, ਵਾਰ ਦਾ ਅਰਥ ਪੌੜੀਆਂ ਹੁੰਦਾ, ਪੌੜੀਆਂ ਕੇਵਲ ਗੁਰੂ ਅਮਰਦਾਸ ਮਹਾਰਾਜ ਦੀਆਂ ਸ਼ੁਰੂ ਦੇ ਸੂਚਨਾ ਦੇ ਦਿੱਤੀ ਹੈ ਵੀ ਇਹ ਵਾਰ ਕਿਸ ਪਾਤਸ਼ਾਹ ਦੀ ਹੈ। ਦੂਜੇ ਪਾਤਸ਼ਾਹ ਦਾ ਇਹ ਸਲੋਕ ਹੈ ਜਿਹਦੇ ਚ ਮਹਾਰਾਜ ਸਾਹਿਬ ਜੀ ਜੋ ਅੰਧੇ ਦੇ ਪ੍ਰਕਰਨ ਦੇ ਨਾਲ ਮਹਾਰਾਜ ਸਮਝਾਉਂਦੇ ਆ, ਅੰਤਰੀ ਭਾਵ ਦੇ ਵਿੱਚ ਬਖਸ਼ਿਸ਼ ਕਰਨਗੇ। ਸੁਣੋ ਜੀ।
ਨਾਨਕ ਅੰਧਾ ਹੋਏ ਕਹਿ।
ਮਹਾਰਾਜ ਕਹਿੰਦੇ ਜਿਵੇਂ ਕੋਈ ਸੰਸਾਰ ਦੇ ਵਿੱਚ ਅੰਨਾ ਪੁਰਸ਼ ਹੈ, ਨਿਗਾਹ ਤੋਂ ਬਗੈਰ ਹੈ, ਨਿਗਾਹ ਕੰਮ ਨਹੀਂ ਕਰ ਰਹੀ, ਤੇ ਉਹ ਫਿਰ ਐਸੀ ਇੱਛਾ ਪ੍ਰਗਟ ਕਰੇ
ਰਤਨਾ ਪਰਖਣ ਜਾਏ।
ਉਹ ਰਤਨਾ ਦੀ ਪਰਖਣਾ ਕਰਨ ਵਾਸਤੇ ਜਾਵੇ ਵੀ ਇਹ ਰਤਨ ਜਿਹੜਾ ਕੈਸਾ ਹੈ, ਕਿੰਨੀ ਕੀਮਤ ਦਾ ਹੈ, ਤੇ ਬੜਮੁੱਲੇ ਜਿਹੜੇ ਇਸ ਤਰ੍ਹਾਂ ਦੇ ਪਦਾਰਥ ਹੈ, ਹੀਰੇ ਪੰਨੇ ਆਦਿ ਜਿਹੜੇ ਨੇ, ਉਹ ਕਹਿੰਦੇ ਅੱਖਾਂ ਤੋਂ ਤਾਂ ਰਾਹ ਨਹੀਂ ਦਿਸਦਾ, ਉਹ ਰਤਨ ਪਰਖਣ ਚੱਲਿਆ ਜਾਵੇ। ਤੇ ਐਸਾ ਜਿਹੜਾ ਹੈ
ਰਤਨਾ ਸਾਰ ਨਾ ਜਾਣੇ,
ਉਹ ਰਤਨਾ ਦੀ ਖਬਰ ਤਾਂ ਕੀ ਜਾਣਨੀ ਆ ਉਸਨੇ, ਬਲਕਿ
ਆਵੇ ਆਪ ਲਿਖਾਏ,
ਉਹ ਤਾਂ ਆਪਣੇ ਆਪ ਨੂੰ ਜਣਾ ਕੇ ਆਉਂਦਾ ਹੈ। ਭਾਵ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਅੱਖਾਂ ਤੋਂ ਉਹਨਾਂ ਹੀ ਹੈ, ਤੇ ਜਿਹੜੇ ਨੂੰ ਰਾਹ ਨਹੀਂ ਦਿੰਦਾ ਉਹ ਫਿਰ ਹੁਣ ਰਤਨ ਕੀ ਪਰਖੂਗਾ। ਇਹ ਸਾਰੇ ਲੋਕ ਸਮਝ ਲੈਂਦੇ ਆ ਵੀ ਇਹਦੀ ਮੂਰਖਤਾ ਹੀ ਸੀ ਜਿਹੜਾ ਰਤਨ ਪਰਖਣ ਆ ਗਿਆ, ਅੱਖਾਂ ਤੋਂ ਉਹਨਾਂ ਹੈ।
ਮਹੱਲਾ ਦੂਜਾ।
ਤੇ ਦੂਸਰੇ ਪਾਤਸ਼ਾਹ ਫਿਰ ਮਹੱਲੇ ਦੇ ਵਿੱਚ ਇਹ ਪ੍ਰਕਰਨ ਕਹਿੰਦੇ ਹਨ
ਰਤਨਾ ਕੇਰੀ ਗੁਥਲੀ।
ਰਤਨਾ ਜਿਹੜੀ ਗੁਥਲੀ ਥੈਲੀ ਹੈ, ਇਹ ਰਤਨਾ ਕੇਰੀ ਗੁਥਲੀ, ਗੁਥਲੀ ਨਾਮ ਥੈਲੀ ਦਾ ਹੈ।
ਰਤਨੀ ਖੁੱਲੀ ਆਏ,
ਉਹ ਰਤਨੀ ਜਿਹੜੀ ਰਤਨਾ ਦੇ ਜਿਹੜੇ ਪਾਰਖੂ ਨੇ ਉਹ ਕੌਣ ਜੋਹਰੀ, ਤੇ ਉਹਨਾਂ ਨੇ ਆ ਕੇ ਖੋਲੀ, ਖੋਲਣਾ ਕੀਤੀ ਇਹਨੂੰ ਪਾਈ, ਖੋਲੀ ਪਾਠ ਨਹੀਂ ਕਰਨਾ, ਖੋਲੀ ਕਰਨਾ, ਖੋਲਣ ਤੋਂ ਹੈ। ਅੱਗੇ ਦੱਸਦੇ ਹਨ
ਬੱਖਰ ਤੈਣ ਜਾ ਰਿਹਾ।
ਜਦ ਬੱਖਰ ਸੌਦਾ ਵੇਚਣ ਵਾਲੇ, ਬੱਖਰ ਨਾਮ ਸੌਦੇ ਦਾ, ਸੌਦਾ ਵੇਚਣ ਵਾਲੇ ਜੌਹਰੀ ਨੇ ਅਤੇ ਬਣਜਾਰਿਆਂ ਬਣਜ ਕਰਨ ਵਾਲੇ ਭਾਵ ਜਿਹੜੇ ਖਰੀਦਾਰ ਉਹਨਾਂ ਪੁਰਖਾਂ ਨੇ, ਜਿਸ ਵੇਲੇ
ਦੋਹਾ ਰਹੀ ਸਮਾਏ,
ਤੇ ਜਦੋਂ ਇਹ ਦੋਨਾਂ ਨੇ ਖਰੀਦਣ ਵਾਲੇ ਪੁਰਖ ਇਹਨਾਂ ਦੋਹਾਂ ਨੇ ਜਦੋਂ ਵੇਖਿਆ ਹੈ, ਬੁੱਧੀ ਜਿਹੜੀ ਹੈ ਉਹ ਸਮਾਹੜਾ ਆਨੰਦ ਦਾ ਨਾਮ ਹੁੰਦਾ ਹੈ, ਆਨੰਦ ਵਿੱਚ ਆ ਗਈ, ਮਸਤੀ ਵਿੱਚ ਆ ਗਈ, ਖੇੜੇ ਵਿੱਚ ਆ ਗਈ, ਕਿ ਰਤਨ ਦੇ ਤਾਈਂ ਵਿਖਾਉਣ ਵਾਲੇ ਜੌਹਰੀ ਤੇ ਖਰੀਦਣ ਵਾਲੇ ਪੁਰਖ ਨੂੰ ਰਤਨਾਂ ਦੇ ਪ੍ਰਕਾਸ਼ ਨੇ ਵੇਖ ਕੇ ਪ੍ਰਸੰਨਤਾ ਦੇ ਦਿੱਤੀ ਹੈ, ਉਹਨੂੰ ਪ੍ਰਸੰਨਤਾ ਹੋ ਰਹੀ ਹੈ। ਇਹ ਦੁਨਿਆਵੀ ਮਿਸਾਲ ਦਿੱਤੀ ਹੈ। ਇਹਦੇ ਅਨੁਸਾਰ ਹੁਣ ਮਹਾਰਾਜ ਸਾਹਿਬ ਜੀ ਅੰਤਰੀ ਭਾਵ ਵਿੱਚ ਦੱਸਦੇ ਹਨ। ਫਿਰ ਬੋਲੋ ਜੀ।
ਸਲੋਕ ਮਹੱਲਾ ਦੂਜਾ।
ਦੂਸਰੇ ਪਾਤਸ਼ਾਹ ਕਥਨ ਕਰਦੇ ਹਨ
ਨਾਨਕ ਅੰਧਾ ਹੋਏ ਕੈ।
ਇਸ ਸਲੋਕ ਦੇ ਮਹਾਰਾਜ ਕਹਿੰਦੇ ਭਾਈ ਮੈਂ ਬਾਹਰ ਦੇ ਅੰਨਿਆਂ ਦੀ ਗੱਲ ਨਹੀਂ ਕੀਤੀ ਹੈ। ਕਹਿੰਦੇ ਅੰਧਾ ਕੌਣ ਹੈ? ਅੰਧਾ ਮਹਾਰਾਜ ਕਹਿੰਦੇ ਨਾਨਕ ਅੰਧਾ ਹੋਏ ਕੈ, ਜਿਹਦੇ ਵੈਰਾਗ ਤੇ ਵਿਵੇਕ ਰੂਪ ਦੋਨੇ ਨੇਤਰ ਨਹੀਂ ਹੈ, ਵੈਰਾਗ ਨੀ ਵਿਵੇਕ ਨੀ ਅੰਨਾ ਹੈ, ਜਾਂ ਸੁਰਤੀ ਔਰ ਸਿਮਰਤੀ ਰੂਪੀ ਨੇਤਰ ਨਹੀਂ ਹਨ, ਉਹ ਅੰਨਾ ਹੈ, ਅਗਿਆਨੀ ਹੈ। ਅਗਿਆਨੀ ਹੋਣ ਕਰਕੇ
ਰਤਨਾ ਪਰਖਣ ਜਾਏ,
ਫਿਰ ਗੁਰਾਂ ਦਾ ਜਿਹੜਾ ਸ਼ਬਦ ਰੂਪੀ ਰਤਨ ਹੈ, ਜਾਣੀ ਸ਼ੁਭ ਗੁਣਾ ਰੂਪੀ ਰਤਨ ਨੂੰ ਪਰਖਣ ਵਾਸਤੇ ਸਾਧ ਸੰਗਤ ਜਾਏ ਜਾਂਦਾ ਹੈ। ਉਹ ਗੁਰਾਂ ਦੇ ਸ਼ਬਦ ਜਾਂ ਸ਼ੁਭ ਗੁਣਾ ਰੂਪੀ ਰਤਨਾਂ ਦਾ ਫਿਰ
ਰਤਨਾ ਪਰਖਣ ਜਾਏ,
ਤੇ ਉਹ ਰਤਨਾਂ ਦੀ ਪਰਖਣ ਕਰਨ ਵਾਸਤੇ ਜਾਂਦਾ ਹੈ। ਪਰ
ਰਤਨਾ ਸਾਰ ਨਾ ਜਾਣੇ,
ਉਹ ਫਿਰ ਰਤਨਾਂ ਦੀ ਸਾਰ ਖਬਰ ਤਾਂ ਜਾਣਦੇ ਹੀ ਨਹੀਂ ਕਿ ਰਤਨ ਹੁੰਦੇ ਕੀ ਹੈ, ਭਾਵ ਵੈਰਾਗ ਕੀ ਹੈ, ਵਿਵੇਕ ਕੀ ਹੈ, ਇਹ ਗੁਣਾਂ ਦੀ ਉੱਕੀ ਖਬਰ ਨਹੀਂ ਜਾਣਦੇ।
ਆਵੇ ਆਪ ਲਿਖਾਏ,
ਉਹ ਫਿਰ ਆਪਣੇ ਆਪ ਨੂੰ ਲਿਖਾ ਕੇ ਜਾ ਕੇ ਜਣਾਈ ਆਉਂਦਾ ਵੀ ਮੈਂ ਅੰਨਾ। ਇਸ ਕਰਕੇ ਰਤਨਾ ਸਾਰ ਨਾ ਜਾਣੀ, ਆਵੇ ਆਪ ਲਿਖਾਏ, ਜਣਾ ਕੇ ਆਉਂਦਾ ਹੈ। ਇਹੋ ਮਹਾਰਾਜ ਸਾਹਿਬ ਦੇ ਬਚਨ ਨੇ, ਕੋਈ ਵੀ ਅੱਖਰ ਛੱਡ ਨਹੀਂ ਸਕਦੇ ਅਰਥਾਂ ਦੇ ਵਿੱਚ ਆਪਾਂ, ਅੰਤਰੀ ਭਾਵ ਹੈ। ਤੇ ਅੱਗੇ ਦੱਸਦੇ ਹਨ ਆਪਣੇ ਆਪ ਨੂੰ ਕੀ ਅਗਿਆਨੀ ਜਣਾ ਦਿੰਦਾ, ਫਿਰ ਉਹ ਕਈ ਖਬਰ ਨਹੀਂ ਜਾਣਦੇ ਤੇ ਉਹ ਸਤਸੰਗਿਆਂ ਦੇ ਵਿੱਚ ਆਪਣਾ ਅਗਿਆਨਤਾ ਆਪਣਾ ਦਾ ਇਹ ਜਣਾ ਦਿੰਦਾ ਵੀ ਮੈਂ ਤਾਂ ਅਗਿਆਨੀ ਹੀ ਹਾਂ।
ਮਹੱਲਾ ਦੂਜਾ,
ਅੱਗੇ ਹੁਣ ਮਹੱਲਾ ਕਥਨ ਕਰਦੇ ਦੂਸਰੇ ਪਾਤਸ਼ਾਹ।
ਰਤਨਾ ਕੇਰੀ ਗੁਥਲੀ,
ਗੁਰਾਂ ਦੇ ਜਿਹੜੇ ਸ਼ਬਦ ਹੈ, ਗੁਰ ਕਾ ਸ਼ਬਦ ਰਤਨ ਹੈ, ਇਹ ਉਹਨਾਂ ਲੋਕਾਂ ਦੀ ਗੱਲ ਕੀਤੀ ਆ ਜਿਹੜੇ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ। ਉਹ ਕਹਿੰਦੇ ਗੁਰੂ ਦਾ ਜਿਹੜਾ ਸ਼ਬਦ ਹੈ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਹੜਾ, ਤੇ ਐਸਾ ਜਿਹੜਾ ਗੁਰੂ ਦੇ ਸ਼ਬਦ ਦਾ ਇਹ ਰਤਨ ਹੈ। ਰਤਨਾ ਕੇਰੀ ਗੁਥਲੀ, ਸ਼ੁਭ ਗੁਣਾ ਵੀ ਰਤਨਾ ਦੀ ਗੁਥਲੀ ਕੀ ਹੈ, ਭਗਤੀ, ਭਗਤੀ ਰੂਪੀ ਗੁਥਲੀ ਥੈਲੀ। ਜਦੋਂ ਗੁਰਾਂ ਦੇ ਸ਼ਬਦ ਜਾਂ ਸ਼ੁਭ ਗੁਣਾ ਦੀ ਜਿਹੜੀ ਰਤਨੀ ਰਤਨਾ ਦੀ ਥੈਲੀ ਹੈ, ਰਤਨੀ ਖੋਲੀ,
ਰਤਨੀ ਖੋਲੀ ਆਏ,
ਉਹ ਰਤਨਾ ਦੇ ਪਾਰਖੂ ਸਤਸੰਗੀਆਂ ਨੇ, ਅਧਿਕਾਰੀਆਂ ਨੇ ਆ ਕੇ ਸਤਸੰਗ ਜੀ ਖੋਲੀ ਖੋਲਣਾ ਕੀਤੀ, ਭਾਵ ਕੀ ਪ੍ਰਗਟ ਕੀਤੀ ਹੈ।
ਵੱਖਰ ਤੈਵਣ ਜਾ ਰਿਹਾ,
ਜਦੋਂ ਵੱਖਰ ਸੌਦਾ ਵੇਚਣ ਵਾਲੇ ਸਤਸੰਗੀ ਅਧਿਕਾਰੀਆਂ ਅਤੇ ਤਨ ਮਨ ਧਨ ਦੇਣ ਵਾਲੇ ਜਗਿਆਸੂਆਂ ਰੂਪ ਬਣ ਜਾ ਰਿਹਾ, ਇਹਨਾਂ ਦੋਨਾਂ ਨੇ
ਦੁਹਾਰੀ ਸਮਾਏ,
ਇਹ ਦੋਹਾਂ ਦੀ ਬੁੱਧੀ ਨਾਮ ਦੇ ਵਿੱਚ ਸਮਾਏ ਮਸਤੀ ਵਿੱਚ ਖਿੜ ਰਹੀ ਹੈ, ਜਾਂ ਦੋਹਾਂ ਨੂੰ ਨਾਮ ਦੀ ਖੋਜ ਬਾਬਤ ਸੁਣ ਕੇ ਪਦਾਰਥਾਂ ਦੀ ਖੋਜ ਨੂੰ ਸੁਣ ਕੇ ਮਸਤੀ ਆ ਰਹੀ ਹੈ, ਤਤ ਸਰੂਪ ਦਾ ਕਥਨ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਰੂਪੀ ਮਸਤੀ ਆ ਰਹੀ ਹੈ। ਇਹ ਅੰਤਰੀ ਭਾਵ ਹੀ ਸਮਝਾਇਆ ਮਹਾਰਾਜ ਨੇ।
ਜਿਨ ਗੁਣ ਪੱਲੇ ਨਾਨਕਾ,
ਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਦੇ ਵਿੱਚ, ਜਣੀ ਪੱਲੇ ਲੜਦਾ ਨਾਮ ਹੈ, ਉਹਨਾਂ ਦੇ ਵਿੱਚ ਸਤ ਸੰਤੋਖ ਦਇਆ ਧਰਮ ਆਦਿ ਸ਼ੁਭ ਗੁਣ ਹਨ।
ਮਾਨਕ ਅਣਜਹ ਸੇ,
ਉਹ ਤਨ ਮਨ ਧਨ ਦੇ ਕੇ ਸਰਵਣ ਮੰਨਣ ਅਧਿਆਸਨ ਰੂਪੀ ਮਾਨਕਾਂ ਨੂੰ ਬਣਜਾ ਖਰੀਦੇ ਹਨ।
ਰਤਨਾ ਸਾਰ ਨਾ ਜਾਣਈ,
ਜਿਹੜੇ ਪੁਰਖ ਗੁਰੂ ਸਾਹਿਬ ਦੇ ਸ਼ਬਦ ਰੂਪੀ ਰਤਨ ਦੀ ਸਾਰ ਖਬਰ ਨਹੀਂ ਜਾਣਦੇ ਹਨ, ਵੈਰਾਗ ਵਿਵੇਕ ਸ਼ੁਭ ਗੁਣ ਰੂਪੀ ਰਤਨ ਦੀ ਸੰਭਾਲ ਨਹੀਂ ਕਰਦੇ,
ਅੰਧੇ ਵਤਹ ਲੋਇ,
ਉਹ ਅੰਧੇ ਅਗਿਆਨੀ ਪੁਰਖ ਅਗਿਆਨ ਦੇ ਸਹਿਤ ਲੋਕਾਂ ਵਿੱਚ ਵਿਚਰਦੇ ਹੈ। ਉਹ ਅਗਿਆਨੀ ਪੁਰਖ ਆਪਣੇ ਆਪ ਨੂੰ ਗਿਆਨ ਦੇ ਲੋਹੇ ਪ੍ਰਕਾਸ਼ ਵਾਲੇ ਕਹਾਉਂਦੇ, ਤੁਰੇ ਫਿਰਦੇ ਅੰਧੇ ਵਤਹ ਲੋਏ, ਉਹ ਲੋਹੇ ਪ੍ਰਕਾਸ਼ ਸਰੂਪ ਬ੍ਰਹਮ ਦੀ ਪ੍ਰਾਪਤੀ ਵੱਲੋਂ ਅੰਨੇ ਹੋਏ ਫਿਰਦੇ ਹਨ। ਇਹ ਮਹਾਰਾਜ ਸਾਹਿਬ ਨੇ ਗਿਆਨ ਬਖਸ਼ਿਆ।
ਪੌੜੀ,
ਅੱਗੇ ਪੌੜੀ ਕਥਨ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਦੀ। ਪੌੜੀ ਹੈ,
ਨੌ ਦਰਵਾਜੇ ਕਾਇਆ ਕੋਟ ਹੈ,
ਅਸਥੂਲ ਸਰੀਰ ਦੇਹ ਰੂਪੀ ਕੋਟ ਕਿਲਾ ਹੈ, ਇਹਦੇ ਵਿੱਚ ਨੌ ਦਰਵਾਜੇ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਰਦੁਆਰਾ ਰਖਾਇਆ, ਇਹ ਜਿਹੜੇ ਨੌ ਦਰਵਾਜੇ ਪ੍ਰਗਟ ਕੀਤੇ ਹੈ, ਅਤੇ ਜਿਹੜਾ ਦਸਵਾਂ ਹੈ,
ਦਸਵੇਂ ਗੁਪਤ ਰਖੀਜੈ,
ਦਸਵੇਂ ਦਸਵਾਂ ਦੁਆਰ ਗੁਪਤ ਛੁਪਾ ਕੇ ਰੱਖਿਆ ਰੱਖਿਆ ਹੋਇਆ ਹੈ। ਨੌ ਦਰਵਾਜੇ ਕਾਇਆ ਕੋਟ ਹੈ, ਦੇਹ ਰੂਪੀ ਕਿਲੇ ਦੇ ਅੰਦਰ ਨੌ ਗੋਲਕਾਂ ਰੂਪ ਦਰਵਾਜੇ ਨੇ, ਦਸਵਾਂ ਜਿਹੜਾ ਦਸਵਾਂ ਗੁਪਤ ਰਖੀਜੈ, ਚੇਤਨ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ। ਨੌ ਦਰਵਾਜੇ ਕਾਇਆ ਕੋਟ ਹੈ, ਦੇਹ ਰੂਪੀ ਕਿਲੇ ਦੇ ਨੌ ਗੋਲਕਾਂ ਰੂਪ ਦਰਵਾਜੇ ਨੇ, ਤੇ ਦਸਵਾਂ ਜੋ ਚੇਤਨ ਹੈ, ਦਸਵਾਂ ਗੁਪਤ ਰਖੀਜੈ, ਉਹ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ। ਦਸਵਾਂ ਜੋ ਮਨ ਹੈ, ਤੇ ਉਹ ਅੰਦਰ ਪਰਮੇਸ਼ੁਰ ਨੇ ਆਪਣੀ ਜੋਤ ਨੂੰ ਗੁਪਤ ਰੱਖਿਆ ਹੋਇਆ। ਜਿਨ੍ਹਾਂ ਦੇ ਸਮਦਮ ਸਾਧਨਾ ਨੌ ਗੋਲਕਾਂ ਨੂੰ ਦਮਨ ਕੀਤਾ ਹੈ, ਉਹਨਾਂ ਨੇ ਉਸ ਦੀ ਪ੍ਰਾਪਤੀ ਕਰ ਲਈ ਹੈ।
ਬੱਜਰ ਕਪਾਟ ਨਾ ਖੁੱਲਣੀ,
ਪੱਥਰ ਵਾਂਗ ਬੱਜਰ ਸਖਤ ਪੰਜਾਂ ਕੋਸ਼ਾਂ ਰੂਪੀ ਜਾਂ ਆਸਾ ਦੇਸਾਂ ਰੂਪੀ, ਇਹ ਜਿਹੜੇ ਨਾ ਕਪਾਟ ਤਖਤੇ ਦਰਵਾਜ਼ੇ ਲੱਗੇ ਹੋਏ ਜਾਂ ਛੇ ਚੱਕਰਾਂ ਰੂਪੀ ਇਹ ਜਿਹੜੇ ਕਪਾਟ ਤਖਤੇ ਲੱਗੇ ਹੋਏ ਹੈ ਆਪਣੇ ਆਪ ਯਤਨ ਕਰਕੇ ਨਾ ਖੁੱਲਣੀ ਇਹ ਖੁੱਲਦੇ ਨਹੀਂ ਆਪਣੇ ਆਪ
ਗੁਰ ਸ਼ਬਦ ਖੁਲੀਜੈ
ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਖੁਲੀਜਾ ਖੁੱਲਦੇ ਹਨ ਜੇ
ਅਨਹਦ ਵਾਜੇ ਧੁਨ ਵੱਜਦੇ
ਤੇ ਅਨਹਦ ਵਾਜੇ ਜੋ ਗੁਰ ਸ਼ਬਦ ਉਪਦੇਸ਼ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣੀਜਾ ਸੁਣਦੇ ਨੇ ਉਹਨਾਂ ਦੇ ਦਸਵੇਂ ਦੁਆਰ ਜਾਂ ਫਿਰ ਹਿਰਦੇ ਦੇ ਅੰਦਰ ਅਨਹਦ ਇੱਕ ਰਸ ਧੁਨ ਜਿਹੜੀ ਬੜੀ ਸੁੰਦਰ ਹੈ ਸਤਨਾਮ ਵਾਹਿਗੁਰੂ ਦੀ ਧੁਨ ਬਾਜੇ ਨਾਮ ਦੀ ਧੁਨ ਬਾਜੇ ਹੈ ਬਜਦੀ ਹੈ ਪ੍ਰਗਟ ਹੁੰਦੀ ਹੈ ਜਾਂ ਉਹਦਾ ਚਿੱਤ ਇਕਾਗਰਤਾ ਵਿੱਚ ਹੀ ਇਸ ਨੂੰ ਫਿਰ ਇੱਕ ਰਸ ਧੁਨੀ ਨੂੰ ਸਤਨਾਮ ਵਾਹਿਗੁਰੂ ਵੀ ਬਾਜੇ ਬਜਦੇ ਸੁਣਦੇ ਨੇ ਉਸ ਨੂੰ ਯੋਗ ਮਤ ਦੇ ਅਨੁਸਾਰ ਦੂਸਰੇ ਬਾਜੇ ਵੀ ਹੈ ਜਿਹੜੇ ਤਤਾਂ ਤੀ ਵਿਚਰਮ ਕਾ ਕਨਕੰਸੀ ਕਾ ਜਾਨ ਨਾਲ ਸ਼ਬਦ ਘਟਕੋ ਕਹਿ ਸਵਾਸ ਸੁਖਰ ਵਹਿਸ਼ਾਨ ਇਹ ਜਿਹੜੇ ਬਾਜੇ ਹਨ
ਗੁਰ ਸ਼ਬਦ ਸੁਣੀਜੈ
ਇਹ ਹੱਦ ਤੋਂ ਰਹਿਤ ਇੱਕ ਰਸ ਬਾਜੇ ਪ੍ਰਗਟ ਹੋ ਕਰਕੇ ਨਾ ਜਿਹੜੇ ਉਸਨੂੰ ਸੁੰਦਰ ਧੁਨੀ ਦੁਆਰਾ ਬਜਦੇ ਬੋਲਦਾ ਉਚਾਰਦਾ ਉਹ ਗੁਰ ਸ਼ਬਦ ਬੋਲੋ ਜੀ ਗੁਰ ਸ਼ਬਦ
ਸੁਣੀਜੈ
ਗੁਰੂਆਂ ਦੇ ਉਪਦੇਸ਼ ਦੁਆਰਾ ਬ੍ਰਹਮ ਸਰੂਪ ਦੀ ਪ੍ਰਾਪਤੀ ਦੇ ਉਸ ਦੀ ਪ੍ਰਾਪਤੀ ਵਾਲੀ ਬਾਣੀ ਉਹ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਜੋ ਸੁਣਦਾ ਉਹਨੂੰ ਅਨਹਦ ਧੁਨ ਵੱਜਦੇ ਸੁਣਦੇ ਹਨ
ਚਿਤ ਘਟ ਅੰਤਰ ਚਾਨਣਾ
ਉਹਦੇ ਘਟ ਹਿਰਦੇ ਦੇ ਵਿੱਚ ਗੁਰਾਂ ਦੇ ਉਪਦੇਸ਼ ਦੁਆਰਾ ਪਰੋਖ ਦਾ ਜਿਹੜਾ ਅਪਰੋਖ ਗਿਆਨ ਹੈ ਪ੍ਰਤੱਖ ਗਿਆਨ ਉਹਦਾ ਚਾਨਣਾ ਪ੍ਰਕਾਸ਼ ਹੋ ਜਾਂਦਾ ਪਰ ਕਿਸ ਤਰ੍ਹਾਂ ਹੁੰਦਾ
ਕਰ ਭਗਤ ਮਿਲੀਜੈ
ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਦੇ ਨਾਲ ਮਿਲਦੇ ਹਨ
ਸਭ ਮਹਿ ਏਕ ਵਰਤਦਾ
ਸਾਰਿਆਂ ਦੇ ਵਿੱਚ ਇੱਕ ਅਦਵੈਤ ਸਰੂਪ ਪਰਮੇਸ਼ਰ ਵਰਤ ਰਿਹਾ ਹੈ ਜਿਹੜਾ ਵਾਹਿਗੁਰੂ ਹੈ
ਜਿਨ ਆਪੇ ਰਚਨ ਰਚਾਈ
ਜਿਸ ਵਾਹਿਗੁਰੂ ਨੇ ਆਪ ਹੀ ਪੰਜ ਸਥੂਲ ਤੱਤਾਂ ਨੂੰ ਰਚ ਕੇ ਸ੍ਰਿਸ਼ਟੀ ਬਣਾਈ ਹੈ ਪੰਜ ਸੂਖਮ ਤੱਤ ਰਚ ਕੇ ਸੂਖਮ ਸ੍ਰਿਸ਼ਟੀ ਨੂੰ ਰਚਨਾ ਕੀਤਾ ਹੈ ਇਹ ਰਚਾਈ ਹੈ ਉਸ ਵਾਹਿਗੁਰੂ ਨੇ
ਵਾਹ ਵਾਹ ਸੱਚੇ ਪਾਤਸ਼ਾਹ
ਇਹ ਸੱਚੇ ਪਾਤਸ਼ਾਹ ਦੁਨੀਆਂ ਦੇ ਬਾਦਸ਼ਾਹ ਜਿਹੜੇ ਨੇ ਝੂਠੇ ਨੇ ਪਾਤਸ਼ਾਹ ਤੂੰ ਸੱਚਾ ਪਾਤਸ਼ਾਹ ਹੈ ਤੂੰ ਵਾਹ ਅਸਚਰਜ ਹੈ ਤੇ ਵਾਹੋ ਬਿਸਮਾਦ ਰੂਪ ਹੈ ਵਾਹੋ ਅਸਚਰਜ ਰੂਪ ਵਾਹੋ ਬਿਸਮਾਦ ਰੂਪ ਹੈ ਹੇ ਵਾਹਿਗੁਰੂ
ਤੂੰ ਸੱਚੀ ਨਾਈ
ਆਪ ਜੀ ਦੀ ਨਾਈ ਮਹਿਮਾ ਆਵਾਜ਼ ਵਾਲਾ ਹੈ ਸੱਚੀ ਵਡਿਆਈ ਹੈ ਤੇਰੀ
ਵਾਹ ਵਾਹ ਸੱਚੇ ਪਾਤਸ਼ਾਹ
ਹੇ ਸੱਚੇ ਪਾਤਸ਼ਾਹ ਤੂੰ ਵਾਹੋ ਅਸਚਰਜ ਹੈ ਤੇ ਵਾਹੋ ਬਿਸਮਾਦ ਰੂਪ ਹੈ
ਤੂੰ ਸੱਚੀ ਨਾਈ
ਆਪ ਜੀ ਦੀ ਨਾਈ ਮਹਿਮਾ ਜਿਹੜੀ ਹੈ ਵਡਿਆਈ ਜਿਹੜੀ ਹੈ ਇਹ ਸੱਚੀ ਹੈ ਮਹਾਰਾਜ
ਸਲੋਕ ਮਹੱਲਾ ਦੂਜਾ
ਦੂਸਰੇ ਪਾਤਸ਼ਾਹ ਦਾ ਸਲੋਕ ਹੈ ਜੀ
ਹੁੰਦੀ ਕਹਿ ਰਾਹ ਦੱਸਿਆ
ਤੇ ਅੰਨੇ ਪੁਰਖ ਦੇ ਦੱਸੇ ਹੋਏ ਰਾਹ ਦੇ ਉੱਤੇ
ਅੰਧਾ ਹੋਏ ਸੋ ਜਾਏ
ਕੋਈ ਅੰਨਾ ਪੁਰਸ਼ ਵਿਸ਼ਵਾਸ ਕਰਕੇ ਚੱਲ ਸਕਦਾ ਉਸ ਰਸਤੇ ਤੇ ਅੱਖਾਂ ਵਾਲਾ ਤਾਂ ਨਹੀਂ ਚੱਲ ਸਕਦਾ ਭਾਈ ਇਸ ਕਰਕੇ ਉਹ ਅੰਨਾ ਹੈ ਜਿਹੜਾ ਉਹਨੂੰ ਅੰਨਾ ਕਿਹਾ ਜਾ ਸਕਦਾ ਜਦ ਅੰਨੇ ਤੇ ਵਿਸ਼ਵਾਸ ਕਰਕੇ ਤੁਰ ਪਵੇ ਸੰਜਾਖਾ ਤਾਂ ਤੁਰ ਹੀ ਨਹੀਂ ਸਕਦਾ ਅੱਗੇ ਦੱਸਦੇ ਨੇ
ਅੰਧਾ ਹੋਏ ਸੋ ਜਾਏ
ਉਹ ਜਿਹੜਾ ਅੰਨਾ ਹੋਊਗਾ ਉਹੀ ਉਸ ਰਸਤੇ ਤੇ ਜਾਏ ਜਾਣਾ ਕਰੇਗਾ
ਹੋਏ ਸੁਜਾਖਾ ਨਾਨਕਾ
ਸਾਨੂੰ ਵੀ ਕਥਨ ਕਰਦੇ ਆ ਸੁਜਾਖਾ ਜਿਹਦੇ ਕੋਲ ਅੱਖਾਂ ਨੇ ਹੋਏ ਸੁਜਾਖਾ ਨਾਨਕਾ ਤੇ ਅੰਨੇ ਤੇ ਉਲਟ ਉਹ ਸੁਜਾਖਾ ਹੈ ਜਿਹਦੇ ਕੋਲ ਅੱਖਾਂ ਨੇ ਤੇ ਉਹ ਦਿਸਦਾ ਹੋਵੇ ਇਸਨੂੰ ਐਸਾ ਜਿਹੜਾ ਪੁਰਸ਼ ਹੈ ਹੋਏ ਸੁਜਾਖਾ ਨਾਨਕਾ ਸੋ
ਕਿਉਂ ਉੱਧੜ ਪਾਏ
ਉਹ ਕਿਵੇਂ ਅੰਨੇ ਦੇ ਦੱਸੇ ਉਜਾੜਾਂ ਵਾਲੇ ਰਸਤੇ ਨੂੰ ਜਾਏਗਾ ਤੇ ਜਿੱਥੇ ਠੋਕਰਾਂ ਖਾਣੀਆਂ ਪੈਣ ਨਹੀਂ ਜਾ ਸਕਦਾ ਪਾਏ ਉਸ ਰਸਤੇ ਨਹੀਂ ਪੈਂਦਾ ਹੈ ਇਹਨੂੰ ਉੱਜੜ ਕਰਨਾ ਭਾਈ ਉੱਜੜ ਨਾ ਬਣੇ ਪਾਠ ਉੱਜੜ ਸ਼ਬਦ ਇਸ ਤਰ੍ਹਾਂ ਬੋਲਣਾ ਫਿਰ ਬੋਲੋ ਜੀ
ਹੁੰਦੀ ਕਹਿ ਰਾਹ ਦੱਸਿਆ
ਇਸੇ ਪ੍ਰਕਾਰ ਮਨ ਬੁੱਧੀ ਰੂਪੀ ਨੇਤਰਾਂ ਤੋਂ ਹੀਣੇ ਬ੍ਰਹਮ ਗਿਆਨ ਰੂਪੀ ਨਿਗਾਹ ਤੋਂ ਹੀਣੇ ਅਗਿਆਨੀਆਂ ਦੇ ਦੁਨਿਆਵੀ ਵਿਹਾਰਾਂ ਰੂਪੀ ਰਾਹ ਰਸਤੇ ਇਹ ਰਸਤਾ ਦੱਸਣ ਤੋਂ ਭਾਵ ਉਪਦੇਸ਼ ਦੇਣ ਤੋਂ ਜੋ ਆਪ ਗਿਆਨ ਰੂਪੀ ਨਿਗਾਹ ਤੋਂ ਹੀਣੇ ਅਗਿਆਨੀ ਹਨ ਬੇਸਮਝ ਹਨ
ਹੁੰਦਾ ਹੋਏ ਸੋ ਜਾਏ
ਉਹ ਬੇਸਮਝ ਹੀ ਹੁੰਦਾ ਜਿਹੜਾ ਉਹੇ ਜਿਹੀ ਹੋ ਜਾਂਦਾ ਹੈ, ਭਾਵ ਉਹੀ ਉਸੇ ਅਗਿਆਨੀਆਂ ਦੇ ਉਪਦੇਸ਼ ਨੂੰ ਧਾਰਨ ਕਰਦਾ ਹੈ।
ਹੋਏ ਸੁਜਾਖਾ ਨਾਨਕਾ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜਾ ਵੈਰਾਗ ਵਿਵੇਕ ਰੂਪੀ ਨੇਤਰਾਂ ਕਰਕੇ ਸੁਜਾਖਾ ਹੈ, ਸ਼ਰਧਾ ਤੇ ਗਿਆਨ ਰੂਪੀ ਨੇਤਰਾਂ ਦੇ ਸਹਿਤ ਸੁਜਾਖਾ ਹੈ, ਗਿਆਨਵਾਨ ਜੋ ਹੁੰਦਾ ਹੈ,
ਸੋ ਕਿਉਂ ਉਜੜ ਪਾਏ,
ਕੋਈ ਸੰਸਾਰ ਰੂਪੀ ਉਜਾੜ ਵਿਚ ਜਾਂ 84 ਲੱਖ ਜੂਨਾਂ ਰੂਪੀ ਉਜਾੜ ਵਿਚ ਉਹ ਆਪਣੇ ਆਪ ਨੂੰ ਕਿਉਂ ਪਾਵੇਗਾ, ਭਾਵ ਨਹੀਂ ਪਾਉਂਦਾ ਹੈ। ਇਹ ਸਾਸਰੀ ਅੰਨਿਆਂ ਦੀ ਇੱਕ ਸਾਖੀ ਦੋ ਰੂਪਾਂ ਕਰਕੇ ਕਹੀ ਜਾਂਦੀ ਹੈ। ਇੱਕ ਤਾਂ ਇਹ ਹੈ ਵੀ ਅੰਨਾ ਕੋਈ ਧਰਮਸਾਲ ਦੇ ਵਿੱਚ ਬੈਠਾ ਸੀ, ਇੱਕ ਹੋਰ ਅੰਨਾ ਆ ਗਿਆ, ਉਹਨੇ ਪੈਰਾਂ ਦਾ ਖੜਕਾ ਸੁਣ ਕੇ ਕਹਿੰਦਾ ਭਾਈ ਮੈਨੂੰ ਰਸਤੇ ਪਾਇਆ। ਉਹ ਕਹਿੰਦਾ ਵੀ ਮੈਨੂੰ ਦੱਸ ਕੀ ਦੇਵੇਗਾ। ਉਹ ਕਹਿੰਦਾ ਵੀ ਮੈਂ ਤੈਨੂੰ ਕੀ ਦੇਵੇਗਾ, ਮੇਰੇ ਕੋਲ ਤਾਂ ਹੈ ਨਹੀਂ ਕੁਛ ਵੀ। ਕਹਿੰਦਾ ਇੱਕ ਨਹੀਂ ਮਿਲਦਾ, ਉਹਦੇ ਕੋਲੋਂ 5 ਰੁਪਏ ਲੈ ਕੇ ਰਸਤੇ ਪਾਇਆ। ਇੱਕ ਤਾਂ ਇਹ ਹੈ ਤੇ ਅੱਗੇ ਚੱਲ ਕੇ ਬਾਕੀ ਇੱਕੋ ਹੀ ਰੂਪ ਹੈ ਇਹਨਾਂ ਦਾ। ਇੱਕ ਹੈ ਵੀ ਅੰਨੇ ਪੁਰਸ਼ ਨੇ ਜਿੱਦ ਕੀਤੀ ਘਰਦਿਆਂ ਨੂੰ, ਕਹਿੰਦਾ ਮੈਂ ਫਿਰ ਤੁਰ ਕੇ ਆਉਣਾ, ਅੱਕ ਗਿਆ। ਘਰਦੇ ਬੀਬੀਆਂ ਸਿਆਣੀਆਂ ਸੀ ਨੂੰ ਹਾਂ ਕਹਿੰਦੀਆਂ ਬਾਪੂ ਜੀ ਵੀ ਤੁਸੀਂ ਕਿਤੇ ਜੇ ਰਸਤਾ ਭੁੱਲ ਗਏ, ਤੁਹਾਡੇ ਪੁੱਤ ਗਏ ਬਿਨ ਬਾਹਰ ਕੰਮ ਕਰਨ। ਬੀਬੀਆਂ ਅੱਗੇ ਬਾਹਰ ਨਹੀਂ ਸੀ ਜਾਂਦੀਆਂ ਹੁੰਦੀਆਂ ਵੀ ਤੁਸੀਂ ਐਂ ਕਰੋ, ਜੇ ਬੇਲਾ ਕਬੇਲਾ ਹੋ ਗਿਆ ਚੂਰੀ ਲੈ ਲਓ ਨਾਲ, ਵੀ ਤੁਸੀਂ ਭੁੱਖੇ ਤਾਂ ਨਹੀਂ ਰਹੋਗੇ, ਬਾਕੀ ਲੱਭ ਲਿਆਉਣਗੇ ਤੁਹਾਡੇ ਪੁੱਤ। ਉਹ ਚੂਰੀ ਲੜ ਬੰਨ ਕੇ ਤੁਰ ਪਿਆ, ਅੱਗੇ ਚੱਲ ਕੇ ਉਹੀ ਗੱਲ ਹੋ ਗਈ, ਰਸਤਾ ਭੁੱਲ ਗਿਆ। ਰਸਤਾ ਭੁੱਲੇ ਤੇ ਆਵਾਜ਼ਾਂ ਮਾਰਦਾ ਫਿਰਦਾ, ਕਹਿੰਦਾ ਉਹ ਭਾਈ ਅੱਖਾਂ ਵਾਲਾ ਕੋਈ ਹੋਵੇ, ਮੈਂ ਰਸਤਾ ਭੁੱਲ ਗਿਆ। ਇੱਕ ਆਵਾਜ਼ ਆਈ, ਉਹਨੂੰ ਕਿਹਾ ਹਾਂ ਵੀ ਮੈਂ ਤੈਨੂੰ ਰਸਤਾ ਤਾਂ ਦੱਸ ਦਿੰਦਾ, ਪਰ ਮੈਨੂੰ ਕੀ ਚੱਟੀ ਪਈ ਹੈ, ਮੈਨੂੰ ਕੀ ਦੇਵੇਗਾ। ਉਹ ਕਹਿੰਦਾ ਤੂੰ ਕਿਹਾ ਜਿਹਾ ਬੰਦਾ, ਅੰਨੇ ਪੁਰਸ਼ ਦੇ ਕੋਲੋਂ ਵੀ ਭਾਲਦਾ ਪਰਉਪਕਾਰ ਕਰ। ਕਹਿੰਦਾ ਨਾ ਮੈਂ ਕੋਈ ਪਰਉਪਕਾਰ ਨਹੀਂ ਕਰਨਾ। ਕਹਿੰਦਾ ਫਿਰ ਮੇਰੇ ਕੋਲ ਤਾਂ ਚੂਰੀ ਹੈ, ਮੈਂ ਖਾਧੀ ਨਹੀਂ ਹੈ, ਤੂੰ ਖਾ ਲੈ। ਕਹਿੰਦਾ ਲਿਆ ਚੱਲ ਚੂਰੀ। ਅਸੀਂ ਚੂਰੀ ਖਾ ਖੂ ਕੇ ਬਾਂਹ ਫੜ ਲਈ, ਤੁਰੇ ਗਏ। ਰਸਤੇ ਢੱਠਾ ਖੂਹ ਸੀ ਜੀ, ਮੌਣ ਤਾਂ ਹੈ ਨਹੀਂ ਸੀ ਉਹਦੀ, ਤੇ ਆਲੇ ਦੁਆਲੇ ਕੰਧ ਜੀ ਕੀਤੀ ਹੁੰਦੀ ਖੂਹ ਦੇ ਨੂੰ ਮੌਣ ਕਹਿੰਦੇ। ਉਹ ਦੜਮ ਦੇ ਕੇ ਉਹਦੇ ਵਿੱਚ ਡਿੱਗ ਪਏ ਦੋਨੇ। ਚਲੋ ਪਾਣੀ ਤਾਂ ਹੈ ਨਹੀਂ ਸੀ, ਰੇਤਾ ਚੜਿਆ ਹੋਇਆ ਸੀ ਇੱਕ ਇੱਕ ਪਾਸੇ ਇੱਕ ਬੋਇਆ। ਜਿਹੜੇ ਜਿਹਨੇ ਚੂਰੀ ਖਵਾਈ ਸੀ ਉਹ ਗਾਲਾਂ ਕੱਢਣ ਲੱਗ ਗਿਆ, ਕਹਿੰਦਾ ਤੇਰਾ ਬੇੜਾ ਗਰਕ ਨਹੀਂ ਹੋਜੂ, ਚੂਰੀ ਖਾ ਕੇ ਖੂਹ ਛੱਟ ਗਿਆ ਮੈਨੂੰ। ਉਹ ਦੂਆ ਬੋਲ ਪਿਆ, ਕਹਿੰਦਾ ਗਾਲਾਂ ਕਿਉਂ ਕੱਢਦਾ, ਮੈਂ ਵੀ ਤਾਂ ਨਾਲ ਹੀ ਹਾਂ ਤੇਰੇ। ਉਹ ਕਹਿੰਦਾ ਤੂੰ ਕਿਉਂ ਖੂਹ 'ਚ ਡਿੱਗਿਆ, ਕੀ ਹੋਇਆ ਇਹ? ਕਹਿੰਦਾ ਹੋਣਾ ਕੀ ਸੀ, ਤੂੰ ਵੀ ਅੰਨਾ ਮੈਂ ਵੀ ਅੰਨਾ ਹੀ ਹਾਂ। ਕਹਿੰਦਾ ਫਿਰ ਮੇਰੀ ਬਾਂਹ ਕਿਉਂ ਫੜੀ ਤੈਂ? ਕਹਿੰਦਾ ਚੂਰੀ ਨੇ ਫੜਾਈ ਹੈ, ਮੈਂ ਥੋੜ੍ਹੀ ਫੜੀ ਹੈ, ਮੈਨੂੰ ਭੁੱਖ ਲੱਗੀ ਹੋਈ ਸੀ ਵੀ ਇਸ ਕਰਕੇ। ਕਹਿੰਦਾ ਫਿਰ ਤੂੰ ਅੰਨੇ ਦਾ ਦਾਅਵਾ ਨਹੀਂ? ਕਹਿੰਦਾ ਮੈਂ ਤਾਂ ਦਾਅਵਾ ਇਸ ਕਰਕੇ ਕਰਿਆ ਵੀ ਮੈਂ ਸੁਝਾਖਿਆ ਵੀ ਮੈਂ ਚੂਰੀ ਖਾਣੀ ਸੀ। ਇਸ ਗੱਲ ਨੂੰ ਭਾਈ ਗੁਰਦਾਸ ਨੇ ਸਮੁੱਚੇ ਰੂਪ 'ਚ ਕਿਹਾ, ਅੰਨੇ ਅੰਨਾ ਖੂਹੀ ਠੇਲੇ, ਅੰਨੇ ਨੇ ਅੰਨੇ ਨੂੰ ਖੂਹ 'ਚ ਠੇਲ ਦਿੱਤਾ। ਤੇ ਇਸ ਪ੍ਰਕਾਰ ਇਹ ਅਗਿਆਨੀਆਂ ਦੀ ਬਾਤ ਹੈ। ਤੇ ਮਹਾਰਾਜ ਸਾਹਿਬ ਨੇ ਜਿਹੜਾ ਇੱਥੇ ਦੱਸਿਆ ਵੀ ਜਿਹੜੇ ਅਗਿਆਨੀ ਲੋਕ ਹੈ ਉਹ ਇਸ ਪ੍ਰਕਾਰ ਹੀ ਹੈ, ਉਹਨਾਂ ਦੀ ਮਨ ਬੁੱਧ ਰੂਪੀ ਨੇਤਰ ਹੈ ਨਹੀਂ, ਬ੍ਰਹਮ ਗਿਆਨ ਰੂਪੀ ਨਿਗਾਹ ਤੋਂ ਬਿਨਾਂ ਅਗਿਆਨੀ ਹੈ। ਦੁਨਿਆਵੀ ਵਿਹਾਰਾਂ ਦੇ ਰਸਤੇ ਦਾ ਉਹੀ ਪੈਂਦਾ ਜਿਹੜਾ ਅੱਖਾਂ ਤੋਂ ਹੀਣ ਹੈ, ਭਾਵ ਵਿਚਾਰ ਤੋਂ ਹੀਣ ਹੈ। ਜਿਹਦੇ ਕੋਲ ਵੈਰਾਗ ਵਿਵੇਕ ਰੂਪੀ ਨੇਤਰ, ਸ਼ਰਧਾ ਗਿਆਨ ਰੂਪੀ ਨੇਤਰ, ਉਹ ਸੰਜਖ ਹੈ, ਗਿਆਨਵਾਨ ਹੈ। 84 ਲੱਖ ਜੂਨਾਂ ਚ ਉਜਾੜਾਂ ਚ ਕਿਉਂ ਪਊਗਾ? ਉਹ ਪਖੰਡੀਆਂ ਦੇ ਧੱਕੇ ਨਹੀਂ ਛੱਡਦਾ, ਇਹ ਪਦਾਰਥਾਂ ਰੂਪ ਚੂਰੀ ਖਾ ਕੇ ਨਰਕਾਂ ਰੂਪੀ ਖੂਹ 'ਚ ਛੱਡਦੇ ਹੈ, ਔਰ ਉੱਥੇ ਆਪ ਡਿੱਗਦੇ ਆ। ਫਿਰ ਵੀ ਅਸੀਂ ਵੀ ਇੱਥੇ ਹਾਂ, ਨਾ ਚੇਲਿਆਂ ਨੂੰ ਬਚਾ ਸਕਦੇ ਨਾ ਆਪ ਜਪਦੇ। ਇਸ ਕਰਕੇ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਸਚੇਤ ਰਹੋ, ਪੂਰੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਹੈ।
ਅੰਦੇ ਇਹ ਨਾ ਆਖੀਐ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਰਮਾਰਥੀ ਦ੍ਰਿਸ਼ਟੀ ਦੇ ਨਾਲ, ਕਹਿੰਦੇ ਭਾਈ ਵੀ ਅੰਨੇ ਜਿਹੜੇ ਨੇਤਰਾਂ ਤੋਂ ਹੀਣ ਦਿਸਦੇ ਆ ਨਾ, ਉਹਨਾਂ ਨੂੰ ਅੰਨੇ ਨਾ ਕਹੋ, ਸੋ ਅੰਧੇ ਇਹ ਨਾ ਆਖੀਆਂ ਨੂੰ। ਪਰਮਾਰਥੀ ਜੀਵਨ ਵਿੱਚੋਂ ਇਹੋ ਜਿਹੇ ਪੁਰਖ ਅੰਨੇ ਉਹ ਨਹੀਂ ਆਖੀਆਂ ਕਹੇ ਜਾਂਦੇ ਹੈ, ਬਲਕਿ ਸਿੱਖ ਧਰਮ ਦੇ ਅੰਦਰ ਤਾਂ ਜੇ ਕੋਈ ਅੱਖਾਂ ਤੋਂ ਅੰਨਾ ਵੀ ਹੈ ਉਹਨੂੰ ਸੂਰਮਾ ਸਿਉਂ ਕਹਿੰਦੇ ਹੈ, ਤਾਂ ਕਿ ਉਹਦਾ ਦਿਲ ਨਾ ਦੁਖੇ। ਤੇ ਉਹਨਾਂ ਨੂੰ ਅੰਧੇ ਨਾ ਕਹੋ,
ਜਿਨ ਮੁਖ ਲੋਇਣ ਨਾ,
ਜਿਨ੍ਹਾਂ ਦੇ ਮੂੰਹ ਦੇ ਉੱਤੇ ਨੇਤਰ ਨਹੀਂ ਹਨ ਉਹਨਾਂ ਨੂੰ ਅੰਨੇ ਨਾ ਆਖੇ ਕਹੋ। ਮਹਾਰਾਜ ਕਹਿੰਦੇ
ਅੰਧੇ ਸੀ ਨਾਨਕਾ,
ਅਸਲ ਦੇ ਵੀ ਤਾਂ ਅੰਨੇ ਉਹ ਕਹੇ ਜਾਂਦੇ ਨੇ। ਮਹਾਰਾਜ ਕਹਿੰਦੇ ਨੇ, ਫਰਮਾਨ ਕਰਦੇ ਨੇ,
ਖਸਮ ਕੁੱਥੇ ਜਾ,
ਜਿਹੜੇ ਖਸਮ ਹੋ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਵੱਲੋਂ, ਕੁੱਥੇ ਜਾ ਇਹਦਾ ਭਾਵ ਹੀ ਹੈ, ਖਸਮ ਮਾਲਕ ਤੋਂ ਕੁੱਥੇ ਨਾਮ ਭੁੱਲਦਾ ਹੁੰਦਾ, ਭੁੱਲੇ ਜਾ ਰਹੇ ਨੇ। ਇਹ ਕੁੱਥੇ ਨਹੀਂ ਕਰਨਾ ਪਾਠ, ਕੁੱਥੇ ਅਧਿਕ ਸਹਿਤ ਹੈ, ਭੁੱਲੇ ਜਾ ਰਹੇ ਨੇ। ਉਹ ਅੱਖਾਂ ਤੋਂ ਅੰਨੇ ਕਹੇ ਜਾਂਦੇ ਹਨ ਜੀ, ਬੇਮੁੱਖ ਹਨ ਜੋ।
ਮਹੱਲਾ ਦੂਜਾ,
ਦੂਸਰੇ ਪਾਤਸ਼ਾਹ ਦੀ ਫਰਮਾਨ ਕਰਦੇ ਨੇ,
ਸਾਹਿਬ ਅੰਧਾ ਜੋ ਕੀਆ,
ਕਿ ਭਾਈ ਪੋਥੀਆਂ ਚ ਦੇਖ ਵੀ ਲੋ ਵੀ ਸਹਾਇ ਨੂੰ ਸਿਆਰੀ ਤਾਂ ਨਹੀਂ ਹੈ ਕਿਸੇ ਕੋਲ ਜਿਹਦੇ ਕੋਲ ਹੋਈ ਦੱਸ ਸਕਦਾ। ਵੈਸੇ ਇਹ ਪਾਠ ਜਿਹੜਾ ਹੈ ਇਹ ਇਸ ਤਰ੍ਹਾਂ ਹੀ ਸ਼ੁੱਧ ਹੈ, ਸਿਆਰੀ ਤੋਂ ਬਿਨਾਂ ਸਾਹਿਬ ਐਂ ਬੋਲਣਾ ਇਹਨੂੰ, ਤੇ ਇਹਨੂੰ ਸਾਹਿਬ ਨਹੀਂ ਕਹਿਣਾ। ਤੇ ਜਿਹੜਾ ਪਰਮੇਸ਼ੁਰ ਵਾਹਿਗੁਰੂ ਨੇ ਕਰਮਾਂ ਅਨੁਸਾਰ ਜੋ ਅੰਨਾ ਕਰ ਦਿੱਤਾ ਹੈ, ਕਰਮਾਂ ਦੇ ਅਨੁਸਾਰ ਨੇਤਰਹੀਣ ਹੀਣਾ ਕਰ ਕੀਤਾ ਹੈ,
ਕਰੇ ਸੁਜਾਖਾ ਹੋਏ,
ਪਰ ਜੇ ਪਰਮੇਸ਼ੁਰ ਜਾਂ ਪਰਮੇਸ਼ੁਰ ਦਾ ਪਿਆਰਾ ਮਿਹਰ ਦੀ ਦ੍ਰਿਸ਼ਟੀ ਕਰੇ ਤਾਂ ਸੁਜਾਖਾ, ਉਹ ਫਿਰ ਸਾਧ ਸੰਜੀ ਫਿਰ ਸੰਜਾਖਾ ਹੋ ਸਕਦਾ ਹੈ, ਭਾਵ ਕਿ ਨੇਤਰਾਂ ਵਾਲਾ ਹੋ ਸਕਦਾ ਹੈ। ਤੋ ਇਸ ਪ੍ਰਕਾਰ ਜਿਹੜਾ ਹੈ ਇਉਂ ਸਾਧ ਸਿੰਘ ਸੁਜਾਖਾ ਕੀਏ ਤੇ ਉਹ ਜਿਹੜਾ ਅੱਖਾਂ ਵਾਲਾ ਹੋ ਸਕਦਾ ਹੈ। ਤੇ ਜਿਵੇਂ ਕਰੋੜੀ ਮੱਲ ਖੱਤਰੀ ਸੀ, ਮਹਾਰਾਜ ਤੇ ਚੜ ਕੇ ਆਇਆ ਵੀ ਮੈਂ ਇਹਨਾਂ ਨੂੰ, ਵੀ ਇੱਕ ਖੱਤਰੀ ਨੇ ਆਖਿਆ ਧਰਮ ਚਲਾਇਆ, ਮੈਂ ਇਹਨਾਂ ਨੂੰ ਉਥੋਂ ਮਾਰ ਦਿਆਂਗਾ। ਬੜੀ ਬੁਰਾਈ ਦੇ ਨਾਲ ਆਇਆ, ਕੋੜੀ ਤੇ ਚੜਿਆ ਤੇ ਡਿੱਗ ਪਿਆ ਤੇ ਤੁਰਨ ਲੱਗਿਆ, ਪੱਗ ਲੈ ਗਈ ਬੇਰੀ ਦੇ ਵਿੱਚ, ਉਹ ਇਸ ਤਰ੍ਹਾਂ ਦਾ ਉਹਦੀ ਪੱਗ ਉੱਪਰ ਫਸ ਗਈ ਬੇਰੀ ਦੇ ਵਿੱਚ, ਜਾਂ ਨਾ ਹਟਿਆ ਤੀਸਰੀ ਵਾਰ ਆਇਆ, ਫਿਰ ਇਹਦੀ ਲੱਤ ਟੁੱਟੀ, ਤੇ ਲੱਤ ਟੁੱਟੀ ਤੋਂ ਜੋ ਦੂਸਰੀ ਵਾਰ ਲੱਤ ਟੁੱਟੀ, ਤੀਸਰੀ ਵਾਰ ਫਿਰ ਵੀ ਨਹੀਂ ਹਟਿਆ। ਤੇ ਜਦੋਂ ਮਹਾਰਾਜ ਘੋੜੀ ਚੜ੍ਹ ਕੇ ਆ, ਅੱਖਾਂ ਤੋਂ ਅੰਨਾ ਹੋ ਗਿਆ, ਦੁਹਾਈ ਪਾਤੀ ਨਾਲ ਦੇ ਨੂੰ ਕਹਿੰਦੇ ਮੈਂ ਤਾਂ ਅੱਖਾਂ ਤੋਂ ਅੰਨਾ ਹੋ ਗਿਆ। ਤੇ ਉੱਥੇ ਦੋ ਦੋ ਰਾਣੀ ਸੀ, ਦੋ ਦੇ ਜੱਟ ਦੇ ਘਰ ਵਾਲੀ, ਕਹਿੰਦੇ ਕਿਉਂ ਸਮੁੰਦਰਾਂ ਦੀਆਂ ਕਾਂਗਾਂ ਨਾਲ ਹਿੱਕ ਡਾ ਕੇ ਖੜ ਗਿਆ। ਕਹਿੰਦੇ ਸ਼ਰਧਾ ਤਾਰ ਸ਼ਰਧਾ, ਕਹਿੰਦੇ ਬੀਬੀ ਕੌਣ ਹੈ? ਕਹਿੰਦੇ ਜੀ ਦੋਦੇ ਦੇ ਘਰ ਵਾਲੀ ਹੈ। ਤੇ ਉਸ ਵੇਲੇ ਫਿਰ ਕਹਿੰਦਾ ਵੀ ਮੈਨੂੰ ਗੁਰੂ ਨਾਨਕ ਸਾਹਿਬ ਦੇ ਚਰਨੀ ਪਾਓ, ਫੜ ਕੇ ਉਹਨੂੰ ਲਿਜਾ ਕੇ ਅੰਨੇ ਨੂੰ ਜਦੋਂ ਚਰਨੀ ਪਾਇਆ ਤੇ ਚਰਨਾਂ ਨੂੰ ਹੱਥ ਲਾਏ, ਕਹਿੰਦਾ ਮਹਾਰਾਜ ਕਿਰਪਾ ਕਰੋ, ਨੇਤਰ ਬਖਸ਼ ਦਿਓ। ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਨਿਰੰਕਾਰ ਨੇ ਇਹ ਨੇਤਰ ਦਿੱਤੇ ਸੀ ਤੇ ਨਿਰੰਕਾਰ ਤੈਨੂੰ ਵਾਪਸ ਕਰੂਗਾ, ਵਾਹਿਗੁਰੂ ਕਹਿ ਦੇਖ ਮੈਂ ਤੇਰੇ ਸਾਹਮਣੇ ਬੈਠਾ। ਭੜਕ ਦੇ ਕੇ ਨਿਗਾਹ ਖੁੱਲ ਗਈ ਉਸ ਵੇਲੇ, ਕਰੇ ਸੁਜਾਖਾ ਹੋਏ, ਜੇ ਵਾਹਿਗੁਰੂ ਸੁਜਾਖਾ ਕਰਨਾ ਚਾਹੇ ਇਉਂ ਹੋ ਜਾਂਦਾ ਹੈ।
ਜਿਹਾ ਜਾਣੈ ਤਿਹੋ ਵਰਤੈ,
ਅੰਨਾ ਪੁਰਖ ਜਿਹੋ ਜਿਹਾ ਮਨ ਵਿੱਚ ਜਾਣੇ ਜਾਣਦਾ ਤਿਹੋ ਉਹੋ ਜਿਹੀ ਵਰਤਾਰਾ ਵਰਤਦਾ, ਅਨੁਮਾਨ ਲਾ ਕੇ ਕਹਿੰਦਾ ਆਹ ਚੀਜ਼ ਹੈ ਉਹ ਹੁੰਦੀ ਨਹੀਂ। ਇਸ ਕਰਕੇ ਜਿਹਾ ਜਾਣੈ ਤਿਹੋ ਵਰਤੈ, ਉਹੋ ਜਿਹਾ ਵਰਦਾ ਹੈ।
ਜੀ ਸੌ ਆਖੈ ਕੋਈ,
ਜੇਕਰ ਕੋਈ ਸੌ ਸੈਂਕੜੇ ਦਫਾ ਉਹਨੂੰ ਕਹੇ, ਉਹ ਕਿਸੇ ਦਾ ਕਹਿਣਾ ਨਹੀਂ ਮੰਨਦਾ, ਕਹਿੰਦਾ ਨਹੀਂ ਮੈਂ ਠੀਕ ਹਾਂ। ਸੌ ਸਿਆਣਾ ਪੁਰਖ ਚੰਗੀਆਂ ਗੱਲਾਂ ਆਖੇ ਆਖਣਾ ਕਰੇ ਤਾਂ ਵੀ ਉਹ ਕਿਸੇ ਦੀ ਗੱਲ ਨਹੀਂ ਮੰਨਦਾ ਹੈ, ਤੇ ਜਿਵੇਂ ਮਨ ਕਹਿੰਦਾ ਉਵੇਂ ਕਰਦਾ ਹੈ। ਇਸੇ ਪ੍ਰਕਾਰ ਜੇ
ਜਿਹਾ ਜਾਣੈ ਤਿਹੋ ਵਰਤੈ,
ਅਗਿਆਨੀ ਜੀਵ ਜਿਹੋ ਜਿਹਾ ਜਾਣੇ ਜਾਣਦਾ ਸਮਝਦਾ ਉਹੋ ਜਿਹੇ ਵਰਤਾਰਾ ਵਰਤਦਾ ਹੈ ਉਸਦਾ।
ਜੀ ਸੌ ਆਖੇ ਕੋਈ,
ਜੇ ਕੋਈ ਸੈਂਕੜੇ ਵਾਰ ਭਾਵ ਸਿੱਖਿਆ ਦਾ ਵੀ ਫਿਰ ਵੀ ਅਗਿਆਨੀ ਜੀਵ ਨਹੀਂ ਮੰਨਦਾ ਹੈ, ਤੇ ਜਾਂ ਫਿਰ ਜਿਹਾ ਜਾਣੇ ਤਿਹੋ ਵਰਤੈ, ਜੇ ਸੌ ਆਖੈ ਕੋਏ, ਗੁਰਮੁਖ ਜਿਹੋ ਜਿਹਾ ਸਮਾਂ ਜਾਣਦਾ ਤਿਹੋ ਉਹੋ ਜਿਹੀ ਵਰਤਾਰਾ ਵਰਤਾਉਂਦਾ। ਜੇ ਕੋਈ ਉਹਨੂੰ ਸੌ ਦਫਾ ਕਹੇ ਕਿ ਕਿਸੇ ਵੀ ਮਨਮੁੱਖ ਦਾ ਕਹਿਣਾ ਉਹ ਨਹੀਂ ਮੰਨਦਾ ਹੈ, ਗੁਰਮੁਖ ਮਨਮੁੱਖਾਂ ਦਾ ਕਹਿਣਾ ਨਹੀਂ ਮੰਨਦੇ, ਇਹ ਵੀ ਅਦਾਰਥ ਕੀਤਾ ਸੰਪਰਦਾ ਚ।
ਜਿੱਥੇ ਸੋ ਵਸਤ ਨਾ ਜਾਪਈ,
ਤੇ ਜਿੱਥੇ ਸਤ ਸੰਗਤ ਦੇ ਵਿੱਚ ਆਤਮਾਨੰਦ ਰੂਪੀ ਵਸਤੂ ਹੈ, ਸੋ ਉਹ ਵਸਤੂ ਨੂੰ ਜਾਪੀ ਜਾਣਦਾ ਹੀ ਨਹੀਂ। ਇਸ ਕਰਕੇ
ਆਪੇ ਵਰਤੋ ਜਾਣ,
ਉਹ ਆਪੇ ਆਪ ਹੀ ਗਿਆਤਾ ਗਏ ਤੇ ਵਰਤੋ ਵਰਦਾ ਫਿਰਦਾ, ਜਾਂ ਜਿੱਥੇ ਅਸਲੀ ਵਸਤੂ ਜਾਣੀਦੀ ਹੈ ਨਾ ਨਹੀਂ, ਜਿੱਥੇ ਸੋ ਵਸਤ ਨਾ ਜਾਪੀ, ਜਿੱਥੇ ਅਸਲੀ ਵਸਤੂ ਜਾਣੀ ਨਹੀਂ ਉੱਥੇ ਅਣਜਾਣ ਪੁਰਖ ਆਪਣੀ ਮਤ ਅਨੁਸਾਰ ਆਪੇ ਵਰਤੋ ਵਰਦਾ। ਜਿੱਥੇ ਸੋ ਵਸਤ ਨਾ ਜਾਪੀ, ਆਪੇ ਵਰਤੋਂ ਜਾਣ, ਜਿੱਥੇ ਜਿੱਥੇ ਜਿਸ ਪੁਰਖ ਦੇ ਹਿਰਦੇ ਵਿੱਚ ਸੋ ਸ੍ਰੇਸ਼ਟ ਨਾਮ ਜਾਂ ਸ੍ਰੇਸ਼ਟ ਆਤਮ ਵਸਤੂ ਨਹੀਂ ਜਾਪੀ ਜਾਣੀ ਦੀ, ਉੱਥੇ ਜਾਣਨਾ ਕਰੋ, ਆਪੇ ਵਰਤੋਂ ਜਾਣ ਕੇ ਆਪੇ ਆਪ ਭਾਵ ਵਰਤੋਂ ਵਰਤਦਾ, ਤੇ ਇਸ ਪ੍ਰਕਾਰ ਉਹ ਆਪਣੀ ਮਨਮਤ ਦੇ ਅਨੁਸਾਰ ਵਰਤਦਾ। ਪਰਮੇਸ਼ੁਰ ਤਾਂ ਸਾਰਿਆਂ ਦੇ ਵਿੱਚ ਹੀ ਵਰਤਦਾ। ਅੱਗੇ ਦੱਸਦੇ ਹਨ,
ਨਾਨਕ ਗਾਹਕ ਕਿਉਂ ਲਏ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਹ ਰਾਹਕ ਖਰੀਦਾਰ ਜਗਿਆਸੂ ਅਧਿਕਾਰੀ, ਉਹ ਅਧਿਕਾਰੀ ਹੋ ਕੇ ਪਰਮੇਸ਼ੁਰ ਨੂੰ ਕਿਉਂ ਕਿਵੇਂ ਲਵੇ ਪ੍ਰਾਪਤ ਕਰੇ।
ਸਕੈ ਨਾ ਵਸਤ ਪਛਾਣ,
ਜਿਹੜਾ ਆਤਮ ਵਸਤ ਨੂੰ ਪਛਾਣਦਾ ਹੀ ਨਹੀਂ ਹੈ, ਪਛਾਣ ਨਹੀਂ ਸਕਿਆ ਹੈ ਜਿਹੜਾ।
ਮਹੱਲਾ ਦੂਜਾ,
ਤੇ ਮਹਾਰਾਜ ਸਾਹਿਬ ਜੀ ਨੇ ਇਹ ਮਹੱਲਾ ਦੂਜਾ ਜਿਹੜਾ ਉਚਾਰਨ ਕੀਤਾ, ਭਾਈ ਕਿਸੇ ਦੀ ਪੋਥੀ ਦੇ ਵਿੱਚ ਐਸਾ ਹੋ ਸਕਦਾ ਹੈ ਕਿ ਇੱਥੇ ਦੋ ਅੰਕ ਜਿਹੜਾ ਨਾਂ ਲਿਖਿਆ ਵਾ ਹੋਵੇ, ਜਿਹਦੇ ਨਹੀਂ ਉਹ ਦੱਸ ਸਕਦਾ। ਕਈ ਪੁਰਾਣੇ ਸਰੂਪਾਂ ਚ ਵੈਸੇ ਚਾਹੀਦਾ, ਪਰ ਕਈ ਥਾਵਾਂ ਤੇ ਮਹਾਂਪੁਰਖ ਦੱਸਦੇ ਸੀ ਵੀ ਕਈਆਂ ਥਾਵਾਂ ਤੇ ਇਹ ਇਸ ਤਰ੍ਹਾਂ ਦਾ ਦੇਖਿਆ ਗਿਆ। ਇਹ ਜਾਣਕਾਰੀ ਵਾਸਤੇ ਹੈ, ਵੈਸੇ ਮਹੱਲਾ ਦੂਜੇ ਸ਼ੁੱਧ ਹੈ। ਹਾਂਜੀ, ਦੂਜੇ ਪਾਤਸ਼ਾਹ ਫਰਮਾਨ ਕਰਦੇ ਨੇ,
ਸੋ ਕਿਉਂ ਅੰਧਾ ਆਖੀਐ,
ਪੁਰਖ ਅੰਨਾ ਕਹਿੰਦੇ ਸੋ ਕਿਉਂ ਅੰਧਾ, ਕਿ ਕਿਵੇਂ ਉਹਨੂੰ ਅੰਧਾ ਕਿਹਾ ਜਾਏਗਾ, ਤੇ ਸੋ ਕਿਉਂ ਅੰਧਾ ਆਖੀਐ, ਉਸ ਨੂੰ ਕਿਉਂ ਕਿਵੇਂ ਅੰਧਾ ਅੰਨਾ ਆਖੀਏ, ਕਹਿਣਾ ਕਰੀਏ, ਇਹਦਾ ਹੁਣ ਅੱਗੇ ਦੱਸਦੇ ਨੇ ਉੱਤਰ।
ਜੇ ਹੁਕਮ ਹੋ ਅੰਧਾ ਹੋਏ,
ਜਿਹੜਾ ਹੁਕਮ ਗੁਰਾਂ ਦੇ ਹੁਕਮ ਵਿਚ ਜਾਂ ਵਾਹਿਗੁਰੂ ਦੇ ਹੁਕਮ ਵਿਚ ਅੰਧਾ ਨੇਤਰਹੀਣ ਹੁੰਦਾ, ਤੇ ਭਾਈ ਕਿਉਂ ਅੰਧਾ ਆਖੀਏ, ਉਹ ਤਾਂ ਕਰਮਾਂ ਦੇ ਅਨੁਸਾਰ ਹੋਇਆ, ਕੋਈ ਵੀ ਹੋ ਸਕਦਾ ਹੈ।
ਨਾਨਕ ਹੁਕਮ ਨਾ ਬੁੱਝੇ,
ਸਤਿਗੁਰੂ ਜੀ ਕਥਨ ਕਰਦੇ ਨੇ, ਜਿਹੜਾ ਪੁਰਖ ਗੁਰਾਂ ਦਾ ਹੁਕਮ ਨੂੰ ਨਹੀਂ ਜਾਣਦਾ, ਬੁੱਝਦਾ ਸਮਝਦਾ ਨਹੀਂ ਹੈ, ਇਹ ਬੁੱਝੀ ਕਰਨਾ, ਬੁੱਝੀ ਨਾ ਬਣ ਜਾਵੇ, ਪੋਲਾ ਨਹੀਂ ਕਰਨਾ, ਕਸਕੇ ਕਰਨਾ ਪਾਠ। ਹਾਂਜੀ,
ਅੰਧਾ ਕਹੀਐ ਸੋ,
ਉਹ ਅੰਨਾ ਪੁਰਖ ਕਹੀਏ ਆਖੀ ਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ, ਜੇ
ਕਾਇਆ ਅੰਦਰ ਗੜ ਕੂਟ ਹੈ,
ਮਨੁੱਖਾ ਸਰੀਰ ਹੈ ਜਿਹੜਾ, ਇਹ ਮਨੁੱਖੀ ਦੇਹੀ ਜਿਹੜੀ ਕਾਇਆ ਦੇਹ ਹੈ ਨਾ, ਇਹ ਗੜ ਕਿਲੇ ਦੇ, ਇਹ ਕਿਲੇ ਦੀ ਨਿਆਈ ਹੈ, ਇਹਦੇ ਅੰਦਰ ਵਿਚ ਸੂਖਮ ਸਰੀਰ ਰੂਪੀ ਕੋਟ ਕਿਲਾ ਉਸਾਰਿਆ ਹੋਇਆ। ਇਹ ਮਨੁੱਖਾ ਕਾਇਆ ਦੇਹ ਰੂਪ ਗੜ ਕਿਲੇ ਦੇ ਅੰਦਰ ਇੱਕ ਸੂਖਮ ਸਰੀਰ ਰੂਪੀ ਕੋਟ ਕਿਲਾ ਹੋਰ ਉਸਰਿਆ ਹੋਇਆ, ਜਾਂ ਸੂਖਮ ਸਰੀਰ ਰੂਪੀ ਕਿਲੇ ਦੇ ਚਾਰ ਛਪੇਰੇ ਸਥੂਲ ਸਰੀਰ ਰੂਪੀ ਕੋਟ ਹੈ, ਕਾਇਆ ਅੰਦਰ ਗੜ ਕੋਟ ਹੈ, ਤੇ ਇਸ ਦੇ ਅੰਦਰ ਮਹਾਰਾਜ ਦੱਸਦੇ ਹਨ
ਸਭ ਦਸੰਤਰ ਦੇਸਾ,
ਇਹ ਦੇ ਅੰਦਰ ਪਰਮੇਸ਼ਰ ਆਪ ਹੈ, ਅਤੇ ਸਭ ਸਾਰਿਆਂ ਦੇਸਾਂ ਦਸੰਤਰਾਂ ਵਿਚ ਵੀ ਪਰਿਪੂਰਨ ਹੈ, ਦੇਹ ਦੇ ਵਿਚ ਵੀ ਹੈ। ਕਾਇਆ ਅੰਦਰ ਗੜ ਕੋਟ ਹੈ, ਈਸ਼ਵਰ ਦੀ ਵੈਰਾਟ ਰੂਪੀ ਦੇਹ ਦੇ ਅੰਦਰ ਕੋਟ ਤੇ ਕਿਲੇ ਬਣੇ ਹੋਏ ਨੇ, ਤੇ ਸਭ ਦਸੰਤਰ ਦੇਸਾ, ਸਭ ਸਾਰੀਆਂ ਦਿਸ ਅੰਤਰ ਦਿਸ ਦਿਸ਼ਾਵਾਂ ਤੇ ਅੰਤਰ ਵਿਚ ਵੀ, ਦੇਸਾਂ ਦੇ ਵਿਚ ਵੀ ਆਪ ਹੀ ਪਰਿਪੂਰਨ ਹੈ। ਆਪੇ
ਆਪੇ ਤਾੜੀ ਲਾਈਨ,
ਜਦੋਂ ਪਰਮੇਸ਼ਰ ਉਹਦੀ ਆਪਣੀ ਇਹ ਖੇਡ ਹੈ, ਤੇ ਉਹਦੇ ਈਸ਼ਵਰ ਦੇ ਵਿਰਾਟ ਰੂਪੀ ਦੇਹ ਦੇ ਅੰਦਰ ਕੋਟ ਕਿਲੇ ਤਾਂ ਬਣੇ ਹੋਏ ਨੇ, ਸਾਰੀਆਂ ਵਸਤੂਆਂ ਦੇ ਵਿਚ, ਪਰ ਜਦੋਂ ਪਰਮੇਸ਼ਰ ਨੇ ਬ੍ਰਹਮੰਡ ਨੂੰ ਭਕਸ਼ਣ ਕਰਨ ਦੀ ਆਪੇ ਤਾੜੀ ਲਾਈਆਂ, ਉਦੋਂ ਆਪ ਹੀ ਫਿਰ ਇਹਨੂੰ ਭਕਸ਼ਣ ਕਰਕੇ ਤਾੜੀ ਸਮਾਧੀ ਲਾਈਆਂ ਲਾ ਲੈਂਦੇ, ਤੇ ਫਿਰ ਆਪ ਹੀ
ਸਭ ਮਹਿ ਪਰੇਸਾ,
ਆਪ ਹੀ ਸਭ ਸਾਰਿਆਂ ਦੇ ਮਹਿ ਵਿਚ ਪ੍ਰਵੇਸ਼ਾ ਪ੍ਰਵੇਸ਼ ਹੋ ਗਿਆ, ਰਹਿੰਦਾ ਵੀ ਸਾਰਿਆਂ ਦੇ ਵਿਚ, ਸਾਰਿਆਂ ਨੂੰ ਆਪਣੇ ਵਿਚ ਰੱਖਿਆ ਵੀ ਹੋਇਆ ਤੇ ਵਿਚ ਸਮੋ ਲੈਂਦਾ, ਮਹਾਂਪਰਲੋਂ ਕਰਦਾ ਤਾਂ ਵੀ ਆਪਣੇ ਸਰੂਪ ਦੇ ਵਿਚ ਸਮੁੰਦਰ ਦੇ ਵਿਚ ਲਹਿਰ ਬਣਦੀ ਹੈ, ਸਮੁੰਦਰ ਚ ਸਮਾਪਤ ਹੋ ਜਾਂਦੀ ਹੈ, ਇਹ ਖੰਡ ਬ੍ਰਹਮੰਡ ਉਹਦੇ ਵਿਚ ਬਣੇ, ਵਿਚ ਲੀਨ ਹੋ ਜਾਂਦੇ ਨੇ। ਇਹਦਾ ਦੂਸਰਾ ਭਾਵ ਹੈ ਇਸੇ ਪ੍ਰਕਾਰ, ਜੇ
ਕਾਇਆ ਅੰਦਰ ਗੜ ਕੋਟ ਹੈ,
ਕਾਇਆ ਦੇਹ ਰੂਪੀ ਕੋਟ ਦੇ ਅੰਦਰ ਦਸਵਾਂ ਦੁਆਰ ਰੂਪੀ ਗੜ ਕਿਲਾ ਹੈ, ਦੇਹ ਦੇ ਅੰਦਰ ਗੜ ਆਕੀ ਅਸਥਾਨ ਦਸਵਾਂ ਦੁਆਰ ਰੂਪੀ ਕਿਲਾ ਹੈ, ਇਹ ਦੱਸਿਆ ਹੈ।
ਸਭ ਦਸੰਤਰ ਦੇਸਾ,
ਸਭ ਸਾਰੀਆਂ ਪ੍ਰਮਾਣ ਵਿਪਰਜਾ ਨਿੰਦਰਾ ਸਿਮਰਤੀ ਆਦਿ ਜਿਹੜੀਆਂ ਇਹ ਬਿਰਤੀਆਂ ਨੇ, ਵਿਕਲਪ ਆਦਿ, ਇਹਨਾਂ ਦੇ ਸੰਤਰਾਂ ਦੇ ਜਾਂ ਸਾਰੇ ਅੰਗਾਂ ਦੇ ਦੇਸ਼ ਬਣੇ ਹੋਏ ਨੇ, ਤੇ ਹਿਰਦਾ ਆਤਮਾ ਦੇਸ਼ ਨਿੱਜ ਅਸਥਾਨ ਹੈ, ਤੇ ਇਸ ਕਰਕੇ ਇਹਦੇ ਵਿਚ ਮਹਾਰਾਜ ਸਾਹਿਬ ਜੀ ਕਹਿੰਦੇ ਆ ਸਭ ਦਸੰਤਰ ਦੇਸਾ, ਆਪ ਹੀ ਦਿਸ਼ਾਵਾਂ ਸਾਰੀਆਂ ਅੰਗ ਹੀ ਬਣੇ ਹੋਏ ਨੇ, ਹਿਰਦਾ ਆਤਮਾ ਦੇਸ਼ ਨਿੱਜ ਅਸਥਾਨ ਹੈ।
ਆਪੇ ਤਾੜੀ ਲਾਈਆਂ,
ਸਾਰੇ ਦੇਸ਼ ਦਸੰਤਰ ਜਿਹੜੇ ਰਚੇ ਨੇ, ਇਹ ਆਪ ਇਹਨਾਂ ਨੂੰ ਸਮਾਪਤ ਕਰਦਾ, ਸਾਰੇ ਦਸੰਤਰ ਇੰਦਰੇ, ਦੇਸਾਂ ਦਾ ਭਾਵ ਅੰਤਸਕਰਨ ਤੇ ਦਸੰਤਰ ਭਾਵ ਇੰਦਰੇ, ਸਾਰਿਆਂ ਦੇਸ਼ ਦਸੰਤਰਾਂ ਕਿਲਿਆਂ ਕੋਟਾਂ ਚ ਵਿਆਪਕ ਹੋ ਰਿਹਾ ਹੈ, ਉਹ ਪਰਮੇਸ਼ਰੀ ਦੇਹ ਦੇ ਅੰਦਰ ਹੈ, ਆਪ ਹੀ ਦਸਮ ਦੁਆਰ ਵਿਚ ਜੋਗੀ ਬਣ ਕੇ ਸਮਾਧੀ ਲਾਉਣ ਵਾਲਾ ਹੈ, ਆਪ ਹੀ ਆਪਣੀ ਚੇਤਨ ਸੱਤਾ ਰੂਪ ਜੋਤ ਸਾਰਿਆਂ ਦੇ ਵਿਚ ਪ੍ਰਵੇਸ਼ ਕਰਨ ਵਾਲਾ ਹੈ,
ਸਭ ਮਹਿ ਪਰਵੇਸਾ,
ਤੇ ਸਾਰਿਆਂ ਦੇ ਵਿਚ ਪ੍ਰਵੇਸ਼ ਹੈ। ਇਸੇ ਪ੍ਰਕਾਰ ਜੀ ਦੁਬਾਰੇ ਫਿਰ ਬੋਲੋ,
ਕਾਇਆ ਅੰਦਰ ਗੜ ਕੋਟ ਹੈ,
ਤੇ ਜਿਤਨਾ ਵੀ ਕਾਇਆ ਬੁੱਧੀ ਦੇ ਅੰਦਰ ਸੰਸਾਰ ਗੜ ਘੜਿਆ ਹੋਇਆ ਹੈ, ਇਹ ਸਾਰਾ ਅਗਿਆਨ ਦਾ ਕੋਟ ਕਿਲਾ ਹੈ, ਇਹਦੇ ਵਿਚ
ਸਭ ਦਸੰਤਰ ਦੇਸਾ,
ਇਹਦੇ ਆਕੀ ਅਸਥਾਨ ਕਿਲਾ ਮਾਨ ਹੈ, ਸਾਰੀਆਂ ਦਿਸ਼ਾਵਾਂ ਰੂਪ ਬਿਰਤੀਆਂ ਨੇ, ਤੇ ਸਾਰੇ ਅੰਗ ਦੇਸ਼ ਵੱਤ ਬਣੇ ਹੋਏ ਨੇ, ਤੇ ਆਪ ਹੀ ਇਸ ਦੇ ਵਿਚ ਗੁਪਤ ਹੋਣ ਰੂਪ परमेश्वर वाहिगुरु
आपे ताड़ी लाइन
गुप्त रूप होण रूप हे निर्गुण स्वरूप समाधि लाउणा कीती आ उसने आप ही सारे साकी रूप होके प्रवेश होया
सब मह पर
सारियां दे विच साखी रूप होके प्रतक ज्योत रूप होके प्रवेश होया
आपे सृष्ट साजियन
ते आप ही परमेश्वर ने माया सबल होके सृष्टि नु साजना कीता है
आप गुप्त रखेसा
ते आप ही निर्गुण स्वरूप गुप्त रखेसा रखना कीता है अपने आप नु
गुर सेवा ते जानिया
गुरमुख जना ने गुरां दी टहल करके परमेश्वर नु जानना कीता है
सच प्रगटी ऐसा
ए भाई दो पाठ न प्रगटी कह के ऐसा ए तो हैगा मुख पाठ ते प्रगटी ऐसा कट्ठा ही मुख ए दूसरा पाठ है मुख पाठ प्रगटी ऐसा ते सारे अखर कट्ठे प्रगटी ऐसा ए दूजा पाठ है पर तुसी पाठ दे यही पकाउणा है कि मुख पाठ यह है प्रगटी ऐसा इस करके ओ सच सच्चा ऐसा नाम है ईश्वर दा परमेश्वर गुरमुख जना दे हिरदे प्रगटी प्रतक होया है
सब किछ सचो सच है
जिन्हां दे हिरदे च महाराज साहिब जी कहिंदे सारी तो कठी बोलो जी
सब किछ सचो सच है गुर सोझी पाई
जिन्हां दे हिरदे च गुर गुरां ने सोझी ग्यात पौना कीती है ते उन्हां नूं ते सब सारा कुछ सचो सच ही दृष्टि विच आउंदा है सब किछ सचो सच है गुर सोझी पाई गुरमुख जन सचो सचे सरवण करदे है सचे दा गुरमुख जन सचो कहिए सचे दा सरवण करदे है सचे दा मनन करदे इसे करके उन्हां दी दृष्टि विच सब कुछ सच्चा ही सच्चा है क्योंकि गुरमुखां नूं गुर सिक्ख्या द्वारा सोझी जिहड़ी है समझ उन्हां ने पौना कीती है ते अगे महाराज साहिब जी ए पद पूरा करदे न
आहो आहो सच्चे पातशाह
हे सच्चे पातशाह तू बहु शरज बहु विस्माद रूप है
तू सच्ची नाई
सच्ची तेरी नाई बड़ियाई है क्यों सतगुरु महाराज साहिब जी पहले पातशाह दे पास करतारपुर रावी दे किनारे जिमीदारा ने आके बेनती की एक बारी सचे पातशाह जी सानू भी उपदेश दियो असीं तां कम्मां कारां च रुझे रहिंदे हर वेले खेती पति दा कम करदे रहिंदे आ तां गुरु साहिब जी ने खेती दे प्रकरण द्वारा उपदेश बख्शिया ਇਹ ਸਲੋਕ ਉਚਾਰਨ ਕੀਤਾ ਖੇਤੀ ਦੇ ਪ੍ਰਕਰਨ ਵਿਚ
ਸਲੋਕ ਮਹੱਲਾ ਪਹਿਲਾ
ਪਹਿਲੇ ਪਾਤਸ਼ਾਹ ਦਾ ਸਲੋਕ ਹੈ ਜੀ ਗੁਰੂ ਨਾਨਕ ਸਾਹਿਬ ਜੀ ਦਾ
ਸਾਵਣ ਰਾਤ ਅਹਾੜ ਦੇਹੋ
ਜਿਵੇਂ ਪ੍ਰਤੱਖ ਹਾੜੀ ਤੇ ਸਾਉਣੀ ਦੀਆਂ ਦੋ ਫਸਲਾਂ ਹੁੰਦੀਆਂ ਹਨ ਇਸੇ ਪ੍ਰਕਾਰ ਰਾਤ ਤਾਂ ਹੈਗੀ ਉਹ ਸਾਉਣੀ ਦੀ ਨਿਆਈ ਦਿਨ ਹੈ ਜਿਹੜਾ ਉਹ ਹਾੜੀ ਦੀ ਨਿਆਈ ਹੈ ਅਤੇ ਇਹਦੇ ਵਿਚ
ਕਾਮ ਕ੍ਰੋਧ ਦੋਏ ਖੇਤ
ਕਾਮ ਮੰਦੀ ਵਾਸ਼ਨਾ ਕ੍ਰੋਧ ਤੀਖਣ ਬਿਰਤੀ ਤੇ ਇਹ ਦੋਨੇ ਖੇਤ ਨੇ ਤੇ ਭਾਵ ਕੀ ਹੈ ਤੇ ਕਾਮ ਸਾਉਣੀ ਦਾ ਖੇਤ ਹੈ ਕਿਉਂਕਿ ਜੀਵ ਰਾਤ ਨੂੰ ਵਿਕਾਰ ਭੋਗਣਾ ਕਰਦੇ ਹੈ ਕ੍ਰੋਧ ਹਾੜੀ ਦਾ ਖੇਤ ਹੈ ਕਿਉਂਕਿ ਦਿਨ ਦੇ ਜੀਵ ਕ੍ਰੋਧ ਕਰਦੇ ਹੈ ਜਿਵੇਂ ਸਾਵਣ ਦੇ ਮਹੀਨੇ ਵਰਖਾ ਹੁੰਦੀ ਹੈ ਨਾ ਆਉਣ ਵਰਖਾ ਹੋ ਹੀ ਰਹੀ ਹੈ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਇਉਂ ਕਾਮੀ ਪੁਰਸ਼ ਉਹ ਰਾਤਰੀ ਹਮੇਸ਼ਾ ਵਿਸ਼ਿਆਂ ਦੀ ਵਰਖਾ ਤੇ ਮੋਹ ਦੇ ਵਿਚ ਫਸੇ ਹੋਏ ਹੈ ਅਤੇ ਹਾੜੀ ਵਿਚ ਬਹੁਤ ਗਰਮੀ ਹੁੰਦੀ ਹੈ ਇਸ ਵਰਗ ਕ੍ਰੋਧੀ ਆਦਮੀ ਦਿਨ ਨੂੰ ਹਰ ਵਕਤ ਕ੍ਰੋਧ ਦੀ ਅਗਨੀ ਵੀ ਸੜਦੇ ਰਹਿੰਦੇ ਹੈ ਇਹ ਮਹਾਰਾਜ ਸਾਹਿਬ ਨੇ ਪ੍ਰਮਾਣ ਦਿੱਤੇ ਆ ਬਾਹਰ ਦੇ
ਲਬ ਵਤਰ ਦਰੋਗ ਵੀ
ਤੇ ਇਹਨੂੰ ਬਤਰ ਪਾਠ ਨਹੀਂ ਕਰਨਾ ਬੱਤਰ ਬੱਤਰ ਤੋਂ ਭਾਵ ਹੈ ਇਹ ਬੱਤ ਹੈ ਤੇ ਮਾਝੇ ਦੀ ਬੋਲੀ ਹੈ ਬੱਤਰ ਕਹਿੰਦੇ ਹੈ ਇਧਰ ਮਾਲਵੇ ਚ ਬਾਤੀ ਕਹਿੰਦੇ ਇਕੱਲਾ ਜੋ ਜੀਵਾਂ ਨੂੰ ਪਦਾਰਥਾਂ ਦੇ ਖਾਣ ਪੀਣ ਦਾ ਲੱਭ ਲਾਲਚ ਹੈ ਇਹ ਬੱਤਰ ਹੈ ਦਰੋਗ ਨਾਮ ਹੈ ਝੂਠ ਦਾ ਜਿਹੜਾ ਝੂਠ ਬੋਲਣਾ ਇਹ ਬੀਓ ਬੀਜ ਹੈ
ਹਾਲੀ ਰਾਹ ਕੁਹੇਤ
ਇਹਦੇ ਵੀ ਦੋ ਪਾਠ ਨੇ ਭਾਈ ਇੱਕ ਤਾਂ ਹੋ ਗਿਆ ਨਾ ਹਾਲੀ ਰਾਹ ਕੁਹੇਤ ਇਹ ਮੁੱਖ ਪਾਠ ਹੈ ਇੱਕ ਨੇ ਕਰਨਾ ਹੈ ਤੇ ਕੱਕਾ ਹੁਣ ਹਾਹੇ ਨਾਲ ਲੱਗੂਗਾ ਹਾਲੀ ਰਾਹਕ ਹੇਤ ਰਾਹਕ ਨਾਮ ਜ਼ਿਮੀਂਦਾਰ ਦਾ ਹੁੰਦਾ ਹੈ ਤੇ ਇਸ ਕਰਕੇ ਇਹ ਦੂਜਾ ਪਾਠ ਹੈ ਪਰ ਇਉਂ ਕਰਨਾ ਨਹੀਂ ਪਾਠ ਮੁੱਖ ਪਾਠ ਪਕਾਉਣਾ ਹੈ ਹਾਲੀ ਰਾਹ ਕੁਹੇਤ ਐਂ ਉਚਾਰਨਾ ਹੈ ਇਹ ਦੋ ਕੁੰਡੀਆਂ ਇਕੱਠੀਆਂ ਆ ਗਈਆਂ ਇੱਕੋ ਪੰਕਤੀ ਇੱਕ ਬੱਤਰ ਕਹਿਣਾ ਹੈ ਤੇ ਦੂਸਰਾ ਇਹ ਦੋ ਪਾਠ ਨੂੰ ਪਕਾਉਣਾ ਕੀ ਹੈ ਹਾਲੀ ਰਾਹ ਕੁਹੇਤ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਵੀ ਜਿਹੜਾ ਹਾਲੀ ਹੈ ਮੰਦ ਕਰਮ ਕਰਨ ਰੂਪੀ ਕੁਹੇਤ ਜਾਣੀ ਖੋਟਾ ਪ੍ਰੇਮ ਹੈ ਜਿਹੜਾ ਇਹ ਰਾਹ ਇਹ ਰਾਉਣਾ ਬੀਜਣਾ ਹੁੰਦਾ ਹੈ ਬੀਜਣੇ ਵਾਲਾ ਹਾਲੀ ਹੈ ਤੇ ਇਸ ਕਰਕੇ ਜਿਵੇਂ ਇੱਕ ਹਲ ਹੁੰਦਾ ਇੱਕ ਹਾਲੀ ਹੋ ਗਿਆ ਹਲ ਵਾਹੁਣ ਵਾਲਾ ਹਾਲੀ ਹੋ ਗਿਆ ਤੇ ਉੱਥੇ ਪਰ ਪਹਿਲਾਂ ਵੀ ਪ੍ਰਕਾਰ ਸੋਠ ਦੇ ਵਿੱਚ ਆਇਆ ਇਹ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼ ਇਉਂ ਫਿਰ ਇਹ ਹੁਣ ਇੱਥੇ ਰਾਹ ਬੀਜਣਾ ਤੇ ਇਸੇ ਕਰਕੇ ਜਿਹੜਾ ਰਹਾਉ ਦਾ ਅਰਥ ਹੈ ਉਹ ਬੀਜਣਾ ਕੀਤਾ ਗੁਰਬਾਣੀ ਦੇ ਵਿੱਚ ਅਰਥ ਆਇਆ ਹੋਇਆ ਤਾਂ ਇਹ ਬਾਰ ਦੇ ਵਿੱਚ ਮੂਹਰੇ ਰਹਾਉ ਸ਼ਬਦ ਦਾ ਅਰਥ ਬੀਜਣਾ ਮਤਲਬ ਤੁਕ ਪੜ੍ਹਦੇ ਆਓ ਐਸਾ ਕਿਹਾ ਗਿਆ ਖੈਰ ਉਹ ਬਾਅਦ ਚ ਹੋਏਗੀ ਵਿਚਾਰ ਤੇ ਇਸ ਪ੍ਰਕਾਰ ਇਹ ਇਉਂ ਸਮਝ ਲਏ ਰਾਹ ਬੀਜਣੇ ਵਾਲਾ ਹਾਲੀ ਹੈ ਜੇ
ਹਲ ਵਿਚਾਰ ਇਕਾਰ ਮਨ
ਜੀਵਾਂ ਦੇ ਹਿਰਦੇ ਅੰਦਰ ਫੁੱਟ ਪਾਉਣ ਦੀ ਜਾਂ ਫਿਰ ਨਿੰਦਿਆ ਕਰਨ ਦੀ ਜਿਹੜੀ ਇਸ ਤਰ੍ਹਾਂ ਦੀ ਵਿਚਾਰ ਕਰਨੀ ਹੈ ਇਹ ਹਲ ਹੈ ਹਲ ਤੇ ਮਨ ਵਿੱਚ ਵਿਸ਼ੇ ਵਿਕਾਰਾਂ ਨੂੰ ਭੋਗਣ ਦੀ ਇੱਛਾ ਇਹਦੇ ਵਿੱਚ ਸਾਧ ਸਿੰਘ ਜੀ ਫਿਰ ਇਹ ਦੱਸਿਆ ਵੀ ਮਨ ਮਨ ਦਾ ਅਰਥ ਹੈ ਬੋਹਲ ਇਹ ਬੋਹਲ ਹੈ ਅੱਗੇ ਦੱਸਦੇ ਨੇ
ਹੁਕਮੀ ਖੱਟੇ ਖਾਏ
ਇਹਨੂੰ ਖੱਟੇ ਨਹੀਂ ਕਹਿਣਾ ਕਦੇ ਵੀ ਖੱਟੇ ਕਹਿਣਾ ਹੁਕਮੀ ਹੁਕਮ ਕਰਨ ਵਾਲੇ ਜਿਹੜੇ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੁਕਮ ਕਰਨ ਵਾਲਾ ਕੌਣ ਹੁਕਮੀ ਹੁਕਮ ਕਰਨ ਵਾਲਾ ਕੌਣ ਪਰਮੇਸ਼ਰ ਉਹਦੇ ਹੁਕਮ ਵਿੱਚ ਹੀ ਮੰਦ ਕਰਮ ਕੁਸੰਗਤ ਆਦਿ ਔਗਣਾਂ ਦੀ ਖੱਟੀ ਨੂੰ ਖੱਟ ਕੇ ਸੰਸਾਰ ਦੇ ਅੰਦਰ ਦੁੱਖ ਭੋਗਣ ਰੂਪ ਖਾਏ ਖਾਂਦੇ ਹਨ
ਨਾਨਕ ਲਿਖੈ ਮੰਗੇ
ਸਤਿਗੁਰੂ ਜੀ ਕਥਨ ਕਰਦੇ ਹੋ ਜਿਦਾਂ ਜਦੋਂ ਜੀਵਾਂ ਪਾਸੋਂ ਪਰਲੋਕ ਦੇ ਵਿੱਚ ਲਿਖੈ ਹਿਸਾਬ ਕਿਤਾਬ ਮੰਗਿਆ ਮੰਗਣਾ ਕੀਤਾ ਨਾਨਕ ਆਖਾ ਰੇਵਨਾ ਸੁਣਿਆ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਈ ਉੱਥੇ ਲੇਖਾ ਤਾਂ ਦੇਣਾ ਹੀ ਪੈਣਾ ਜਦੋਂ ਲੇਖਾ ਮੰਗਿਆ ਜਾਂਦਾ ਹੈ
ਔਤ ਜਨੇਦਾ ਜਾਏ
ਤਾਂ ਜੀਵ ਰੂਪ ਪਿਤਾ ਗਿਆਨ ਰੂਪੀ ਪੁੱਤਰ ਨੂੰ ਜਨੇਦਾ ਪੈਦਾ ਕਰਨ ਤੋਂ ਬਗੈਰ ਇਹ ਔਤ ਔਤਰਾ ਭਾਵ ਨਿਪੁੱਤਾ ਹੀ ਸੰਸਾਰ ਤੋਂ ਚਲਿਆ ਜਾਏਗਾ ਤਦ ਫਿਰ ਐਸੇ ਜੀਵਾਂ ਨੂੰ ਜਨੇਦਾ ਜਾਣ ਵਾਲੇ ਔਤਰੇ ਹੀ ਜਾਣੇ ਜਾਂਦੇ ਹਨ ਫਿਰ ਅੱਗੇ ਪ੍ਰਸ਼ਨ ਕੀਤਾ ਮਹਾਰਾਜ ਫਿਰ ਜੀਵ ਸੋਤਰਾ ਕਿਵੇਂ ਹੋ ਸਕਦਾ ਹੈ ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ ਫਿਰ
ਮਹੱਲਾ ਪਹਿਲਾ
ਉਚਾਰਨ ਕੀਤਾ ਮਹਾਰਾਜ ਸਾਹਿਬ ਜੀ ਨੇ
ਭਾਉ ਭੋਏ ਪਵਿੱਤ ਪਾਣੀ
ਪਰਮੇਸ਼ਰ ਦਾ ਜਿਹੜਾ ਡਰ ਰੱਖਣਾ ਹੈ ਇਹ ਤਾਂ ਜ਼ਮੀਨ ਹੋਣੀ ਚਾਹੀਦੀ ਹੈ ਪਰਮੇਸ਼ਰ ਦੇ ਡਰ ਸਹਿਤ ਵਿਸ਼ੇਸ਼ ਬੁੱਧੀ ਰੂਪ ਜ਼ਮੀਨ ਹੋਣੀ ਚਾਹੀਦੀ ਹੈ ਤੇ ਇਸ ਕਰਕੇ ਵਿਕਾਰਾਂ ਵੱਲੋਂ ਚਿੱਤ ਨੂੰ ਪਵਿੱਤ ਪਵਿੱਤਰ ਕਰਨ ਰੂਪ ਇਹ ਪਾਣੀ ਜਲ ਬਣਾਉਣਾ ਚਾਹੀਦਾ ਹੈ
ਸਤ ਸੰਤੋਖ ਬਲੀਦ
ਨਾਮ ਰੂਪੀ ਬੀਜ ਬੀਜਣ ਵਾਸਤੇ ਸਤ ਸੰਤੋਖ ਦੋ ਬਲਦ ਇਹ ਬਲਦ ਹੋਣੇ ਚਾਹੀਦੇ ਹਨ ਇਹ ਖੇਤੀ ਵਾਸਤੇ
ਹਲ ਹਲੇਮੀ ਹਾਲੀ ਚਿੱਤ
ਇਹ ਹਲੇਮੀ ਹੁੰਦੇ ਨਿਮਰਤਾ ਨਿਮਰਤਾ ਧਾਰਨੀ ਇਹ ਹਲ ਹੋਣਾ ਚਾਹੀਦਾ ਹੈ ਸ੍ਰੇਸ਼ਟ ਚਿੱਤ ਦਾ ਇਹ ਹਾਲੀ ਹੋਣਾ ਚਾਹੀਦਾ ਹੈ ਇਸ ਕਰਕੇ ਅੱਗੇ ਮਨੁੱਖਾ ਜਨਮ ਦੇ ਵਿੱਚ ਜਿਹੜਾ ਵਾਹਿਗੁਰੂ ਦਾ ਚੇਤੇ ਕਰਨਾ ਦੱਸਦੇ ਨੇ
ਚੇਤਾ ਵਤਰ ਵਖਤ ਸੰਜੋਗ
ਮਨੁੱਖਾ ਜਨਮ ਚ ਵਾਹਿਗੁਰੂ ਦਾ ਜਿਹੜਾ ਚੇਤਾ ਯਾਦ ਕਰਨ ਦਾ ਵਖਤ ਵੇਲਾ ਨਾ ਇਹ ਬੱਤਰ ਹੋਣੀ ਚਾਹੀਦੀ ਹੈ ਇਹ ਬੱਤਰ ਹੈ ਹੋਰ ਕੋਈ ਬੱਤਰ ਨਹੀਂ ਹੈ ਅਵ ਕਲੂ ਆਇਓ ਰੇ ਇੱਕ ਨਾਮ ਬੋ 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 ਹੋਰ ਤਾਂ ਰੁੱਤ ਹੈ ਹੀ ਨਹੀਂ ਇਹੀ ਰੁੱਤ ਹੈ ਤੋ ਇਸ ਕਰਕੇ ਗੁਰਾਂ ਦਾ ਜਿਹੜਾ ਸੰਜੋਗ ਚੇਤਰ ਚੇਤਾ ਬੱਤਰ ਵਖਤ ਸੰਜੋਗ ਗੁਰਾਂ ਦਾ ਸੰਜੋਗ ਮਿਲਾਪ ਬੀਜਣੇ ਦਾ ਵਖਤ ਸਮਾਂ ਗੁਰਾਂ ਨਾਲ ਮਿਲਣ ਦਾ ਸਮਾਂ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਸੰਜੋਗ ਬੀਜਦਾ ਹੈ ਸੰਜੋਗ ਬੀਜਦਾ ਹੈ ਜਿਵੇਂ ਖੇਤੀ ਦੇ ਬੀਜ ਦੇ ਸੰਜੋਗ ਕਰਕੇ ਧਰਤੀ ਵੀ ਹਜ਼ਾਰਾਂ ਮਣ ਦਾਣੇ ਪੈਦਾ ਹੋ ਜਾਂਦੇ ਨੇ ਇਸੇ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਗੁਰਾਂ ਦੇ ਸੰਜੋਗ ਕਰਕੇ ਹੁੰਦੀ ਹੈ ਤੇ ਅੱਗੇ ਦੱਸਦੇ ਹਨ ਜੇ
ਨਾਉ ਬੀਜ ਬਖਸੀਸ ਬੋਹਲ
ਨਾਮ ਜਪਣ ਰੂਪੀ ਬੀਜ ਹੈ ਪਰਮੇਸ਼ਰ ਦੀ ਆਤਮ ਵਸਤੂ ਦੀ ਅੱਗੇ ਫਿਰ ਕਹਿੰਦੇ ਬਖਸ਼ੀਸ਼ ਬਖਸ਼ਿਸ਼ ਹੈ ਇਹ ਬੋਹਲ ਲੱਗਣਾ ਹੈ ਜਾਂ ਗੁਰਾਂ ਦੀ ਬਖਸ਼ਿਸ਼ ਹੋਣੀ ਇਹ ਬੋਹਲ ਲੱਗਣਾ ਹੈ
ਦੁਨੀਆ ਸਗਲ ਦਰੋਗ
ਸਾਰੀ ਦੁਨੀਆਂ ਦਰੋਗ ਝੂਠੀ ਸਮਝਣੀ ਇਹ ਫਲ ਪ੍ਰਾਪਤ ਕਰਨਾ ਹੈ ਇਹ ਉਸ ਬੋਹਲ ਦੇ ਉੱਤੇ ਬਸਤਰ ਪਾਉਣਾ ਹੈ
ਨਾਨਕ ਨਦਰੀ ਕਰਮ ਹੋਏ
ਸਤਿਗੁਰੂ ਜੀ ਕਥਨ ਕਰਦੇ ਨੇ ਜਦ ਨਦਰੀ ਪਰਮੇਸ਼ਰ ਦੀ ਕਰਮ ਕਿਰਪਾ ਦ੍ਰਿਸ਼ਟੀ ਹੋਏ ਹੁੰਦੀ ਹੈ ਤਾਂ ਫਿਰ
ਜਾਵੇ ਹੈ ਸਗਲ ਵਿਯੋਗ,
ਤਦ ਫਿਰ ਸਗਲ ਸਾਰੇ ਵਿਯੋਗ ਵਿਛੋੜੇ ਭਾਵ ਜਨਮਾਂ ਜਨਮਾਤਰਾਂ ਦੇ ਦੁੱਖ ਚਲੇ ਜਾਵ ਹੈ ਜਾਂਦੇ ਹਨ। ਭਾਵ ਕੀ ਹੈ ਵੀ ਜਿਵੇਂ ਜਿਮੀਦਾਰਾਂ ਦੀ ਚੰਗੀ ਖੇਤੀ ਹੋ ਜਾਵੇ ਨਾ, ਉਹਦਾ ਸਾਰਾ ਕਰਜ਼ਾ ਵੀ ਲੈ ਜਾਂਦਾ, ਚਾਰ ਪੈਸੇ ਜੁੜ ਵੀ ਜਾਂਦੇ ਨੇ, ਜਿਹੜਾ ਕੋਈ ਘਾਟਾ ਹੁੰਦਾ ਉਹ ਵੀ ਸਾਰਾ ਨਾਸ ਹੋ ਜਾਂਦਾ, ਸਾਰੇ ਦੁੱਖ ਚਲੇ ਜਾਂਦੇ, ਦਲਿੱਦਰ ਚੱਕਿਆ ਜਾਂਦਾ। ਇਸੇ ਪ੍ਰਕਾਰ ਸ਼ੁਭ ਗੁਣਾਂ ਰੂਪੀ ਖੇਤੀ ਕਰਨ ਵਾਲੇ ਗੁਰਮੁਖ ਜਨਾਂ ਦਾ ਵਾਹਿਗੁਰੂ ਵੱਲੋਂ ਪਿਆ ਹੋਇਆ ਵਿਛੋੜਾ, 84 ਲੱਖ ਜੂਨਾਂ ਦਾ ਪਿਆ ਹੋਇਆ ਘਾਟਾ ਸਾਰਾ ਹੀ ਚੁੱਕਿਆ ਜਾਂਦਾ, ਇਹ ਕਿਰਪਾ ਹੋ ਜਾਂਦੀ ਹੈ।
ਪੌੜੀ
ਅੱਗੇ ਪੌੜੀ ਕਸਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ।
ਮਨਮੁਖ ਮੋਹ ਗੁਬਾਰ ਹੈ,
ਮਨਮੁਖ ਜੀਵ ਦੇ ਹਿਰਦੇ ਚ ਮੋਹ ਦਾ ਗੁਬਾਰ ਗਾੜਾ ਹਨੇਰਾ ਪਿਆ ਹੋਇਆ ਹੈ।
ਦੂਜਾ ਭਾਈ ਬੋਲੇ,
ਇਸ ਕਰਕੇ ਹਰ ਵਕਤ ਦਵੈਸ਼ ਵਿਚ ਹੀ ਬੋਲਣਾ, ਜੇ ਜਿਹੜੇ ਵੀ ਬੋਲ ਬੋਲਦਾ ਦਵੈਸ਼ ਭਾਵਨਾ ਵਾਲੀ ਬੋਲੇ ਬੋਲਦਾ ਹੈ।
ਦੂਜਾ ਭਾਈ ਸਦਾ ਦੁੱਖ ਹੈ,
ਦਵੈਸ਼ ਭਾਵਨਾ ਚ ਲੱਗਣ ਕਰਕੇ ਹਮੇਸ਼ਾ ਹੀ ਕਸ਼ਟ ਹੁੰਦਾ, ਦੁੱਖ ਹੁੰਦਾ ਹੈ, ਕਿਉਂਕਿ
ਨਿਤ ਨੀਰ ਰੁਲੇ,
ਕਿਉਂਕਿ ਦਵੈਸ਼ ਭਾਵ ਵਾਲਾ ਪੁਰਖ ਹੈ, ਨਿਤ ਨਿਤਾ ਪ੍ਰਤੀ ਸਕਾਮ ਕਰਮਾਂ ਰੂਪੀ ਨੀਰ ਪਾਣੀ ਨੂੰ ਬਰੋਲਾ ਰਿੜਕਦਾ ਰਹਿੰਦਾ ਹੈ। ਇਸ ਕਰਕੇ ਵਿਸ਼ੇਸ਼ ਸੁਖ ਰੂਪੀ ਝੱਗ ਹੀ ਹੱਥ ਆਉਂਦੀ ਹੈ, ਪਾਣੀ ਨੂੰ ਰਿੜਕੀ ਝੱਗ ਤਾਂ ਦਿਖਦੀ ਹੈ ਥੋੜੀ ਜਿਹੀ, ਉਹ ਵੀ ਨਾਲ ਦੀ ਨਾਲ ਸਮਾਪਤ ਹੋ ਜਾਂਦੀ ਹੈ। ਤੇ ਪਰ ਇਹ ਜਿਹੜਾ ਵਿਸ਼ੇ ਭੋਗਨ ਰੂਪ ਝਾਗੀ ਤਾਂ ਨਜ਼ਰ ਆਉਂਦੀ ਹੈ, ਬ੍ਰਹਮਾਨੰਦ ਰੂਪੀ ਮੱਖਣ ਹੱਥ ਨਹੀਂ ਆਉਂਦਾ। ਇਸ ਕਰਕੇ ਜਲ ਮੱਥੀ ਆ ਜਲ ਦੇਖੀ ਆ ਭਾਈ, ਇਹ ਜਗ ਇਹ ਹੱਥ, ਇਹ ਤਾਂ ਪੋਖਰ ਨੀਰ ਬਰੋਲੀ ਹੈ, ਮੱਖਣ ਨਹੀਂ ਰੀਸਿਆ, ਉੱਥੇ ਮੱਖਣ ਨਹੀਂ ਉਹਦੇ ਚੋਂ ਨਿਕਲਦਾ ਹੈ, ਇਹ ਪ੍ਰਮਾਣ ਦਿੱਤਾ ਹੈ।
ਗੁਰਮੁਖ ਨਾਮ ਧਿਆਈ ਹੈ,
ਜਿਹੜਾ ਗੁਰਮੁਖ ਜਨ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਨੂੰ ਧਿਆਈਆ ਧਿਆਉਣਾ ਕਰਦਾ ਹੈ।
ਮੱਥ ਤਤ ਕਢੂਲੇ,
ਉਹ ਮੱਥ ਰਿੜ ਕੇ ਭਾਵ ਵਿਚਾਰ ਕਰਕੇ ਤਤ ਸਿਧਾਂਤ ਰੂਪੀ ਮੱਖਣ ਨੂੰ ਕਢੋਲਿਆ ਕੱਢ ਲੈਂਦਾ ਹੈ।
ਅੰਤਰ ਪ੍ਰਗਾਸ਼ ਘਟ ਚਾਨਣਾ,
ਉਹਦੇ ਘਟ ਹਿਰਦੇ ਦੇ ਅੰਦਰ ਗੁਰ ਉਪਦੇਸ਼ ਨੂੰ ਕਮਾਉਣ ਕਰਕੇ ਗਿਆਨ ਰੂਪੀ ਚਾਨਣਾ ਹੋ ਜਾਂਦਾ, ਜਾਂ ਸਰੂਪ ਦਾ ਚਾਨਣਾ ਹੋ ਜਾਂਦਾ, ਪਰੋਖ ਗਿਆਨ ਦੇ ਪ੍ਰਕਾਸ਼ ਪ੍ਰਕਾਸ਼ ਵਾਲਾ ਚਾਨਣਾ ਹੋ ਜਾਂਦਾ ਹੈ। ਤੇ ਇਸ ਕਰਕੇ ਉਹਨੂੰ ਇਹ ਜਿਹੜਾ ਚਾਨਣਾ ਪ੍ਰਾਪਤ ਹੁੰਦਾ ਹੈ, ਤੇ ਉਹਦੇ ਘਟ ਹਿਰਦੇ ਦੇ ਅੰਦਰ ਗੁਰ ਉਪਦੇਸ਼ ਨੂੰ ਕਮਾਉਣ ਕਰਕੇ ਹੀ ਗਿਆਨ ਸਰੂਪ ਦਾ ਤੇ ਜੋ ਪਰਮੇਸ਼ਰ ਹੈ, ਜਾਂ ਪਰੋਖ ਗਿਆਨ ਅਤੇ ਪ੍ਰਕਾਸ਼ 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 ਚਾਨਣਾ, ਤੇ ਉਸੇ ਨੂੰ ਅਪਰੋਸ਼ ਗਿਆਨ ਦਾ ਚਾਨਣਾ, ਤੇ ਉਸ ਨੂੰ ਪ੍ਰਾਪਤ ਹੋ ਜਾਂਦਾ
ਹਰ ਲੱਦਾ ਟੋਲੇ।
ਅਪਰੋਖ ਗਿਆਨ ਦੁਆਰਾ ਹਰ ਪਰਮੇਸ਼ਰ ਨੂੰ ਟੋਲੇ ਖੋਜ ਕੇ ਲੱਦਾ ਲੱਭ ਲੈਂਦਾ ਹੈ। ਪਹਿਲਾਂ ਪਰੋਖ ਗਿਆਨ ਦਾ ਚਾਨਣਾ ਹੋਇਆ, ਫਿਰ ਅਪਰੋਕਸ਼ ਗਿਆਨ ਦੁਆਰਾ ਸਾਕਸ਼ਾਤ ਕਰ ਲਿਆ ਵਾਹਿਗੁਰੂ ਨੂੰ।
ਆਪੇ ਭਰਮ ਭੁਲਾਏ ਦਾ,
ਗੁਰਮੁਖ ਜਨ ਜਾਣਦੇ ਹੈ ਕਿ ਪਰਮੇਸ਼ਰ ਆਪ ਹੀ ਜੀਵਾਂ ਨੂੰ ਤਮੋ ਗੁਣ ਸੁਭਾਅ ਵਾਲੇ ਜਾਣ ਕੇ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਦੇਣ ਵਾਸਤੇ ਭਰਮ ਵਿਚ ਭੁਲਾ ਦਿੰਦਾ ਹੈ।
ਕਿਛ ਕਹਿਣ ਨਾ ਜਾਈ,
ਉਸ ਨੂੰ ਕੁਝ ਵੀ ਕਹਿਣਾ ਨਹੀਂ ਬਣਦਾ ਹੈ, ਕਿਹਾ ਨਹੀਂ ਜਾ ਸਕਦਾ ਹੈ।
ਵਾਹੋ ਵਾਹੋ ਸੱਚੇ ਪਾਤਸ਼ਾਹ,
ਇਹ ਸੱਚੇ ਪਾਤਸ਼ਾਹ ਤੂੰ ਬਾਹੋ ਬਿਸਮਾਦ ਹੈ, ਤੂੰ ਬਾਹੋ ਚਰਿਤ ਸਰੂਪ ਹੈ,
ਤੂੰ ਸੱਚੀ ਨਾਈ,
ਨਾਈ ਬੜੀ ਵਡਿਆਈ ਹੈ, ਉਹ ਵੀ ਮਹਿਮਾ ਵੀ ਮਹਾਰਾਜ ਸੱਚੀ ਆਵਾਜ਼ ਵਾਲਾ ਹੈ, ਤੂੰ ਸੱਚੀ ਹੈ ਵਡਿਆਈ ਤੇਰੀ।
ਸਲੋਕ ਮਹਲਾ ਦੂਜਾ,
ਦੂਜੇ ਪਾਤਸ਼ਾਹ ਦਾ ਸਲੋਕ ਹੈ ਜੀ।
ਨਾਨਕ ਚਿੰਤਾ ਮਤ ਕਰੋ,
ਮਹਾਰਾਜ ਸਾਹਿਬ ਕਹਿੰਦੇ ਨੇ ਕਿਉਂ ਸੋਚਾਂ ਸੋਚੀ ਜਾਂਦੇ ਹੋ, ਕਾਹੇ ਸੋਚ ਕਰੇ ਰੇ ਪ੍ਰਾਣੀ, ਕਿਉਂ ਸੋਚ ਕਰਦਾ ਜਿਵੇਂ ਪੰਜਵੇਂ ਜਾਮੇ ਚ ਕਿਹਾ, ਸੋਚ ਨਾ ਕਰ ਕੋਈ ਵੀ, ਨਾਨਕ ਚਿੰਤਾ ਮਤ ਕਰੋ, ਮਤਾਂ ਚਿੰਤਾ ਕਰੋ ਤੁਸੀਂ, ਤੇ ਜਿਹੜੀ ਤੇ ਆਉਣ ਵਾਲੇ ਸਮੇਂ ਦੀ ਚਿੰਤਾ ਜਿਹੜੀ ਸੋਚ ਹੈ, ਮਤ ਮਤਾਂ ਕਰੋ ਤੁਸੀਂ।
ਚਿੰਤਾ ਤਿਸ ਹੀ ਹੈ,
ਕਿਉਂਕਿ ਤੁਹਾਡੇ ਪਾਲਣ ਪੋਸ਼ਣ ਦੀ ਚਿੰਤਾ ਸੋਚ ਫਿਕਰ ਉਸ ਵਾਹਿਗੁਰੂ ਨੂੰ ਹੈ। ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜਗ, ਤੁਸੀਂ ਕੋਈ ਚਿੰਤਾ ਕਰਦੇ ਹੋ ਜਿਹਨੇ ਸੰਸਾਰ ਪੈਦਾ ਕੀਤਾ ਹੈ, ਤੇ ਉਹ ਸਾਧ ਸਿੰਘ ਜੀ ਮਹਾਰਾਜ ਸਾਹਿਬ ਕਹਿੰਦੇ ਉਹਨੂੰ ਚਿੰਤਾ ਹੈ ਸਾਰਿਆਂ ਦੀ, ਤੁਸੀਂ ਚਿੰਤਨ ਕਰੋ, ਚਿੰਤਾ ਨਾ ਕਰੋ।
ਜਲ ਮਹਿ ਹੈ ਜੰਤ ਉਪਾਇਨ,
ਤੇ ਪਾਣੀ ਦੇ ਵਿਚ ਜੀਵ ਪੈਦਾ ਕੀਤੇ ਹੋਏ ਹਨ,
ਜਿਨ੍ਹਾਂ ਭੇ ਰੋਜੀ ਦੇ,
ਉਹਨਾਂ ਨੂੰ ਵੀ ਤਾਂ ਰੋਜੀ ਦੇ ਹੀ ਰਿਹਾ। ਪਾਣੀ ਦੇ ਵਿਚ 42 ਲੱਖ ਜੀ ਜਲ ਮਹਿ ਹੋਤੇ, 42 ਲੱਖ ਜੂਨਾਂ ਜਿਹੜੀਆਂ ਪਾਣੀ ਦੇ ਵਿਚ ਜੀਵਨ, ਉਹਨਾਂ ਨੂੰ ਵੀ ਤਾਂ ਰੋਜੀ ਦੇ ਰਿਹਾ ਹੈ।
ਉੱਥੇ ਹੱਟ ਨਾ ਚੱਲੇ,
ਉੱਥੋਂ ਦੇ ਦੱਸੋ ਸਮੁੰਦਰ ਦੇ ਵਿਚ ਕਿਹੜੀਆਂ ਹੱਟ ਦੁਕਾਨਾਂ ਚੱਲਦੀਆਂ ਨੇ, ਇਹਨੂੰ ਹੱਟ ਨਹੀਂ ਕਰਨਾ ਪਾਠ, ਹੱਟ ਹੱਟੀ ਤੋਂ ਭਾਵ ਹੈ, ਉੱਥੇ ਹੱਟ ਕੋਈ ਦੁਕਾਨ ਨਹੀਂ ਚੱਲਦੀ ਹੈ ਜਿੱਥੋਂ ਕੋਈ ਸੌਦਾ ਲੈ ਲਵੇ,
ਨਾ ਕੋ ਕਿਰਸ ਕਰੀ,
ਨਾ ਹੀ ਕੋਈ ਉੱਥੇ ਕਿਰਸ ਖੇਤੀ ਕਰਦਾ ਵੀ ਚਾਰ ਮਣ ਦਾਣੇ ਉੱਥੋਂ ਲੈ ਲਓ ਜੀ ਜ਼ਿਮੀਦਾਰ ਦੇ, ਉਹਦੀ ਖੇਤੀ ਉੱਥੇ ਤਾਂ ਖੇਤੀ ਵੀ ਨਹੀਂ ਕੋਈ ਕਰਦਾ ਪਾਣੀ ਵਿੱਚ,
ਸੌਦਾ ਮੂਲ ਨਾ ਹੋਵੇ,
ਉੱਥੇ ਸੌਦਾ ਵਣਜ ਵਪਾਰ ਕਰਨ ਵਾਲਾ ਕੋਈ ਵਪਾਰੀ ਨਹੀਂ, ਮੂਲ ਕਦਾਚਿਤ ਇਹ ਵੀ ਨਹੀਂ ਹੈ ਉੱਥੇ ਨਹੀਂ ਹੋ ਰਿਹਾ,
ਨਾ ਕੋ ਲਏ ਨਾ ਦੇ,
ਨਾ ਕੋਈ ਉੱਥੇ ਸੌਦਾ ਲੈਂਦਾ ਨਾ ਕੋਈ ਦਿੰਦਾ, ਇਹ ਇਸ ਕਰਕੇ ਕਿਸੇ ਨੂੰ ਕੋਈ ਨਾ ਦਿੰਦਾ ਨਾ ਲੈਂਦਾ, ਉੱਥੇ ਇਹ ਵੀ ਵਪਾਰ ਲੈਣ ਦੇਣ ਦਾ ਨਹੀਂ ਹੈ। ਇੱਥੇ ਜੇ ਘਰ ਵਿੱਚ ਵਸਤੂ ਨਾ ਹੋਵੇ ਆਧਾਰ ਸੁਧਾਰ ਲੈ ਲਈ ਦੀ ਹੈ, ਉੱਥੇ ਤਾਂ ਇਹ ਵੀ ਨਹੀਂ ਹੈ।
ਜੀਆ ਕਾ ਆਹਾਰ ਜੀ,
ਤੇ ਉੱਥੇ ਜੀਵਾਂ ਦਾ ਭੋਜਨ ਜੀਏ ਬਣਾ ਤੇ, ਵੱਡੇ ਜੀ ਛੋਟਿਆਂ ਨੂੰ ਖਾਈ ਜਾਂਦੇ ਹੈ, ਇਹ ਉਹਨਾਂ ਦਾ ਭੋਜਨ ਬਣਾ ਦਿੱਤਾ ਹੈ।
ਖਾਣਾ ਇਹੋ ਕਰੇ,
ਇਹ ਭੋਜਨ ਹੀ ਖਾਣਾ ਕਰੇ ਕੀਤਾ, ਭਾਵ ਛੋਟੀਆਂ ਮੱਛੀਆਂ ਵੱਡੀਆਂ ਨੂੰ, ਤੇ ਜਿਹੜੀਆਂ ਸਾਸ ਨੇ ਛੋਟੀਆਂ ਮੱਛੀਆਂ ਨੂੰ ਵੱਡੀਆਂ ਮੱਛੀਆਂ ਖਾਈ ਜਾਂਦੀਆਂ ਹਨ। ਤੇ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਇਹ ਪਰਮੇਸ਼ਰ ਵਾਹਿਗੁਰੂ ਦੀ ਰਚਨਾ ਪਾਈ, ਇੱਕ ਨਾ ਛੱਤ ਹੀ ਅੰਮ੍ਰਿਤ ਪਾਹੇ, ਇੱਕ ਮਿੱਟੀਆ ਮਹਿ ਮਿੱਟੀਆ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਇਹ ਸਭ ਕੁਝ ਵਾਹਿਗੁਰੂ ਦੇ ਆਪਣੇ ਹੁਕਮ ਦੇ ਵਿੱਚ ਹੈ, ਉਹ ਸਭ ਨੂੰ ਦੇ ਰਿਹਾ ਹੈ।
ਵਿੱਚ ਉਪਾਏ ਸਾਇਰਾ,
ਇਸ ਪ੍ਰਕਾਰ ਸਾਇਰਾ ਸਮੁੰਦਰ ਵਿੱਚ ਅਨੇਕਾਂ ਜੀਵ ਉਪਾਏ ਪੈਦਾ ਕੀਤੇ ਹਨ,
ਤਿਨਾ ਭੀ ਸਾਰ ਕਰੀ,
ਉਹਨਾਂ ਦੀ ਵੀ ਸਾਰ ਸੰਭਾਲ ਪਰਮੇਸ਼ਰ ਕਰੇ ਕਰਦਾ ਹੈ। ਤੇ ਇਸ ਕਰਕੇ ਤੂੰ ਸੋਚ ਕਿਉਂ ਕਰ ਰਿਹਾ, ਤੂੰ ਚਿੰਤਾ ਕਰ ਰਿਹਾ ਹੈ, ਇਹ ਚਿੰਤਾ ਕਰਨੀ ਯੋਗ ਨਹੀਂ ਹੈ।
ਨਾਨਕ ਚਿੰਤਾ ਮਤ ਕਰੋ,
ਮਹਾਰਾਜ ਸਾਹਿਬ ਕਹਿੰਦੇ ਹੇ ਭਾਈ ਆਉਣ ਵਾਲੇ ਸਮੇਂ ਦੀ ਚਿੰਤਾ, ਜਿਹੜੀ ਬੇਬਲ ਹਾਲਤ ਹੋ ਜਾਣੀ ਹੈ ਨਾ ਮਨ ਦੀ, ਉਹਨੂੰ ਚਿੰਤਾ ਕਹਿੰਦੇ, ਸੋਚ ਮਤਾਂ ਕਰੋ ਤੁਸੀਂ,
ਚਿੰਤਾ ਤਿਸ ਹੀ ਹੈ,
ਕਿਉਂਕਿ ਸਾਰਿਆਂ ਦੇ ਪਾਲਣ ਪੋਸਣ ਦੀ ਚਿੰਤਾ ਸੋਚ ਉਸ ਵਾਹਿਗੁਰੂ ਨੂੰ ਹੈ। ਇਹ ਮਹਾਰਾਜ ਸਾਹਿਬ ਨੇ ਚਿੰਤਾ ਕਰਨ ਤੋਂ ਵੀ ਭਾਣੇ ਵਿੱਚ ਰਹੋ, ਦੁੱਖ ਸੁੱਖ ਭਾਣੇ ਦੇ ਵਿੱਚ ਹੈ, ਤੇ ਪਦਾਰਥ ਮਿਲਣਾ ਵਿਛੜਨਾ ਇਹ ਪ੍ਰਾਲਬਧ ਅਨੁਸਾਰ ਹੈ। ਅੱਗੇ ਹੁਣ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ
ਮਹੱਲਾ ਪਹਿਲਾ,
ਗੁਰੂ ਨਾਨਕ ਸਾਹਿਬ ਜੀ ਦਾ ਮਹੱਲਾ ਹੈ। ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਸੰਗਤਾਂ ਨੂੰ ਤਾਰ ਰਹੇ ਸੀ, ਸੰਗਤਾਂ ਦੀ ਮਹਿਮਾ ਜਿਹੜੀ ਹੈ ਸਤਿਗੁਰਾਂ ਦੀ ਮਹਿਮਾ ਸੁਣ ਕੇ, ਇੱਕ ਕਾਰੀਗਰਾਂ ਦਾ ਬੱਚਾ ਸੀ ਛੋਟੀ ਜਿਹੀ ਉਮਰ ਦਾ, ਉਹ ਵੀ ਸੰਗਤ ਵਿੱਚ ਆਉਣ ਲੱਗ ਗਿਆ। ਵੈਸੇ ਇੱਕ ਥਾਂ ਤਾਂ ਐਸਾ ਵੀ ਪੜਿਆ ਸੁਣਿਆ ਗਿਆ ਵੀ ਉਹ ਭਾਈ ਤਾਰਾ ਹੋਇਆ ਬਾਅਦ ਦੇ ਵਿੱਚ, ਵੀ ਉਹ ਕਿਤੇ ਸੰਗਤ ਨਾਲ ਲਾਹੌਰ ਤੋਂ ਆਇਆ ਹੋਇਆ ਸੀ, ਤੇ ਉੱਥੇ ਆ ਕੇ ਮਹਾਰਾਜ ਸਾਹਿਬ ਜੀ ਸੰਗਤ ਕਰਿਆ ਕਰਦਾ ਸੀ, ਤੇ ਫਿਰ ਇੱਥੇ ਮਹਾਰਾਜ ਸਾਹਿਬ ਜੀ ਦੇ ਕੋਲ ਸੰਗਤ ਰਹਿੰਦੀ ਤਾਂ ਉਹ ਤੜਕੇ ਸਦੇਹਾ ਹੀ ਉੱਠ ਕੇ, ਉਹ ਵੱਡੇ ਮੂੰਹ ਨੇਰੇ ਸੀ ਬੱਚਾ ਛੋਟਾ ਜਾ, ਉਹ ਆਲਸੀ ਨਾ ਕਰਿਆ ਕਰੇ, ਨਹਾ ਧੋ ਕੇ ਸੰਗਤ ਬਹਿ ਜਾ ਕਰੇ, ਉਹ ਖੜਾ ਰਿਹਾ ਕਰੇ। ਗੁਰੂ ਨਾਨਕ ਸਾਹਿਬ ਦੇਖਦੇ ਰਹੇ ਵੀ ਬਾਕੀ ਬਹਿ ਜਾਂਦੇ, ਬੱਚਾ ਖੜਾ ਰਹਿੰਦਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਨੂੰ ਕਿਹਾ, ਕਹਿੰਦੇ ਭਾਈ ਆ ਜਿਹੜਾ ਬੱਚਾ ਹੈ ਇਹਨੂੰ ਮੇਰੇ ਕੋਲ ਲੈ ਕੇ ਆਓ, ਜਦੋਂ ਦੀਵਾਨ ਦੀ ਸਮਾਪਤੀ ਹੋ ਗਈ ਆਸਾ ਦੀ ਵਾਰ ਦੀ, ਲੈ ਕੇ ਆਇਆ। ਕਹਿੰਦੇ ਬੱਚਾ? ਹਾਂ ਮਹਾਰਾਜ। ਕਹਿੰਦੇ ਬਾਈ ਤੂੰ, ਬੱਚਿਆਂ ਨੂੰ ਤਾਂ ਨੀਂਦ ਪਿਆਰੀ ਹੁੰਦੀ ਹੈ ਤੇ ਤੂੰ ਸੌਂਦਾ ਨਹੀਂ ਹੈ, ਤੂੰ ਉਸ ਵੇਲੇ ਸਾਵਧਾਨ ਹੋ ਕੇ ਸੰਗਤ ਤੋਂ ਵੀ ਪਹਿਲਾਂ ਹੀ ਆ ਜਾਂਦਾ, ਇਹ ਕੀ ਕਾਰਨ ਹੈ, ਤੂੰ ਫਿਰ ਖੜਾ ਹੀ ਰਹਿਣਾ? ਕਹਿੰਦਾ ਮਹਾਰਾਜ ਬੈਠਦਾ ਮੈਂ ਇਸ ਕਰਕੇ ਵੀ ਕਿਤੇ ਮੈਨੂੰ ਆਲਸ ਨਾ ਆ ਜਾਵੇ, ਮੈਂ ਤੁਹਾਡੇ ਬਚਨ ਸੁਣਦਾ ਰਹਾਂ, ਬਾਣੀ ਸੁਣਾ। ਕਹਿੰਦੇ ਤੂੰ ਹੈ ਜੇ ਛੋਟਾ ਜਾ, ਤੈਨੂੰ ਇਹ ਲਗਨ ਕਿੱਥੋਂ ਲੱਗੀ? ਦੋਵੇਂ ਹੱਥ ਜੋੜ ਕੇ ਕਹਿੰਦਾ ਜੀ ਸੱਚੇ ਪਾਤਸ਼ਾਹ, ਇੱਕ ਦਿਨ ਮੇਰੀ ਮਾਂ ਨੇ ਕਿਹਾ ਸੀ ਕਿ ਬੱਚਾ ਅੱਗ ਬਾਲ, ਚੁੱਲ੍ਹੇ 'ਚ ਮੈਂ ਆਟਾ ਗੁੰਨਦੀ ਹਾਂ, ਮੈਂ ਅੱਗ ਬਾਲਣ ਲੱਗਿਆ ਮੈਥੋਂ ਅੱਗ ਨਾ ਬਲੇ। ਤੇ ਮਾਂ ਨੇ ਦੇਖ ਲਿਆ, ਕਹਿੰਦੀ ਪੁੱਤ ਤੈਨੂੰ ਅੱਗ ਨਹੀਂ ਬਾਲਣੀ ਆਉਂਦੀ, ਅੱਗ ਇੱਕ ਨਹੀਂ ਬਲਦੀ, ਪਹਿਲਾਂ ਛੋਟੀਆਂ ਛੋਟੀਆਂ ਲੱਕੜਾਂ ਇਕੱਠੀਆਂ ਕਰਕੇ ਉਹਨੂੰ ਅੱਗ ਲਾ। ਕਹਿੰਦਾ ਜਦ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਵੱਡੀਆਂ ਨੂੰ ਆਵੇ ਲੱਗ ਗਈ। ਕਹਿੰਦਾ ਮਹਾਰਾਜ ਮੈਂ ਤਾਂ ਉਸੇ ਦਿਨ ਦਾ ਸੋਚਣ ਲੱਗ ਗਿਆ ਵੀ ਕੀ ਪਤਾ ਮੌਤ ਜਿਹੜੀ ਆ ਉਹ ਛੋਟਿਆਂ ਨੂੰ ਪਹਿਲਾਂ ਹੀ ਆਉਂਦੀ ਹੋਵੇ, ਵੱਡਿਆਂ ਨੂੰ ਤਾਂ ਆਉਣੀ ਹੋਈ ਹੈ, ਛੋਟੀਆਂ ਲੱਕੜਾਂ ਨੂੰ ਛੇਤੀ ਲੱਗਦੀ ਅੱਗ, ਕਾਲ ਵੀ ਤਾਂ ਅੱਗ ਨਹੀਂ ਹੋਈ ਹੈ, ਕਿਤੇ ਮੈਨੂੰ ਖਾ ਨਾ ਜਾਵੇ, ਮੈਂ ਉਹ ਤੋਂ ਬਚਣ ਵਾਸਤੇ ਮਹਾਰਾਜ ਤੁਹਾਡੇ ਚਰਨਾਂ 'ਚ ਆਇਆ। ਮਹਾਰਾਜ ਨੇ ਵਰ ਦਿੱਤੇ, ਕਹਿੰਦੇ ਵਾਹ ਬੱਚਾ, ਕਹਿੰਦੇ ਤੂੰ ਐਡਾ ਵਿਰਾਗਵਾਨ, ਉਮਰ ਛੋਟੀ ਜੀ ਹੈ ਤੈਨੂੰ ਇੰਨੀ ਲਗਨ, ਸਿਆਣੇ ਨੇ ਪਹਿਰ ਪਹਿਰ ਦਿਨ ਚੜ੍ਹੇ ਤੱਕ ਸੁੱਤੇ ਰਹਿੰਦੇ ਨੇ, ਤੂੰ ਨਿੱਕਾ ਹੋਇਆ ਤੈਨੂੰ ਇੰਨਾ ਅੰਮ੍ਰਿਤ ਵੇਲਾ ਪਿਆਰਾ ਹੈ। ਮਹਾਰਾਜ ਨੇ ਵਰਤਾ, ਫਿਰ ਬ੍ਰਹਮ ਗਿਆਨੀ ਹੋਇਆ ਉਹ। ਜਦੋਂ ਬਾਬਰ ਨੇ ਅੱਗ ਲਾਈ ਸੀ ਨਾ ਇਹਨੂੰ ਲਾਹੌਰ ਸ਼ਹਿਰ ਨੂੰ ਫੂਕਣ ਵਾਸਤੇ, ਇਹੀ ਭਾਈ ਤਾਰਾ ਸੀ ਜਿਹਨੇ ਅੱਗ ਬੁਝਾਉਣ ਵਾਸਤੇ ਨਾ, ਤੇ ਬੜੇ ਭਾਰੀ ਪ੍ਰਸੰਗ ਆਉਂਦੇ ਆ ਤੇ ਉਸ ਵੇਲੇ ਬਾਬਰ ਦੀਆਂ ਫੌਜਾਂ ਨੇ ਕਿਹਾ ਤੈਨੂੰ ਪਤਾ ਨੀ ਭਾਂਬੜ ਤਾਂ ਉੱਚੇ ਉੱਚੇ ਮਚਦੇ ਆ, ਤੇਰੀ ਆ ਬਾਲਟੀਆਂ ਦੇ ਨਾਲ ਅੱਗ ਨੀ ਬੁਝਣ ਵਾਲੀ? ਕਹਿੰਦਾ ਜੀ ਮੈਨੂੰ ਵੀ ਪਤਾ। ਕਹਿੰਦੇ ਫਿਰ ਅੱਗ ਕਿਉਂ ਬੁਝਾਉਣਾ? ਬਹੁਤ ਸਾਰੇ ਅੱਗ ਦੇ ਵਿੱਚੋਂ ਜਿਉਂਦੇ ਇਹਨੇ ਨਾਲ ਹੋਰ ਵੀ ਲੱਗੇ ਸੀ, ਇਹਦੇ ਨਾਲ ਜਿਉਂਦੇ ਬੱਚੇ ਬੀਬੀਆਂ ਭਾਈ ਬਚਾਏ ਸੀ ਇਹਨੇ। ਉਹ ਕਹਿੰਦੇ ਫਿਰ ਤੈਨੂੰ ਪਤਾ ਅੱਗ ਬੁਝਣ? ਕਹਿੰਦਾ ਵੀ ਮੈਂ ਸਾਬਤ ਕਰਨਾ ਵੀ ਲਾਹੌਰ ਦੇ ਵਿੱਚ ਅੱਗ ਲਾਉਣ ਵਾਲੇ ਨਹੀਂ ਰਹਿੰਦੇ, ਇੱਥੇ ਅੱਗ ਬੁਝਾਉਣ ਵਾਲਾ ਵੀ ਹੈਗਾ ਕੋਈ? ਮੈਂ ਤਾਂ ਇਹ ਸਾਬਤ ਕਰਨਾ, ਮੈਂ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਨਾਨਕ ਦਾ ਸਿੱਖ ਅੱਗ ਲਾਉਂਦਾ ਨਹੀਂ ਅੱਗ ਬੁਝਾਉਂਦਾ ਹੈ। ਮੈਂ ਇਹ ਸਾਬਤ ਕਰਨ ਵਾਸਤੇ ਇਹ ਆਪਣੇ ਆਪ ਨੂੰ ਪੇਸ਼ ਕੀਤਾ। ਉਹ ਜਿੰਨੇ ਸੀ ਫੜੇ ਹੋਏ ਕਹਿੰਦੇ ਵੀ ਰਿਹਾਅ ਕਰ ਦਿੱਤੇ, ਇੱਕ ਥਾਂ ਤਾਂ ਇਹ ਲਿਖਿਆ, ਇੱਕ ਥਾਂ ਇਹ ਲਿਖਿਆ ਵੀ ਉਹਨੂੰ ਸ਼ਹੀਦ ਕਰ ਦਿੱਤਾ ਸੀ, ਇਸ ਕਰਕੇ ਭਾਈ ਤਾਰੇ ਨੂੰ ਪਹਿਲਾਂ ਸ਼ਹੀਦ ਵੀ ਮੰਨਿਆ ਜਾਂਦਾ ਤੇ ਇਸ ਪ੍ਰਕਾਰ ਵੀ ਸਾਧ ਸੰਜੀ ਹੈ। ਅੱਗੇ ਫਰਮਾਨ ਕਰਦੇ ਮਹਾਰਾਜ ਉਹਦੇ ਪ੍ਰਸਾਂ ਫਿਰ ਸ਼ਬਦ ਵਿਚਾਰਿਆ ਉਸ ਬੱਚੇ ਦੇ, ਭਾਈ ਤਾਰਾ ਜਦੋਂ ਬਚਪਨ ਦੇ ਵਿੱਚ ਸੀ।
ਨਾਨਕ ਇਹੋ ਜੀਓ ਮਛਲੀ।
ਮਹਾਰਾਜ ਕਹਿੰਦੇ ਸੰਗਤ ਜੀ ਤੁਸੀਂ ਵੀ ਸੁਣੋ ਬੱਚੇ ਦੇ ਪ੍ਰਥਾਏ, ਕਹਿੰਦੇ ਅੱਜ ਉਪਦੇਸ਼ ਕਰਦੇ ਹਾਂ। ਇਹ ਜੀਓ ਜੀਵ ਤਾਂ ਮਛਲੀ ਮੱਛੀ ਦੀ ਨਿਆਈ ਹੈ ਭਾਈ, ਉਹਦੀ ਨਿਆਈ ਸਮਝਣਾ ਕਰੋ।
ਧੀਰ ਤ੍ਰਿਸ਼ਨਾ ਕਾਲ।
ਸਤਿਗੁਰੂ ਜੀ ਕਥਨ ਕਰਦੇ ਹੈ ਇਹ ਮੱਛੀ ਦੀ ਨਿਆਈ ਹੈ ਤੇ ਤ੍ਰਿਸ਼ਨਾਲੂ ਜੀਵ ਨੂੰ ਪਕੜਨ ਵਾਲਾ ਜਿਹੜਾ ਕਾਲ ਹੈ ਉਹ ਚੀਵਰ ਹੈ, ਜਿਵੇਂ ਮੱਛੀਆਂ ਫੜਨ ਵਾਲਾ ਹੁੰਦਾ। ਤ੍ਰਿਸ਼ਨਾਲੂ ਜੀਵ ਹੀ ਮੱਛੀ ਦੀ ਨਿਆਈ ਤੇ ਕਾਲ ਰੂਪੀ ਚੀਵਰ ਸਮਝਣਾ। ਮਛਲੀ ਜਾਲ ਨਾ ਜਾਣਿਆ ਖਰ ਸਾਰਾ ਅਸਕਾਹ। ਤੇ ਇਸ ਪ੍ਰਕਾਰ ਅੱਗੇ ਕਥਨ ਕਰਦੇ ਹਨ।
ਮਨੁਆ ਅੰਧ ਨਾ ਚੇਤੈ।
ਇਹ ਅੰਨਾ ਗਿਆਨੀ ਮਨ ਵਾਲਾ ਵਾਹਿਗੁਰੂ ਨੂੰ ਤਾਂ ਕਾਲ ਨੂੰ ਜਾਂ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ, ਕਾਲ ਨੂੰ ਚੇਤੇ ਨਹੀਂ ਕਰਦਾ ਹੈ।
ਪੜੈ ਅਚਿੰਤਾ ਜਾਲ।
ਇਹਨੂੰ ਪੜੈ ਪਾਠ ਨਹੀਂ ਕਰਨਾ, ਪੜੈ ਇਹਨੂੰ ਪੋਲਾ ਬੋਲਣਾ। ਇਸ ਕਰਕੇ ਅਚਿੰਤਾ ਅਚਨਚੇਤ ਕਾਲ ਦਾ ਜਾਲ ਇਹਨੂੰ ਪਾ ਜਾਣਾ, ਫਸਾ ਲੈਣਾ ਕਾਲ ਨੇ।
ਨਾਨਕ ਚਿੱਤ ਅਚੇਤ ਹੈ।
ਸਤਿਗੁਰੂ ਜੀ ਕਥਨ ਕਰਦੇ ਨੇ ਅਗਿਆਨੀ ਜੀਵ ਦਾ ਚਿੱਤ ਹਿਰਦਾ ਜਿਹੜਾ ਹਿਰਦਾ ਪਰਮੇਸ਼ੁਰ ਦੇ ਅਚੇਤ ਚੇਤਨ ਤੋਂ ਰਹਿਤ ਹੈ, ਚਿੰਤਨ ਨਹੀਂ ਕਰਦਾ। ਇਸ ਕਰਕੇ ਉਹਨੂੰ ਫਿਰ ਮੌਤ ਦੀ ਜਿਹੜੀ ਚਿੰਤਾ ਹੈ,
ਚਿੰਤਾ ਬੱਧਾ ਜਾਏ,
ਉਹ ਮੌਤ ਦੀ ਚਿੰਤਾ ਸੋਚ ਵਿੱਚ ਬੱਧਾ ਬੱਝਾ ਹੋਇਆ ਵਾਸ਼ਨਾ ਅਨੁਸਾਰ ਲੋਕ ਪ੍ਰਲੋਈ ਆਉਂਦਾ ਜਾਂਦਾ ਹੈ।
ਨਦਰ ਕਰੇ ਜੇ ਆਪਣੀ,
ਜੇ ਪਰਮੇਸ਼ੁਰ ਜੀਵਾਂ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ
ਤਾਂ ਆਪੇ ਲਏ ਮਿਲਾਏ।
ਗੁਰਾਂ ਦੁਆਰਾ ਆਪਣੇ ਆਤਮਾ ਰੂਪ ਆਪਣੇ ਸੱਚ ਸਰੂਪ ਪਰਮੇਸ਼ੁਰ ਆਪਣੇ ਸੱਚ ਸਰੂਪ ਦੇ ਨਾਲ ਮਿਲਾ ਲੈਂਦਾ ਹੈ।
ਪੌੜੀ
ਪੌੜੀ ਕਥਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ।
ਸੇ ਜਨ ਸਾਚੇ ਸਦਾ ਸਦਾ।
ਸੇ ਉਹ ਪੁਰਖ ਪਿੱਛੇ ਵੀ ਸੱਚੇ ਸੀ, ਹੁਣ ਵੀ ਸੱਚੇ ਨੇ, ਅੱਗੇ ਨੂੰ ਵੀ ਸਦਾ ਸਦਾ ਉਹ ਸੱਚੇ ਹੀ ਹੋਣਗੇ। ਤੇ ਇਸ ਕਰਕੇ ਜਿਨ੍ਹਾਂ ਦੇ ਅੰਦਰ ਸੱਚ ਹੈ,
ਜਿਨੀ ਹਰ ਰਸ ਪੀਤਾ,
ਹੁਣ ਜਿਨ੍ਹਾਂ ਨੇ ਨਾਮ ਦਾ ਰਸ ਪੀਤਾ, ਹੁਣ ਵੀ ਸੱਚੇ, ਪਿੱਛੇ ਵੀ ਸੱਚੇ, ਅੱਗੇ ਨੂੰ ਵੀ ਸੱਚੇ ਹੋਣਗੇ। ਉਹ ਹਰ ਪਰਮੇਸ਼ੁਰ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਜਿਨ੍ਹਾਂ ਨੇ ਪੀਤਾ ਹੈ।
ਗੁਰਮੁਖ ਸੱਚਾ ਮਨ ਵਸੈ।
ਗੁਰਮੁਖ ਜਨਾਂ ਦੇ ਹਿਰਦੇ ਪਰਮੇਸ਼ੁਰ ਵਸੇ ਵਸਦਾ ਹੈ।
ਗੁਰਮੁਖ ਸੱਚਾ ਮਨ ਵਸੈ।
ਗੁਰਮੁਖ ਜਨਾਂ ਦੇ ਮਨ ਹਿਰਦੇ ਵਿੱਚ ਸੱਚਾ ਪਰਮੇਸ਼ੁਰ ਵਸੇ ਵਸਦਾ ਹੈ।
ਸੱਚ ਸੌਦਾ ਕੀਤਾ,
ਉਹਨਾਂ ਨੇ ਗੁਰਾਂ ਦੁਆਰਾ ਸੱਚੇ ਨਾਮ ਦਾ ਸੌਦਾ ਵਣਜ ਕੀਤਾ ਹੈ।
ਸਭ ਕੁਛ ਘਰ ਹੀ ਮਾਹੇ ਹੈ,
ਸਾਰਾ ਕੁਝ ਹਿਰਦੇ ਰੂਪੀ ਘਰ ਦੇ ਵਿੱਚ ਹੀ ਹੈ ਭਾਈ।
ਭਾਗੀ ਲੀਤਾ,
ਵੱਡਿਆਂ ਭਾਗਾਂ ਵਾਲਿਆਂ ਨੇ ਲੀਤਾ ਲੈਣਾ ਕੀਤਾ ਪਰਮੇਸ਼ੁਰ ਦੇ, ਪਰਮੇਸ਼ੁਰ ਦੇ ਸਾਧ ਸੰਗਤ ਰੂਪੀ ਘਰ ਵਿੱਚ। ਪਰਮੇਸ਼ੁਰ ਦਾ ਘਰ ਕੀ ਹੈ? ਸਾਧ ਸੰਗਤ ਰੂਪ। ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ। ਪਰਮੇਸ਼ੁਰ ਦੀ ਸਾਧ ਸੰਗਤ ਰੂਪੀ ਘਰ ਦੇ ਸਭ ਕੁਛ ਪਦਾਰਥ ਨ, ਪਰ ਵੱਡਿਆਂ ਭਾਗਾਂ ਕਰਮਾਂ ਵਾਲਿਆਂ ਨੇ ਗੁਰਾਂ ਦੁਆਰਾ ਪ੍ਰਾਪਤ ਕੀਤਾ ਹੈ।
ਅੰਤਰ ਤ੍ਰਿਸ਼ਨਾ ਮਰ ਗਈ,
ਜਿਨ੍ਹਾਂ ਦੇ ਹਿਰਦੇ ਵਿੱਚ ਰਸਾਂ ਕਸਾਂ ਭੋਗਾਂ ਦੀ ਤ੍ਰਿਸ਼ਨਾ ਮਰ ਗਈ, ਨਿਵਿਰਤ ਹੋ ਗਏ।
ਹਰ ਗੁਣ ਗਾਵੀਤਾ,
ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾਵੀਤਾ ਗਾਉਂਦੇ ਹਨ, ਹੋਰਨਾਂ ਨੂੰ ਗਵਾਉਂਦੇ ਭਾਵ ਗਵਾਉਣਾ ਕਰਦੇ ਨੇ, ਹੋਰਾਂ ਕੋਲੋਂ ਗਵਾਉਂਦੇ ਆਪ ਵੀ ਗਾਉਂਦੇ ਹਨ।
ਆਪੀ ਮੀਲ ਮਿਲਾਇਨ,
ਪਰਮੇਸ਼ੁਰ ਉਹਨਾਂ ਨੂੰ ਪਰਮੇਸ਼ੁਰ ਨੇ ਆਪੇ ਆਪ ਹੀ ਗੁਰਾਂ ਦੁਆਰਾ ਗੁਣ ਗਾਉਣ ਦੀ ਸਿੱਖਿਆ ਜਿਹੜੀ ਹੈ, ਇਹ ਸਾਰਾ ਅੱਖਰ ਬੋਲੋ ਜੀ ਸਾਰੇ,
ਆਪੇ ਦੇ ਬੁਝਾਈ,
ਉਹਨਾਂ ਨੂੰ ਪਰਮੇਸ਼ੁਰ ਨੇ, ਉਹਨਾਂ ਨੂੰ ਪਰਮੇਸ਼ੁਰ ਆਪੇ ਆਪ ਹੀ ਗੁਰਾਂ ਦੁਆਰਾ ਗੁਣ ਗਾਉਣ ਦੀ ਸਿੱਖਿਆ ਬੁਝਾਈ ਸਮਝਾ ਦਿੰਦਾ। ਤੇ ਇਹ ਬੁਝਾਈ ਕਸਕੀ ਬੋਲਣਾ ਇਹਨੂੰ ਵੀ, ਬੁਝਾਈ ਸਮਝਾ ਦਿੰਦਾ, ਫਿਰ ਆਪੇ ਆਪ ਹੀ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਇਨ ਮਿਲਾ ਲੈਂਦਾ ਹੈ।
ਵਾਹ ਵਾਹ ਸੱਚੇ ਪਾਤਸ਼ਾਹ,
ਇਹ ਸੱਚੇ ਪਾਤਸ਼ਾਹ ਤੂੰ ਵਾਹ ਚਰਜ ਹੈ, ਤੂੰ ਵਾਹ ਵਿਸ਼ਮਾਦ ਰੂਪ ਹੈ,
ਤੂੰ ਸੱਚੀ ਨਾਈ,
ਤੂੰ ਆਪ ਹੀ ਸੱਚੀ ਨਾਈ ਮਹਿਮਾ ਵਾਲਾ ਹੈ, ਤੇਰੀ ਮਹਿਮਾ ਸੱਚੀ ਵਡਿਆਈ ਸੱਚੀ ਹੈ, ਤੇਰੀ ਆਵਾਜ਼ ਤੂੰ ਸੱਚੀ ਮਹਿਮਾ ਵਡਿਆਈ ਆਵਾਜ਼ ਵਾਲਾ ਹੈ।
ਸਲੋਕ ਮਹੱਲਾ ਪਹਿਲਾ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸਲੋਕ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ, ਇੱਕ ਪ੍ਰੇਮੀ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਉਪਦੇਸ਼ ਦਿਓ। ਕੁਛ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਵਸਤਰਾਂ ਦਾ ਦ੍ਰਿਸ਼ਟਾਂਤ ਦੇਣਗੇ। ਪਹਿਲਾਂ ਜਿੱਥੋਂ ਕਪਾਹ ਸ਼ੁਰੂ ਹੁੰਦੀ ਹੈ, ਫਿਰ ਕਿਵੇਂ ਉਹ ਕਪਾਹ ਦੇ ਵਿੱਚੋਂ ਵੜੇਵੇਂ ਕੱਢੇ ਜਾਂਦੇ ਨੇ, ਕਿਵੇਂ ਉਹ ਕੱਤਿਆ ਜਾਂਦਾ, ਇਹ ਸਾਰਾ ਪ੍ਰਕਰਨ ਹੈ। ਇਹ ਪ੍ਰਕਰਨ ਦੁਆਰਾ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ,
ਵੇਲ ਪਿੰਆਇਆ,
ਇਹ ਨਿੰਝਾ ਭਾਈ ਇਸ ਪ੍ਰਕਾਰ ਵੇਲ ਪਿੰਆਇਆ, ਕਹਿੰਦੇ ਜਿਵੇਂ ਕਪਾਹ ਨੂੰ ਪਹਿਲਾਂ ਵੇਲਣੇ ਵਿੱਚ ਦੀ ਕੱਢ ਕੇ ਵੇਲਿਆ ਜਾਂਦਾ ਹੈ, ਤੇ ਜਿਸ ਤੋਂ ਫਿਰ ਰੂੰ ਤਿਆਰ ਹੁੰਦੀ ਹੈ,
ਕੱਤ ਬਣਾਇਆ,
ਫਿਰ ਉਸ ਨੂੰ ਰੂੰ ਨੂੰ ਸਾਸਨੀ ਵੇਲ ਉਹਨੂੰ ਵੇਲਣੇ ਦੇ ਵਿੱਚ ਵੇਲਿਆ ਜਾਂਦਾ, ਕੱਢਿਆ ਜਾਂਦਾ ਹੈ, ਰੂੰ ਤਿਆਰ ਹੋ ਜਾਂਦੀ ਹੈ, ਫਿਰ ਜਿਹੜਾ ਪਿੰਜਾਇਆ ਪਿੰਜਿਆ ਜਾਂਦਾ ਉਸ ਨੂੰ, ਤੇ ਫਿਰ ਕੱਤ ਬੁਣਾਇਆ, ਪੂਣੀਆਂ ਬਣਾ ਕੇ ਕੱਤਿਆ ਜਾਂਦਾ, ਫਿਰ ਜੁਲਾਹੇ ਤੋਂ ਵਸਤਰ ਸ਼ਾਸਨ ਜੀ ਬਣਾਇਆ ਉਣਾਇਆ ਜਾਂਦਾ, ਭਾਵ ਬਣਾਇਆ ਜਾਂਦਾ ਹੈ,
ਕੱਟ ਕੁੱਟ ਕਰ,
ਤੇ ਫਿਰ ਉਸ ਵਸਤਰ ਨੂੰ ਕੱਟ ਕੁੱਟ ਭਾਵ ਟੁਕੜੇ ਟੁਕੜੇ ਕਰਕੇ
ਖੁੰਭ ਚੜਾਇਆ,
ਇਹਨੂੰ ਖੁੰਭ ਨਹੀਂ ਕਰਨਾ, ਜਾਣੀ ਖੁੰਭ ਚੜਾਇਆ ਬੱਬਾ ਹੈ, ਫਿਰ ਉਸ ਨੂੰ ਖੁੰਭ ਦੇ ਉੱਤੇ ਚੜਾਇਆ ਜਾਂਦਾ ਹੈ। ਇਸ ਪ੍ਰਕਾਰ ਇਹ ਪੁਰਾਣੇ ਪ੍ਰਕਰਨ ਜਿਹੜੇ ਨੇ ਉਹਦੇ ਪੁਰਾਣੀਆਂ ਉਸ ਵੇਲੇ ਦੀਆਂ ਵਸਤਰ ਬੁਣਨ ਦੇ, ਅੱਜ ਕੱਲ ਤਾਂ ਮਸ਼ੀਨਾਂ ਬਣ ਗਈਆਂ ਨਾ, ਉਸ ਵੇਲੇ ਜਿਹੜਾ ਸੀ ਉਹਦਾ ਪ੍ਰਮਾਣ ਹੈ।
ਲੋਹਾ ਵੱਡੇ ਦਰਜੀ ਪਾੜੇ,
ਉਸ ਵਸਤਰ ਨੂੰ ਲੋਹੇ ਦੀ, ਲੋਹਾ ਕਿਹੜਾ ਹੈ, ਕੈਂਚੀ, ਲੋਹੇ ਦੀ ਕੈਂਚੀ ਹੁੰਦੀ ਹੈ, ਉਹ ਵੱਢਦੀ ਹੈ ਕੱਟ ਦਿੰਦੀ ਹੈ, ਤੇ ਫਿਰ ਉਸ ਦਰਜੀ ਨੂੰ ਜਿਹੜਾ ਨਾ ਜਿਹਦੇ ਜਿਹੜਾ ਵਸਤਰ ਬਣਾਉਣ ਵਾਲਾ ਹੈ, ਤੇ ਉਹ ਦਰਜੀ ਫਿਰ ਲੀਰ ਲੀਰ ਕਰਕੇ ਉਹਨੂੰ ਪਾੜੇ ਪਾੜ ਦਿੰਦਾ, ਪਹਿਲਾਂ ਤਾਂ ਵਸਤਰ ਨੂੰ, ਫਿਰ ਉਸ ਨੂੰ
ਸੂਈ ਧਾਗਾ ਸੀਵੈ,
ਸੂਈ ਤੇ ਧਾਗੇ ਦੇ ਨਾਲ ਸੀਵੈ ਸਿਉਂ ਦਿੰਦਾ, ਇਉਂ ਵਸਤਰ ਬਣਾਉਂਦਾ,
ਇਉਂ ਪਤ ਪਾਟੀ ਸਿਫਤੀ ਸੀਪੈ,
ਇਉਂ ਫਿਰ ਭਾਈ ਉਹ ਜਿਹੜਾ ਵਸਤਰ ਹੈ ਉਹ ਪਤ ਢਕਣ ਦੇ ਕੰਮ ਆਉਂਦਾ, ਨਿਗੇਸ਼ ਢਕਦਾ ਹੈ, ਤੇ ਇਧਰ ਮਹਾਰਾਜ ਕਹਿੰਦੇ ਇਉਂ ਪਤ ਪਾਟੀ ਸਿਫਤੀ ਸੀਪੈ, ਇਸੇ ਪ੍ਰਕਾਰ ਜਿਹੜੀ ਪਤ ਇੱਜ਼ਤ ਵਾਹਿਗੁਰੂ ਵੱਲੋਂ ਬੇਮੁਖੋਂ ਰੂਪੀ ਪਾਟੀ ਹੋਈ ਹੈ ਨਾ, ਉਹ ਸਿਫਤੀ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਸੀਪੈ ਸਿਉਂਤੀ ਜਾਂਦੀ ਹੈ। ਤੇ ਮਹਾਰਾਜ ਸਾਹਿਬ ਅੱਗੇ ਦੱਸਦੇ ਨੇ,
ਨਾਨਕ ਜੀਵਤ ਜੀਵੈ,
ਸਤਿਗੁਰੂ ਜੀ ਕਥਨ ਕਰਦੇ ਨੇ, ਫਿਰ ਜੀਵ ਜੀਵਤ ਮੁਕਤੀ ਨੂੰ ਪਾ ਕੇ ਜੀਵਤ ਜੀਵੈ ਜਿਉਂਦਾ ਰਹਿੰਦਾ, ਜਾਂ ਜੀਵਤ ਰੂਪ ਪਰਮੇਸ਼ਰ ਨੂੰ ਪਾ ਕੇ ਜਿਉਂਦਾ ਰਹਿੰਦਾ, ਜੀਵਨ ਮੁਕਤੀ ਨੂੰ ਪਾ ਕੇ ਜੀਵੈ ਜਿਉਂਦਾ ਰਹਿ ਸਕਦਾ ਹੈ, ਭਾਵ ਉਸ ਦੀ ਰੂਹ ਨੂੰ ਕਾਲ ਨਹੀਂ ਖਾ ਸਕਦਾ। ਫਿਰ ਇਹ ਦੱਸਿਆ ਹੈ,
ਹੋਏ ਪੁਰਾਣਾ ਕੱਪੜ ਪਾਟੈ,
ਕੱਪੜੇ ਦਾ ਹੀ ਪ੍ਰਕਰਨ ਚੱਲਦਾ ਜੀ, ਕੱਪੜ ਜਿਹੜਾ ਪੁਰਾਣਾ ਹੋ ਜਾਂਦਾ, ਬਹੁਤ ਹੀ ਪੁਰਾਣਾ, ਉਹੀ ਭੁਰਨ ਲੱਗ ਜਾਂਦਾ ਹੱਥ ਲੈ, ਤੇ ਇਸ ਪ੍ਰਕਾਰ ਫਿਰ ਉਹ ਜਦੋਂ ਹੋਏ ਪੁਰਾਣਾ ਕੱਪੜ ਪਾਟੈ ਪਾਟ ਜਾਂਦਾ ਹੈ,
ਸੂਈ ਧਾਗਾ ਗੰਢ,
ਵਸਤਰ ਨੂੰ ਸੂਈ ਤੇ ਧਾਗੇ ਨਾਲ ਜੋੜ ਦਿੰਦੇ ਆ, ਫਿਰ ਵੀ ਚਲੋ ਜੀ ਟਾਕੀ ਲਾ ਲਓ ਇਸ ਨੂੰ, ਜਾਂ ਸੀ ਲਓ ਇਸ ਨੂੰ, ਪਾਟ ਗਿਆ ਵਸਤਰ,
ਮਾਹੋ ਪੱਖ ਕਿਹੋ ਚੱਲੈ ਨਾਹੀ,
ਪੁਰਾਣਾ ਹੋਣ ਕਰਕੇ ਵਸਤਰ ਮਾਹ ਮਹੀਨਾ ਵੀ ਨਹੀਂ ਚੱਲਦਾ, ਕਿਤੇ ਪੱਖ 15 ਦਿਨ ਨਹੀਂ ਚੱਲਦਾ, ਕਿਹੋ ਕੁਝ ਵੀ ਸਮਾਂ ਉਹ ਚੱਲਦਾ ਨਹੀਂ ਹੈ, ਕਿਉਂਕਿ ਪੁਰਾਣਾ ਹੋ ਗਿਆ।
ਘੜੀ ਮੋਹਤ ਕਿਛ ਹੰਡੈ,
ਕੇਵਲ ਦੋ ਘੜੀਆਂ ਮੋਹਤ ਅੱਧੀ ਘੜੀ ਹੰਡੈ, ਕੀ ਹੋ ਗਿਆ, ਜਿਹੜੇ ਥੋੜਾ ਸਮਾਂ ਹੰਡਾ ਲਿਆ ਮੁੜ ਕੇ ਫੇਰ ਪੜ ਜਾਂਦਾ। ਇਹ ਵਸਤਰ ਦਾ ਪ੍ਰਕਰਨ ਸੁਣਾ ਰਹੇ ਨੇ ਮਹਾਰਾਜ।
ਸੱਚ ਪੁਰਾਣਾ ਹੋਵੇ ਨਾਹੀ,
ਸੱਚਾ ਨਾਮ ਰੂਪੀ ਵਸਤਰ ਕਦੇ ਪੁਰਾਣਾ ਹੀ ਨਹੀਂ ਹੁੰਦਾ, ਕਹਿੰਦੇ ਇਹ ਵਸਤਰ ਪਹਿਨੋ,
ਸੀਤਾ ਕਦੇ ਨਾ ਪਾਟੈ,
ਇਹਨੂੰ ਕਦੇ ਭਾਈ ਉਹ ਸੀਤਾ ਨਾ ਬਣ ਜਾਵੇ, ਸੀਤਾ ਤਾਂ ਰਾਮ ਵਾਲੀ ਸੀਤਾ ਬਣ ਗਈ ਨਾ, ਸੀਤਾ ਕੱਸ ਕੇ ਬੋਲਣਾ, ਉਹ ਸੀਤਾ ਹੋਇਆ ਸਿਉਂਦਾ ਹੋਇਆ, ਤੇ ਫਿਰ ਜਿਹੜਾ ਕਹਿੰਦੇ ਸੀਤਾ ਕਦੇ ਨਾ ਪਾਟੈ, ਉਹ ਇੱਕ ਵਾਰੀ ਸਿਉਂਇਆ ਗਿਆ ਪਰਮੇਸ਼ਰ ਦੇ ਨਾਲ, ਤੇ ਸਿਉਂਤਾ ਹੋਇਆ ਫਿਰ ਕਦੇ ਵੀ ਪਾਟਾ ਪਾੜਦਾ ਨਹੀਂ, ਜੁਦਾ ਨਹੀਂ ਹੁੰਦਾ ਵਾਹਿਗੁਰੂ ਵੱਲੋਂ। ਸੱਚਾ ਨਾਮ ਰੂਪੀ ਵਸਤਰ, ਸੱਚ ਬੋਲਣ ਰੂਪੀ ਵਸਤਰ, ਤੇ ਸਤ ਪ੍ਰਤਿਗੀ ਹੋਣਾ ਵਸਤਰ, ਇਹ ਨਹੀਂ ਕਦੇ ਵੀ ਪਾੜਦਾ, ਇੱਕ ਵਾਰੀ ਸੀਤਾ ਗਿਆ ਪਾੜਦਾ ਨਹੀਂ ਹੈ, ਫਿਰ ਬੇਇੱਜ਼ਤੀ ਨਹੀਂ ਹੁੰਦੀ ਹੈ।
ਨਾਨਕ ਸਾਹਿਬ ਸੱਚੋ ਸੱਚਾ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਹ ਸਾਹਿਬ ਪਰਮੇਸ਼ਰ ਮਾਲਕ ਸੱਚੋ ਨਿਸ਼ਚੇ ਕਰਕੇ ਸੱਚਾ ਹੈ, ਤੇ ਜਦ ਸੱਚ ਜਦ ਤੱਕ ਸਰੀਰ ਵਿੱਚ ਸਵਾਸ ਚੱਲਦੇ ਹੈ ਤੇ ਮਹਾਰਾਜ ਸਾਹਿਬ ਜੀ ਇਹ ਫਰਮਾਨ ਕਰਦੇ ਹੈ ਤਿਚਰ ਬੋਲੋ ਜੀ
ਤਿਚਰ ਜਾਪੀ ਜਾਪੈ
ਤਿਚਰ ਉਨ੍ਹਾਂ ਚਿਰ ਜਾਪੀ ਤੇ ਜਪਣੇ ਵਾਲੇ ਹੋ ਕੇ ਉਸ ਦੇ ਨਾਮ ਨੂੰ ਜਾਪੈ ਜਪਣਾ ਕਰੇ ਤਾਂ ਆਪ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ ਇਸੇ ਪ੍ਰਕਾਰ ਜੇ
ਸਲੋਕ ਮਹੱਲਾ ਪਹਿਲਾ
ਤੇ ਸਲੋਕ ਮਹੱਲਾ ਪਹਿਲੇ ਦੇ ਵਿੱਚ ਮਹਾਰਾਜ ਸਾਹਿਬ ਉਹ ਤਾਂ ਬਹਜ ਦਾ ਜਿਹੜਾ ਭਾਵ ਇੱਕ ਸਿੱਖਿਆ ਦੇਣ ਵਾਸਤੇ ਦ੍ਰਿਸ਼ਟਾਂਤ ਹੈ ਜਿਹੜਾ ਵੀ ਰੂੰ ਕਿਵੇਂ ਤਿਆਰ ਹੋਈ ਬਿੜੀਵੇਂ ਕਿਵੇਂ ਕੱਢੇ ਵੇਲਣਾ ਹੁਣ ਅੰਤਰੀਬ ਲੈਣਗੇ ਸਾਰਾ ਕੁਛ ਇਹ ਤਾਂ ਬਾਹਰ ਦਾ ਦ੍ਰਿਸ਼ਟਾਂਤ ਲੈ ਕੇ ਬ੍ਰਹਮ ਗਿਆਨ ਬਖਸ਼ਣ ਲੱਗੇ ਮਹਾਰਾਜ ਦੱਸਦੇ ਹਨ ਜੇ ਵੇਲ
ਵੇਲ
ਜਿਸ ਤਰ੍ਹਾਂ ਦਇਆ ਰੂਪੀ ਕਪਾਹ ਨੂੰ ਪਹਿਲਾਂ ਪੈਦਾ ਕਰਕੇ ਬੈਰਾਗ ਰੂਪੀ ਵੇਲਣੇ ਵਿੱਚ ਉਹਦੇ ਵਿੱਚ ਦੀ ਕੱਢ ਕੇ ਜਾਣੀ ਜਿਹੜਾ ਬੈਰਾਗ ਧਾਰਨ ਕਰ ਲਿਆ ਉਹਦੇ ਵਿੱਚ ਦੀ ਮਨ ਨੂੰ ਕੱਢ ਦਿੱਤਾ ਵੇਲਣਾ ਕੀਤਾ ਪਹਿਲਾਂ ਭਾਵ ਵੈਰਾਗ ਰੂਪੀ ਵੇਲਣੇ ਦੇ ਨਾਲ ਸਕਾਮ ਕਰਮਾਂ ਰੂਪੀ ਵੜੇਵਿਆਂ ਨੂੰ ਕੱਢ ਕੇ ਬਖ ਕੱਢ ਦਿੱਤਾ ਤੇ ਉਹ ਫਿਰ ਸ਼ਰਧਾ ਰੂਪੀ ਰੂਹ ਨੂੰ ਧਾਰਨ ਕਰ ਲਿਆ ਫਿਰ ਹਿਰਦੇ ਵਿੱਚ ਵਿਵੇਕ ਨੂੰ ਧਾਰਨ ਕਰ ਰੂਪੀ ਤੇ ਅੱਗੇ ਇਹਨੂੰ ਪਿੰਜਣਾ ਕੀਤਾ ਹੈ ਤੇ ਫਿਰ ਇਸ ਤੋਂ ਬਾਅਦ
ਕਤ ਬਣਾਇਆ
ਇਸ ਤੋਂ ਬਾਅਦ ਫਿਰ ਕਰਨਾ ਮੈਤਰੀ ਮੁਦਤਾ ਪੇਖਿਆ ਰੂਪੀ ਪੂਣੀਆਂ ਬਣਾ ਕੇ ਵਿਚਾਰ ਦਾ ਜਾਂ ਵਿਚਾਰ ਜਾਂ ਗਿਆਨ ਰੂਪੀ ਚਰਖੇ ਦੇ ਨਾਲ ਮੋਹ ਦਾ ਤਿਆਗ ਰੂਪੀ ਤਕੜਾ ਜਿਹਦੇ ਚ ਪਾਇਆ ਹੈ ਭਗਤੀ ਰੂਪੀ ਇਹਦੇ ਚ ਸਾਸ ਨੀ ਮਾਲ ਪਾਈ ਹੋਈ ਆ ਜਿਹੜਾ ਧਾਗਾ ਜਾ ਹੁੰਦਾ ਉਹਨੂੰ ਮਾਲ ਕਹਿੰਦੇ ਹੈ ਡੋਰ ਨੂੰ ਉਹ ਪਾ ਕੇ ਕਤ ਕਤਣਾ ਕੀਤਾ ਤੇ ਫਿਰ ਖੱਟ ਸੰਪਤੀ ਮੋਖ ਇੱਛਾ ਰੂਪੀ ਵਸਤਰ ਦੇ ਤਾਂ ਇਉਂ ਬੁਣਨਾ ਕੀਤਾ ਹੈ
ਕੱਟ ਕੁੱਟ ਕਰ ਖੁੰਭ ਚੜਾਇਆ
ਫਿਰ ਸਰਵਣ ਕਰਨ ਕੇ ਜਿਹੜਾ ਪ੍ਰਮਾਣਗਤ ਸੰਸ ਹੈ ਉਹਨੂੰ ਕੱਟ ਕੱਟਣਾ ਕੀਤਾ ਮੇਟਣਾ ਕਰੇ ਭਾਵ ਪ੍ਰਮਾਣਗਤ ਸੰਸਾ ਕੀ ਹੈ ਕਿ ਵਿਦਾਂਤ ਸ਼ਾਸਤਰ ਜਿਹੜਾ ਬ੍ਰਹਮ ਦਾ ਪ੍ਰਤਿਪਾਦਕ ਹੈ ਕਿ ਅੰਨਿਆ ਵਸਤੂ ਦਾ ਪ੍ਰਤਿਪਾਦਕ ਹੈ ਗੁਰਬਾਣੀ ਜਿਹੜਾ ਬ੍ਰਹਮ ਨੂੰ ਇੱਕ ਨੂੰ ਕਥਨ ਕਰਦੀ ਹੈ ਜਾਂ ਦਵੈਤ ਨੂੰ ਕਥਨ ਕਰਦੀ ਇਹਨੂੰ ਪ੍ਰਮਾਣਗਤ ਸੰਸਾ ਕਹਿੰਦੇ ਹਨ ਇਹਨੂੰ ਸਰਵਣ ਕਰਕੇ ਮੇਟਣਾ ਕਰੇ ਤੇ ਇਸ ਕਰਕੇ ਫਿਰ ਕੱਟ ਇਹ ਤਾਂ ਕੱਟ ਹੋ ਗਿਆ ਹੁਣ ਅੱਗੇ ਆ ਗਿਆ ਕੁੱਟ ਕਰ ਕੱਟ ਦੇ ਅਰਥ ਹੋਏ ਨਾ ਕੁੱਟ ਕਰ ਕੁੱਟ ਕਰ ਗੁਰਾਂ ਦੇ ਉਪਦੇਸ਼ ਜਾਂ ਮਹਾਂਵਾਕਾਂ ਨੂੰ ਮੰਨਣ ਕਰਕੇ ਪ੍ਰਮੇਗਤ ਸੰਸਾ ਜਿਹੜਾ ਉਹਦਾ ਪ੍ਰਮਾਣਗਤ ਸੰਸਾ ਜੀ ਨਾ ਪ੍ਰਮੇਗਤ ਸੰਸੇ ਨੂੰ ਕੁੱਟ ਕੱਟਣਾ ਮੇਟਣਾ ਕਰੇ ਪ੍ਰਮੇਗਤ ਸੰਸਾ ਕਿਹੜਾ ਕਿ ਮੈਂ ਬ੍ਰਹਮ ਹਾਂ ਕਿ ਹੋਰ ਹਾਂ ਮੈਂ ਜੀਵ ਹਾਂ ਕਿ ਬ੍ਰਹਮ ਹਾਂ ਭਾਵ ਮੇਰੇ ਵਿੱਚ ਛੇ ਵਿਕਾਰ ਈਸ਼ਵਰ ਦੇ ਛੇ ਗੁਣ ਇਸ ਸੰਸੇ ਨੂੰ ਗੁਰ ਉਪਦੇਸ਼ ਦਾ ਮੰਨਣ ਕਰਕੇ ਮੇਟਣਾ ਕਰੇ ਇਹ ਹੋ ਗਿਆ ਕੁੱਟਕਾਰ ਤੇ ਫਿਰ ਇਸ ਨੂੰ ਅੱਗੇ ਖੁੰਭ
ਖੁੰਭ ਚੜਾਇਆ
ਤੇ ਖੁੰਭ ਚੜਾਇਆ ਜਿਹੜਾ ਨਿਧਿਆਸਨ ਕਰਨ ਰੂਪ ਖੁੰਭ ਤੇ ਚਾੜਨਾ ਕੀਤਾ ਸਜਾਤੀ ਬਿਰਤੀ ਦਾ ਗ੍ਰਹਿਣ ਤੇ ਵਿਜਾਤੀ ਬਿਰਤੀ ਦਾ ਤਿਆਗ ਕਰਨਾ ਨਿਧਿਆਸਨ ਕਰਕੇ ਵਿਪਰਜੈ ਬੁੱਧੀ ਨੂੰ ਮੇਟਣਾ ਮੇਟਣਾ ਕਰੇ ਭਾਵ ਵਿਪਰਜੈ ਬੁੱਧੀ ਇਹ ਹੈ ਕਿ ਮੈਂ ਦੇਹ ਹਾਂ ਜਾਂ ਬ੍ਰਹਮ ਰੂਪ ਨਹੀਂ ਮੈਂ ਦੇਹ ਹਾਂ ਬ੍ਰਹਮ ਰੂਪ ਨਹੀਂ ਹਾਂ ਇਹ ਵਿਪਰਜਾ ਬੁੱਧੀ ਹੈ ਉਲਟ ਸਮਝਣਾ ਮੇਰੇ ਨਾਲੋਂ ਆਤਮਾ ਵੱਖਰਾ ਇਹ ਉਲਟ ਹੋ ਗਿਆ ਇਹ ਵਿਪਰਜਾ ਬੁੱਧੀ ਨਿਧਿਆਸਨ ਦੁਆਰਾ ਮੇਟਣਾ ਕਰੇ ਜਿਵੇਂ ਖੁੰਭ ਚੜਾ ਕੇ ਵਸਤੂ ਨੂੰ ਸ਼ੁੱਧ ਕਰ ਲਈਦਾ ਨਿਰਮਲ ਕਰੇ ਇਉਂ ਇਸ ਪ੍ਰਕਾਰ ਵਿਪਰਜੇ ਮੈਲ ਨੂੰ ਦੂਰ ਕਰਨਾ ਕਰੇ
ਲੋਹਾ ਵੱਡੇ ਦਰਜੀ ਪਾੜੇ
ਵਿਚਾਰ ਰੂਪੀ ਲੋਹੇ ਦੀ ਕੈਂਚੀ ਨਾਲ ਲੋਭ ਰੂਪੀ ਵਸਤਰ ਨੂੰ ਵੱਡੇ ਵੱਢਣਾ ਕਰੇ ਰਜੋਗੁਣ ਬਿਰਤੀ ਨੂੰ ਵੱਢਣਾ ਕਰੇ ਲੋਭ ਆਦਿ ਸਾਰੀ ਆਸਰੀ ਸੰਪਤਾ ਨੂੰ ਵੱਢਣਾ ਕਰੇ
ਸੂਈ ਧਾਗਾ ਸੀਵੇ
ਤੇ ਫਿਰ ਇਸ ਤਰ੍ਹਾਂ ਸੂਈ ਤੇ ਧਾਗਾ ਕਿਹੜਾ ਉਹ ਵੀ ਦੱਸਦੇ ਹੈ ਪਰ ਇਹ ਲੋਹਾ ਵੱਡੇ ਦਰਜੀ ਪਾੜੇ ਇਹਦਾ ਅਰਥ ਰਹਿ ਗਿਆ ਸੀ ਜੀ ਦਰਜੀ ਪਾੜੇ ਦਰਜੀ ਜੋ ਦਰ ਦਰ ਦਾ ਅਰਥ ਹੈ ਅੰਦਰ ਜੀ ਜੀਵਤ ਭਾਵ ਹੈ ਜੀਵ ਤੇ ਈਸ ਦੇ ਜਿਹੜਾ ਭੇਦ ਗਿਆਨ ਹੈ ਇਸ ਨੂੰ ਗੁਰ ਉਪਦੇਸ਼ ਦੁਆਰਾ ਮਹਾਂਵਾਕਾਂ ਦੁਆਰਾ ਕੀ ਕਰੇ ਪਾੜੇ ਪਾੜਨਾ ਕਰੇ ਇਸ ਨੂੰ ਹਾਂ ਹੁਣ ਬੋਲੋ ਜੀ ਸੂਈ ਧਾਗਾ
ਸੂਈ ਧਾਗਾ ਸੀਵੈ
ਸੂਈ ਧਾਗਾ ਸੀਵੈ ਬ੍ਰਹਮਾਕਾਰ ਬਿਰਤੀ ਰੂਪੀ ਸੂਈ ਗੁਰ ਉਪਦੇਸ਼ ਜਾਂ ਮਹਾਂਵਾਕਾਂ ਰੂਪੀ ਧਾਗੇ ਦੇ ਨਾਲ ਜੀਵ ਇਸ ਦੀ ਏਕਤਾ ਨੂੰ ਸੀਵਣਾ ਕਰੇ ਬਾਚ ਅਰਥ ਦਾ ਤਿਆਗ ਕਰਕੇ ਜੋ ਲੱਖ ਅਰਥ ਨੂੰ ਗ੍ਰਹਿਣ ਕਰਕੇ ਏਕਤਾ ਕਰਨੀ ਹੈ ਨਾ ਇਹ ਸੀਵਣਾ ਕਰੇ
ਇਓ ਪਤ ਪਾਟੀ ਸਿਫਤੀ ਸੀਪੈ
ਇਓ ਇਸ ਪ੍ਰਕਾਰ ਜਿਹੜੀ ਪਤ ਇੱਜਤ ਪਰਮੇਸ਼ਰ ਨਾਲੋਂ ਅਲਪਗਤਾ ਪੁਣੇ ਕਰਕੇ ਪਾਟੀ ਹੋਈ ਹੈ ਉਸ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਮਹਾਰਾਜ ਸਾਹਿਬ ਕਹਿੰਦੇ ਸੀਪੈ ਸਿਉਣਾ ਕਰੇ ਭਾਵ ਜੀਵ ਈਸ਼ ਦੀ ਜਿਹੜੀ ਏਕਤਾ ਕਰਨਾ ਕਰੇ।
ਨਾਨਕ ਜੀਵਤ ਜੀਵੈ,
ਸਤਿਗੁਰੂ ਕਥਨ ਕਰਦੇ ਇਸ ਪ੍ਰਕਾਰ ਜੀਵਨ ਮੁਕਤੀ ਨੂੰ ਪਾ ਕੇ ਜੀਵਨ ਮੁਕਤੀ ਨੂੰ ਪਾ ਕੇ ਸਰੀਰ ਦੇ ਖਤਮ ਹੋਣ ਤੋਂ ਪਹਿਲਾਂ ਜਿਉਂਦਾ ਰਹੇਗਾ, ਪਾਪ ਕਦੇ ਵੀ ਮੌਤ ਬਖਸ਼ਣ ਨਹੀਂ ਕਰਦੀ ਹੈ। ਤੇ ਇਸ ਪ੍ਰਕਾਰ ਇਹਦੇ ਵੀ ਦੋ ਪਾਠ ਨੇ ਭਾਈ, ਇਹ ਜੀਵ ਤਜੀਵ ਹੈ, ਇਹ ਪਹਿਲਾਂ ਦੱਸਣਾ ਚਾਹੀਦਾ ਸੀ, ਇੱਥੇ ਸਮਝ ਲਓ ਪਹਿਲਾਂ ਕਿਤੇ ਚੇਤੇ ਨਹੀਂ ਰਿਹਾ। ਉਹ ਜੀਵ ਪਣੇ ਨੂੰ ਤੀਜੀਆ ਤਿਆਗ ਦੇਵੇਗਾ, ਪਰ ਮੁੱਖ ਪਾਠ ਉਹੀ ਰੱਖਣਾ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਨਾਨਕ ਜੀਵਤ ਜੀਵ ਹੈ, ਨਾਨਕ ਜੀਵਤ ਜੀਵ ਹੈ, ਇਹ ਅਰਥ ਵਾਸਤੇ ਲਿਆ ਹੈ, ਮੁੱਖ ਪਾਠ ਇਹੀ ਸਮਝਣਾ। ਹਾਂਜੀ ਅੱਗੇ ਚਲੋ ਜੀ।
ਹੋਏ ਪੁਰਾਣਾ ਕੱਪੜ ਪਟ,
ਜੇਕਰ ਸਕਾਮੀ ਪੁਰਖ ਦੇਵ ਦੇਹ ਨੂੰ ਪਾ ਵੀ ਲੈਣ, ਤਾਂ ਦੇਵ ਦੇਹ ਵਿੱਚ ਉਮਰ ਪੂਰੀ ਹੋ ਗਈ, ਤਾਂ ਦੇਵ ਪੁਣੇ ਵਾਲਾ ਸਰੀਰ ਉਹੀ ਕੱਪੜਾ ਜਿਹੜਾ ਪਾਟ ਹੀ ਜਾਂਦਾ ਨਾ। ਹੋਏ ਪੁਰਾਣਾ ਕੱਪੜ ਪਟ ਹੈ, ਜਪ ਤਪ ਕਰਕੇ ਧਾਰਨ ਕੀਤਾ ਹੋਇਆ ਦੇਵ ਪੁਣੇ ਵਾਲਾ ਸਰੀਰ, ਉਹ ਵਸਤਰ ਆਖਰ ਨੂੰ ਪੁਰਾਣਾ ਹੀ ਹੋ ਜਾਂਦਾ ਨਾ। ਜਪ ਤਪ ਕਰਕੇ ਦੇਹ ਰੂਪੀ ਵਸਤਰ ਧਾਰਨ ਕੀਤਾ ਹੋਇਆ ਇੱਕ ਦਿਨ ਬੇਪਰਦੀ ਰੂਪ ਪੁਰਾਣਾ ਹੀ ਹੋ ਜਾਂਦਾ, ਨਾਂਗੇ ਆਵਣ ਨਾਂਗੇ ਜਾਣਾ, ਫਿਰ ਤਾਂ ਉੱਥੇ ਵਸਤਰ ਕੋਈ ਨਹੀਂ ਹੈ। ਇਸ ਪ੍ਰਕਾਰ
ਸੂਈ ਧਾਗਾ ਗੰਢ
ਹੈ, ਉਹ ਪੁਰਖ ਫਿਰ ਵਾਸਨਾ ਰੂਪੀ ਸੂਈ ਤੇ ਸਕਾਮ ਕਰਨ ਵਾਲ ਰੂਪੀ ਧਾਗੇ ਨਾਲ ਜਪ ਤਪ ਕਰਨ ਲਈ ਵੀ ਗੰਢਾ ਗੰਢਣਗੇ ਇਸ ਨੂੰ।
ਮਾਹੋ ਪੱਖ ਕਿਹੋ ਚੱਲੇ ਨਾਹੀ,
ਤੇ ਮਾਹੋ ਭਾਵ ਕਲਪ ਪ੍ਰਿਅੰਤ ਤੇ ਪੱਖ ਭਾਵ ਯੁਗ ਪ੍ਰਿਅੰਤ, ਕਿਹੋ ਕੁਛ ਵੀ ਚੱਲਦਾ ਨੀ, ਭਾਵ ਕੀ ਹੈ ਵੀ ਉਹ ਬਹੁਤੀ ਦੇਰ ਫੇਰ ਨੀ ਚੱਲਦਾ।
ਘੜੀ ਮੋਹਤ ਕਿਛ ਹੰਡੈ,
ਘੜੀ ਭਾਵ ਕਿਸੇ ਦੀ ਹਜ਼ਾਰ ਬਰੇ, ਮੋਹਤ ਕਿਸੇ ਦੀ ਸੌ ਬਰੇ, ਹੰਡੇ ਹੰਡ ਦਾ ਚੱਲਦਾ ਭਾਵ ਅੰਤ ਨੂੰ ਨਾਸ ਹੀ ਹੋ ਜਾਂਦਾ ਹੈ।
ਸੱਚ ਪੁਰਾਣਾ ਹੋਵੇ ਨਾਹੀ,
ਸੱਚਾ ਕੌਣ ਹੈ? ਪਰਮੇਸ਼ਰ, ਉਹ ਨੀ ਕਦੇ ਪੁਰਾਣਾ ਹੁੰਦਾ, ਪਰਮੇਸ਼ਰ ਸਦਾ ਹੀ ਇੱਕ ਰਸ ਰਹਿੰਦਾ ਜਾਂ ਸਦਾ ਨਵੀਨ ਸਰੂਪ ਹੈ ਉਹ ਪਰਮੇਸ਼ਰ ਵਾਹਿਗੁਰੂ। ਜਿਵੇਂ ਕਿ ਸਾਹਿਬ ਮੇਰਾ ਨੀਤ ਨਿਵਾਸ ਸਦਾ ਸਦਾ ਦਾ ਤਾਰ ਕਥਨ ਕੀਤਾ ਹੈ, ਉਹ ਨਹੀਂ ਪੁਰਾਣਾ ਹੁੰਦਾ, ਉਹ ਪਰਮੇਸ਼ਰ ਵਾਹਿਗੁਰੂ ਹੈ। ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ,
ਸੀਤਾ ਕਦੇ ਨਾ ਪੱਟ,
ਤੇ ਜਿਨ੍ਹਾਂ ਨੇ ਉਸ ਦੇ ਨਾਲ ਬ੍ਰਹਮਾਕਾਰ ਬਿਰਤੀ ਦੁਆਰਾ ਜਾਂ ਗੁਰ ਸ਼ਬਦ ਦੁਆਰਾ ਪ੍ਰੇਮ ਰੂਪੀ ਧਾਗੇ ਦੇ ਨਾਲ ਜ਼ਿੰਦਗੀ ਰੂਪੀ ਵਸਤਰ ਨੂੰ ਸਿਉਂ ਲਿਆ, ਉਹ ਕਦੇ ਵੀ ਪਾਟੇ ਪਾਟਦੇ ਨਹੀਂ, ਭਾਵ ਉਹਨਾਂ ਨੂੰ ਅਖੰਡ ਚੇਤਨ ਦੇਹ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਸਾਹਿਬ ਸੱਚੋ ਸੱਚਾ,
ਤੇ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਜੋ ਸੱਚਾ ਨਿਸ਼ਚੇ ਕਰਕੇ ਸਾਹਿਬ ਮਾਲਕ ਪਰਮੇਸ਼ਰ ਦਾ ਸੱਚਾ ਨਾਮ ਹੈ, ਤੇ ਉਹ ਜਿਹੜਾ ਪਰਮੇਸ਼ਰ ਦਾ ਨਾਮ ਹੈ,
ਤਿਚਰ ਜਾਪੀ ਜਾਪੈ,
ਜਿਤਨਾ ਚਿਰ ਸਰੀਰ ਵਿਚ ਸਵਾਸ ਨ ਤਿਚਰ ਉਨਾ ਚਿਰ ਉਹਦੇ ਜਾਪ ਨੂੰ ਜਪੀ ਜਾਵੇ। ਜਦੋਂ ਅਭੇਤਾ ਹੋਗੀ ਫਿਰ ਆਪ ਹੀ ਜਾਪ ਅਤੇ ਜਾਪੀ ਇੱਕੋ ਰੂਪ ਹੋ ਜਾਣਗੇ, ਭਾਵ ਜੀਵ ਇਸ ਦੀ ਏਕਤਾ ਹੋ ਜਾਏਗੀ।
ਮਹੱਲਾ ਪਹਿਲਾ,
ਅੱਗੇ ਮਹੱਲਾ ਮਹਾਰਾਜ ਸਾਹਿਬ ਨੇ ਕਥਨ ਕੀਤਾ, ਜਿਸ ਵਕਤ ਗੁਰੂ ਨਾਨਕ ਦੇਵ ਜੀ ਪਾਕ ਪਟਨ ਵਿਚ ਗਏ ਹਨ, ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਆਉਣ ਸੁਣ ਕੇ ਸ਼ੇਖ ਬ੍ਰਹਮ ਉੱਥੇ ਸਾਧ ਸੁਣਜੀ ਮਹਾਰਾਜ ਸਾਹਿਬ ਦੀ ਆਪਣੀ ਅਕਲ ਦੇ ਅਨੁਸਾਰ ਇਹ ਪੋਤਾ ਚੇਲਾ ਸੀ ਫਰੀਦ ਸਾਹਿਬ ਦਾ, ਉਹ ਬੱਕਰਾ ਮਾਰ ਕੇ ਮਹਾਰਾਜ ਦੇ ਕੋਲ ਲਿਆਇਆ ਪ੍ਰਾਹੁਣਚਾਰੀ। ਕਹਿਣ ਲੱਗਾ ਸਤਿਗੁਰੂ ਜੀ ਬੱਕਰਾ ਹਲਾਲ ਕੀਤਾ ਹੋਇਆ ਮਾਸ ਹੈ, ਕਿ ਤੁਸੀਂ ਖਾ ਲਓ। ਗੁਰੂ ਸਾਹਿਬ ਜੀ ਕਹਿੰਦੇ, ਸ਼ੇਖ ਬ੍ਰਹਮ ਕਹਿੰਦੇ ਕੀ ਤੂੰ ਕੀ ਸਮਝਿਆ ਵੀ ਅਸੀਂ ਮਾਸ ਖਾਣੇ ਫਕੀਰ ਹਾਂ, ਤੇ ਨਹੀਂ ਭਾਈ ਅਸੀਂ ਤਾਂ ਸਿੱਖਾਂ ਨੂੰ ਵੀ ਨਹੀਂ ਖਾਣ ਦਿੰਦੇ, ਇਸ ਲਈ ਬੱਕਰੇ ਨੂੰ ਚੁੱਕ ਕੇ ਲੈ ਜਾਣਾ ਕਰ। ਤੇ ਉਸ ਵੇਲੇ ਦਾ ਰਿਵਾਜ ਸੀ ਵੀ ਮੁਸਲਮਾਨ ਕਲਬਾ ਪੜ ਕੇ ਹਲਾਲ ਕੀਤਾ ਹੋਇਆ ਮੁਸਲਮਾਨ ਸੀ ਜਿਹੜੇ ਹਿੰਦੂਆਂ ਨੂੰ ਖਵਾਉਣ ਲੱਗ ਗਏ ਤਾਂ ਕਿ ਮੁਸਲਮਾਨ ਬਣ ਜਾਣ। ਆਪਾਖਿਆ ਕਾਕੁੱਠਾ ਬੱਕਰਾ ਖਾਣਾ, ਚੌਂਕੀ ਉੱਪਰ ਕਿਸੇ ਨਾ ਜਾਣਾ, ਪ੍ਰਮਾਣ ਦਿੱਤਾ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਅਸੀਂ ਤਾਂ ਮਨ ਰੂਪੀ ਬੱਕਰੇ ਨੂੰ ਮਾਰਨ ਵਾਲੇ ਹਾਂ। ਇਹ ਸੁਣ ਕੇ ਸ਼ੇਖ ਬ੍ਰਹਮ ਕਹਿਣ ਲੱਗਾ, ਸਤਿਗੁਰੂ ਮਨ ਰੂਪੀ ਬੱਕਰਾ ਕਿਵੇਂ ਮਾਰਿਆ ਜਾਂਦਾ ਸਾਨੂੰ ਵੀ ਦੱਸ ਦਿਓ। ਇਹ ਸੁਣ ਕੇ ਸਤਿਗੁਰੂ ਜੀ ਨੇ ਸ਼ੇਖ ਬ੍ਰਹਮ ਨੂੰ ਉੱਤਰ ਦਿੰਦਿਆਂ ਹੋਇਆਂ ਮਹੱਲਾ ਉਚਾਰਨ ਕਰਕੇ ਸਰਬ ਸਾਂਝਾ ਉਪਦੇਸ਼ ਦਿੰਦੇ ਹਨ।
ਸੱਚ ਕੀ ਕਾਤੀ ਸੱਚ ਸਭ ਸਾਰ,
ਜੋ ਸੱਚ ਸੱਚਾ ਸਭ ਸਾਰਿਆਂ ਦੀ ਸਾਰ ਸੰਭਾਲ ਕਰਨ ਵਾਲਾ ਹੈ, ਉਹ ਸੱਚ ਸੱਚੇ ਦੇ ਵਿੱਚ ਚਿੱਤ ਦੀ ਜਿਹੜੀ ਬਿਰਤੀ ਜੋੜਨ ਰੂਪੀ, ਇਹ ਤਾਂ ਕਾਤੀ ਛੁਰੀ ਹੈ ਵੱਢਣ ਵਾਲੀ, ਇਹ ਪਹਿਲਾਂ ਛੁਰੀ ਪੈਦਾ ਕਰ। ਬੱਕਰਾ ਤਾਂ ਹੀ ਮਾਰ ਹੋਊਗਾ ਜੇ ਛੁਰੀ ਹੋਊਗੀ, ਮਨ ਤਾਂ ਹੀ ਮਾਰ ਹੋਊਗਾ ਜੇ ਕੋਲ ਸੱਚ ਹੋਊਗਾ, ਜਾਂ ਫਿਰ ਜਿਹੜਾ ਨਿਸ਼ਚਾ ਹੋਣਾ ਇਹ ਨਿਸ਼ਚਾ ਹੋਣਾ ਕਿ ਸਾਰਿਆਂ ਦੀ ਸੰਭਾਲ ਕਰਨ ਵਾਲਾ ਪਰਮੇਸ਼ਰ ਹੈ, ਇਹੀ ਸਾਰ ਅਸਲੀ ਫੁਲਾਦੀ ਲੋਹੇ ਦੀ ਛੁਰੀ ਹੈ, ਸਾਰ ਲੋਹੇ ਦੀ, ਇਹ ਸਮਝਣਾ।
ਘਾੜਤ ਤਿਸ ਕੀ ਅਪਰ ਅਪਾਰ,
ਉਸ ਛੁਰੀ ਦੀ ਸਫਾਈ ਰੂਪ ਘਾੜਤ ਅਪਾਰ, ਅਪਾਰ ਬੇਅੰਤ ਤੋਂ ਬੇਅੰਤ ਹੈ, ਭਾਵ ਅਪਾਰ ਪ੍ਰਕਿਰਤੀ ਤੋਂ ਅਪਾਰ ਪ੍ਰਕਿਰਤੀ ਉਰੇ ਤੇ ਅਪਾਰ ਪ੍ਰਕਿਰਤੀ ਤੋਂ ਪਰੇ, ਉਹ ਸੁੰਦਰ ਘਾੜਤ ਹੈ ਉਸਦੇ।
ਸ਼ਬਦ ਸਾਨ ਰਖਾਈ ਲਾਏ,
ਇਹ ਪਾਠ ਦੀ ਕੁੰਡੀ ਹੈ ਪਾਈ, ਇਹਨੂੰ ਸਾਨ ਨੀ ਕਰਾਂ, ਸਾਨ ਮਤਲਬ ਥੋੜਾ ਚੱਕ ਕੇ ਬੋਲਣਾ, ਪਾਠ ਸਾਹਣ ਹੁੰਦੀ ਹੈ ਨਾ, ਉਕਣ ਸਾਹਣ ਕਹਿੰਦੇ ਆ, ਸਾਹਣ ਮਤਲਬ ਇਸ ਨੂੰ ਕਹਿੰਦੇ, ਇਹ ਜਿਹੜੀ ਸਾਹਣ ਹੈ ਤੇ ਉਹਦੇ ਉੱਤੇ ਫਿਰ ਲਾ ਕੇ ਤਿੱਖੀ ਕਰਿਆ ਜਾਂਦਾ ਹੈ, ਸ਼ਸਤਰ ਤਿੱਖੀ ਕਰਨ ਵਾਸਤੇ ਸਾਹਣ ਹੁੰਦੀ ਹੈ ਇਹਨਾਂ ਦੇ ਕੋਲ ਕਾਰੀਗਰਾਂ ਦੇ, ਇਹ ਰੱਖਣਾ ਕੀਤੀ ਹੈ, ਉਪਦੇਸ਼ ਰੂਪੀ ਸਾਹਣ ਹੈ ਉਹਦੇ ਉੱਤੇ ਲਾਇਆ ਹੈ। ਇਹ ਸਾਸ ਜੀ ਸ਼ਸਤਰਾਂ ਦੇ ਤਿੱਖੇ ਕਰਨ ਲਈ ਸਿਗਲੀਗਰ ਹੁੰਦੇ ਨੇ ਜਿਹੜੇ, ਜਾਂ ਲੋਹੇ ਦਾ ਕੰਮ ਕਰਨ ਵਾਲੇ, ਉਹ ਫਿਰ ਇੱਕ ਸਾਸ ਜੀ ਪੱਥਰ ਦਾ ਟੁਕੜਾ ਹੀ ਹੁੰਦਾ, ਕਿਸੇ ਪੁਰਾਣੇ ਸਮੇਂ ਟੁਕੜਾ ਹੁੰਦਾ, ਹੁਣ ਤਾਂ ਉਹ ਪਹੀਏ ਜੇ ਵਾਂਗੂ ਬਣਾ ਕੇ ਉਹਦੇ ਉੱਤੇ ਸਾਸ ਜੀ ਲਾਉਂਦੇ, ਹੁੰਦਾ ਪੱਥਰ ਦਾ ਟੁਕੜਾ, ਇਉਂ ਸਾਨ ਇਸ ਨੂੰ ਕਿਹਾ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਇਹਦੇ ਉੱਤੇ ਲਾਇਆ ਹੈ, ਦੁਬਾਰੇ ਬੋਲੇ ਜੀ ਇੱਕ ਵਾਰੀ,
ਸ਼ਬਦ ਦੇ ਸਾਨ ਰਖਾਈ ਲਾਏ,
ਤੇ ਉਹ ਫਿਰ ਸ਼ਬਦ ਦੀ ਸਾਨ ਦੇ ਉੱਤੇ ਲਾ ਕੇ ਤਾਂ ਇਸ ਪ੍ਰਕਾਰ ਫਿਰ ਰੱਖਣਾ ਕੀਤਾ ਹੈ ਅਸੀਂ।
ਗੁਣ ਕੀ ਥੇਕੇ ਵਿੱਚ ਸਮਾਏ,
ਇਹ ਨਿਮਰਤਾ ਪ੍ਰੇਮ ਆਦਿਕ ਸ਼ੁਭ ਗੁਣਾਂ ਦੀ ਥੇਕੇ ਨਾਲ ਮਿਆਨ ਦਾ ਹੁੰਦਾ, ਗੁਥਲੀ ਦਾ ਹੁੰਦਾ, ਉਹਦੇ ਵਿੱਚ ਸਮਾ ਰਹੀ ਹੈ, ਮਿਲੀ ਹੋਈ ਹੈ, ਜਿਵੇਂ ਸ਼ਸਤਰ ਨੂੰ ਮਿਆਨ ਹੁੰਦਾ, ਇਉਂ ਰੱਖਿਆ ਹੈ।
ਤਿਸ ਦਾ ਕੋਠਾ ਹੋਵੇ ਸੀਖ,
ਇਹ ਸੇਖ ਬ੍ਰਹਮ, ਜੇਕਰ ਇਸ ਤਰ੍ਹਾਂ ਦੀ ਛੁਰੀ ਦਾ ਮਨ ਰੂਪੀ ਬੱਕਰਾ ਕੋਠਾ ਕੋਹਿਆ ਹੋਇਆ ਹੋਵੇ,
ਲੋਹ ਲੱਭ ਨਿਕੱਥਾ ਈਖ,
ਇਹਨੂੰ ਪਾਠ ਨੂੰ ਨਿਕੱਥਾ ਕਰਨਾ ਭਾਈ, ਨਿਕਥਾ ਨਾ ਬਣ ਜਾਏ, ਨਿਕੱਥਾ ਅਦਕ ਸ਼ਾਇਦ, ਫਿਰ ਉਹਦੇ ਅੰਦਰ ਪਦਾਰਥਾਂ ਦੇ ਖਾਣ ਦੇ ਭੋਗਣ ਦਾ ਲੱਭ ਲਾਲਚ ਰੂਪੀ, ਲੋਹੂ ਜਿਹੜਾ ਲਹੂ ਹੈ, ਨਿਕੱਥਾ ਨਿਕਲਿਆ ਹੋਇਆ ਹੀ ਵੇਖ ਦੇਖਣਾ ਕਰੀਦਾ ਹੈ। ਇਸ ਕਰਕੇ ਲੋਹੂ ਲੱਭ ਨਿਕੱਥਾ ਵੇਖ, ਤੇ ਉਹ ਜਿਹੜੇ ਹਲਾਲ ਕਰਦੇ ਆ ਨਾ, ਜੇ ਕਿਤੇ ਵਸਤਰ ਨੂੰ ਖੂਨ ਦਾ ਛਿੱਟਾ ਲੱਗ ਜਾਵੇ, ਉਹ ਕਹਿੰਦੇ ਨੇ ਇਹ ਸਾਡਾ ਵਸਤਰ ਜਿਹੜਾ ਨਾ ਪਲੀਤ ਹੋ ਗਿਆ, ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਉਹ ਮੁਸਲਮਾਨ ਸਾਸ ਜੀ ਉਹ ਇਸ ਤਰੀਕੇ ਨਾਲ ਮਾਰਦੇ ਨੇ, ਉਹ ਜਿਹੜਾ ਖੂਨ ਖਤਮ ਹੋ ਜਾਂਦਾ ਫਿਰ ਵੱਢ ਟੁੱਕ ਕਰਦੇ ਆ। ਇਸ ਪ੍ਰਕਾਰ ਫਿਰ ਸਾਸ ਜੀ ਮਹਾਰਾਜ ਕਹਿੰਦੇ ਇਹ ਹੈ ਜਿਹੜਾ ਲੱਭ ਹੀ ਲੱਭ ਰੂਪੀ ਜਿਹੜਾ ਇਹਦੇ ਵਿੱਚ ਲਹੂ ਸੀ ਨਾ, ਉਹ ਨਿਕਲ ਗਿਆ ਤੇ ਵੇਖਣਾ ਕਰ, ਇਹ ਹੈ ਅਸਲੀ ਕੁੱਠਾ, ਆਹ ਮਾਸ ਖਾਣ ਦੇ ਨਾਲ ਮੁਕਤੀ ਹੋ ਜਾਂਦੀ ਹੈ। ਆ ਇੰਨਾ ਕਲਿੱਪ ਵੀ ਕੱਟ ਕੇ ਪਾਇਆ ਜਾ ਸਕਦਾ ਵੀ ਮਾਸ ਖਾਣ ਨਾਲ ਮੁਕਤੀ ਹੋ ਜਾਂਦੀ ਹੈ। ਇਹ ਮਨ ਰੂਪੀ ਜਿਹੜਾ ਬੱਕਰਾ ਕੋਹਿਆ ਗਿਆ ਹੈ ਇਸ ਮਾਸ ਖਾਣ ਦੇ ਨਾਲ, ਇਹ ਕਿਹਾ ਵੀ ਇਹ ਅੰਤਰੀ ਭਾਵ ਵਿੱਚ ਲੈ ਕੇ ਕਹਿੰਦੇ ਨੇ ਮਹਾਰਾਜ,
ਹੋਏ ਹਲਾਲ ਲੱਗੇ ਹੱਕ ਜਾਏ,
ਜਿਹੜਾ ਹੱਕ ਸੱਚ ਸਰੂਪ ਵਿੱਚ ਜਾਏ, ਜਾ ਕੇ ਚਿੱਤ ਦਾ ਲੱਗ ਜਾਣਾ, ਇਹੀ ਮਨ ਰੂਪੀ ਬੱਕਰੇ ਦਾ ਇਹ ਹਲਾਲ ਹੋਇਆ, ਸਮਝਣਾ ਕਰ, ਹਲਾਲ ਹੋਏ ਹੋਣਾ ਹੈ ਜਿਹੜਾ ਇਸ ਪ੍ਰਕਾਰ ਮਨਪੂਰੀ ਬੱਕਰੇ ਨੂੰ ਮਾਰਦਾ ਹੈ।
ਨਾਨਕ ਦਰ ਦੀ ਦਰ ਸਮਾਏ,
ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਫਿਰ ਗਿਆਨ ਰੂਪੀ ਦਰ ਦਰਵਾਜ਼ੇ ਦੁਆਰਾ ਵਾਹਿਗੁਰੂ ਦੇ ਦੀਦਾਰ ਦਰਸ਼ਨ ਕਰਕੇ ਉਹਦੇ ਸਮਾਏ ਸਮਾ ਜਾਂਦਾ, ਅਭੇਦ ਹੋ ਜਾਂਦਾ ਹੈ। ਜਿਹੜਾ ਦੂਸਰੇ ਬੱਕਰੇ ਮਾਰਦਾ ਭਾਈ, ਆ ਕਸਾਈ ਥੋੜੇ ਵੱਢਦੇ ਆ, ਕਹਿੰਦੇ ਉਹਨਾਂ ਨੂੰ ਫਿਰ ਉਹ ਸਾਧਨੇ ਵਾਲੀ ਸਾਖੀ ਦੇਖ ਲਓ, ਫਿਰ ਲੇਖਾ ਦੇਣਾ ਪੈਂਦਾ। ਇਉਂ ਸਤਿਗੁਰੂ ਮਹਾਰਾਜ ਇਹ ਬਚਨ ਸੁਣ ਕੇ ਸੇਖ ਬ੍ਰਹਮਚਰਨੀ ਪੈ ਗਿਆ, ਕਹਿਣ ਲੱਗਾ ਮਹਾਰਾਜ ਬਖਸ਼ ਲਓ ਮੈਨੂੰ, ਮੈਂ ਤਾਂ ਬੱਕਰੀ ਮਾਰ ਮਾਰ ਕੇ ਕੁਰਬਾਨੀਆਂ ਦਿੰਦਾ ਰਿਹਾ ਵੀ ਰੱਬ ਖੁਸ਼ ਹੋਊਗਾ ਕੁਰਬਾਨੀਆਂ ਤੇ, ਅੱਜ ਤੁਸੀਂ ਦੱਸਿਆ ਅਸਲੀ ਤਾਂ ਮਨ ਰੂਪੀ ਬੱਕਰਾ ਹੀ ਮਾਰਨਾ ਚਾਹੀਦਾ, ਅੱਜ ਤੋਂ ਬਾਅਦ ਮਾਰਿਆ ਬੱਕਰਾ ਨਹੀਂ ਮਾਰੂੰਗਾ, ਮਨ ਰੂਪੀ ਬੱਕਰਾ ਮਾਰੂੰਗਾ, ਆ ਸੱਚ ਦੀ ਛੁਰੀ ਲਊਂਗਾ ਜੋ ਤੁਸੀਂ ਮੈਨੂੰ ਬਖਸ਼ੀ ਹੈ। ਇਹ ਉਹਦਾ ਭਲਾ ਹੋ ਗਿਆ ਸੀ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਜੀ, ਸੁਣੋ ਮਹੱਲਾ।
ਕਮਰ ਕਟਾਰਾ ਬੰਕੜਾ,
ਉਹ ਕੀ ਹੋਇਆ, ਇੱਕ ਵਾਰੀ ਮਹਾਰਾਜ ਸਾਹਿਬ ਜੀ ਨਾ ਬਿਹਾਰ ਦੇ ਇਲਾਕੇ 'ਚ ਵਿਚਰ ਰਹੇ ਸੀ, ਭਾਈ ਮਰਦਾਨਾ ਉਦੋਂ ਬੁੱਢਾ ਹੋ ਚੁੱਕਾ ਸੀ, ਬਿਰਧ ਹੋ ਗਿਆ ਮਰਦਾਨਾ, ਹੌਲੀ ਹੌਲੀ ਤੁਰਦਾ ਸੀ। ਇਹਨੇ ਨੂੰ ਇੱਕ ਪਠਾਨ ਸਾਸ ਜੀ ਉਹ ਘੋੜੇ ਦੇ ਉੱਤੇ ਚੜੇ ਹੋਏ ਨਾ, ਬੜੇ ਮਤਲਬ ਮੇਲਦਾ ਆਵੇ ਘੋੜਾ ਚੜੇ ਹੋਏ, ਤਾਂ ਮਹਾਰਾਜ ਸਾਹਿਬ ਨੇ ਦੂਰੋਂ ਜੋ ਦੇਖਿਆ ਵੀ ਘੋੜਾ, ਕਹਿੰਦੇ ਉਹ ਦੇਖੀ ਭਾਈ ਘੋੜੇ ਵਾਲਿਆ, ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਇਹ ਰਬਾਬੀ ਆ, ਕਿਤੇ ਇਹਦੇ ਨਾ ਫੇਟ ਮਰਾ ਦੀ, ਕਿਤੇ ਐਵੇਂ ਧੱਕਾ ਨਾ ਮਾਰ ਜਾਵੇ ਤੇਰਾ ਘੋੜਾ, ਥੋੜਾ ਜਿਹਾ ਸੰਭਾਲ ਕੇ ਚੱਲ। ਉਹਨੇ ਪਰਵਾਹ ਹੀ ਨਾ ਕੀਤੀ, ਉਹੀ ਗੱਲ ਹੋਈ, ਮਰਦਾਨੇ ਨੂੰ ਘੋੜੇ ਦੀ ਇਹੀ ਦੀ ਫੇਟ ਲੱਗੀ, ਮਰਦਾਨਾ ਡਿੱਗ ਪਿਆ। ਮਹਾਰਾਜ ਕਹਿੰਦੇ ਭਾਈ ਚਲੋ ਕਿਹਾ ਤਾਂ ਸੀ, ਮਰਦਾਨਿਆਂ ਉਠ ਖੜ ਉਠ ਖੜਿਆ, ਇਹੀ ਜੀ ਮਹਾਰਾਜ ਸਾਹਿਬ ਨੇ ਉਹਨੂੰ ਸਿੱਖਿਆ ਦੇਣ ਵਾਸਤੇ ਇਹੋ ਜਿਹਾ ਭਾਣਾ ਵਰਤਿਆ। ਉਹ ਘੋੜਾ ਸਾਧ ਸਿੰਘ ਜੀ ਇਹੋ ਜਿਹਾ ਫੁੜ ਕੇ ਡਿੱਗਿਆ ਨਾ, ਘੋੜਾ ਵੀ ਡਿੱਗ ਪਿਆ ਤੇ ਆਪ ਵੀ ਡਿੱਗ ਪਿਆ। ਮਰਦਾਨੇ ਦੀ ਤਾਂ ਸੱਟ ਨਹੀਂ ਲੱਗੀ, ਉਹਦੇ ਸੱਟਾਂ ਲੱਗੀਆਂ। ਫਿਰ ਮੁੜਿਆ ਆਇਆ, ਕਹਿੰਦਾ ਫਕੀਰ ਜੀ ਬਖਸ਼ ਲਓ, ਕਹਿੰਦਾ ਮੇਰਾ ਘੋੜਾ ਡਿੱਗ ਪਿਆ, ਨਾਲੇ ਮੈਂ ਡਿੱਗ ਪਿਆ। ਮਹਾਰਾਜ ਉਹਦੇ ਪ੍ਰਸਾਏ ਫਿਰ ਉਸ ਵੇਲੇ ਸਲੋਕ ਉਚਾਰਨ ਕੀਤਾ ਜੇ
ਕਮਰ ਕਟਾਰਾ ਬੰਕੜਾ।
ਮਹਾਰਾਜ ਕਹਿੰਦੇ ਨੌਜਵਾਨਾਂ ਤੇਰੀ ਕਮਰ ਲੱਕ ਦੇ ਨਾਲ ਬੰਕੜਾ ਸੁੰਦਰ ਸ਼ਸਤਰ ਹੈ, ਕਟਾਰ ਖੰਜਰ ਬੰਨਿਆ ਹੋਇਆ ਹੈ ਤੇਰੇ ਕੋਲ, ਤੇ ਫਿਰ ਤੂੰ ਬਾਂਕੇ ਦਾ ਇਹ
ਬੰਕੇ ਕਾ ਅਸਵਾਰ,
ਬਾਂਕੇ ਸੁੰਦਰ ਘੋੜੇ ਦਾ ਅਸਵਾਰ ਵੀ ਹੈ ਤੂੰ। ਸਤਿਗੁਰੂ ਮਹਾਰਾਜ ਸਾਹਿਬ ਜੀ ਕੰਦਰ ਕਰਦੇ ਨ, ਕਹਿੰਦੇ ਪਰ
ਗਰਬ ਨਾ ਕੀਜੈ ਨਾਨਕਾ।
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਕਹਿੰਦੇ ਗਰਬ ਨਾ ਕੀਜੈ ਨਾਨਕਾ, ਗਰਬ ਹੰਕਾਰ ਨਹੀਂ ਭਾਈ ਕਰੀਦਾ ਕਾਕਾ। ਤੈਨੂੰ ਕਿਹਾ ਸੀ ਪਰ ਤੂੰ ਮੰਨਿਆ ਨੀ, ਤੂੰ ਹੰਕਾਰੀ ਹੈ, ਅੱਗੇ ਤੋਂ ਹੰਕਾਰ ਨਹੀਂ ਕਰਨਾ, ਨਹੀਂ ਤਾਂ ਫਿਰ ਇਕਣੇ ਡਿੱਗਣਾ ਹੋਏਗਾ। ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ
ਮਤ ਸਿਰ ਆਵੇ ਭਾਰ,
ਮਤਾਂ ਕਿ ਸਿਰ ਭਾਰ ਘੋੜੇ ਤੋਂ, ਜਿਵੇਂ ਹੁਣ ਸਿਰ ਭਾਰ ਧਰਤੀ ਤੇ ਆਉਣਾ ਪਵੇ, ਐਂ ਡਿੱਗ ਪੈਂਦਾ ਹੁੰਦਾ ਤੇਰੇ ਵਰਗਾ ਹੰਕਾਰੀ। ਇਸੇ ਪ੍ਰਕਾਰ ਜੇ
ਕਮਰ ਕਟਾਰਾ ਬੰਕੁੜਾ,
ਹੇ ਜੀਵ ਤੇਰੀ ਬੁੱਧੀ ਰੂਪੀ ਕਮਰ ਵਿਚ ਗਿਆਨ ਰੂਪੀ ਖੰਜਰ ਬੜਾ ਹੀ ਸੁੰਦਰ ਹੈ, ਅਤੇ ਤੂੰ ਸੁੰਦਰ ਦੇਹ ਰੂਪੀ
ਬੰਕੇ ਕਾ ਅਸਵਾਰ,
ਸੁੰਦਰ ਦੇਹ ਰੂਪੀ ਘੋੜੇ ਦੇ ਅਸਵਾਰ ਹੈ ਜੀਵਾਤਮਾ, ਤੈਨੂੰ ਮਨੁੱਖਾ ਦੇਹ ਮਿਲੀ ਹੋਈ ਹੈ।
ਗਰਬ ਨਾ ਕੀਜੈ ਨਾਨਕਾ,
ਇਹਨੂੰ ਗਰਬ ਹੀ ਬੋਲਣਾ, ਗਰਬ ਨੀ ਕਹਿਣਾ, ਭੱਬਾ ਹੋ ਜਾਊਗਾ, ਨਾਲੇ ਅਰਥ ਬਦਲ ਜੂ ਗਰਬ, ਹੰਕਾਰ ਨੀ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਗਰਬ ਨਾ ਕੀਜੈ ਨਾਨਕਾ। ਸਤਿਗੁਰੂ ਮਹਾਰਾਜ ਸਾਹਿਬ ਵੀ ਕਹਿੰਦੇ ਨੇ ਮਨੁੱਖਾ ਦੇ ਸੁੰਦਰ ਸਰੀਰ ਜਵਾਨੀ ਦਾ ਇਹ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ
ਮਤ ਸਿਰ ਆਵੇ ਭਾਰ,
ਤੇ ਇਉਂ ਮਹਾਰਾਜ ਸਾਹਿਬ ਦੇ, ਕਿਉਂਕਿ ਮਤਾਂ ਸਿਰ ਭਾਰ ਤੇ ਪਾਪਾਂ ਦਾ ਭਾਰ ਹੀ ਤੇਰੇ ਸਿਰ ਤੇ ਆ ਜਾਵੇ, ਜਾਂ ਮਾਤਾ ਦੇ ਗਰਭ ਸਿਰ ਭਰਨੇ ਤੈਨੂੰ ਫੇਰ ਹੋਣਾ ਪਵੇ, ਮੁੱਖ ਤਲੈ ਪੈਰ ਉਪਰੇ ਬਸੰਦੋ ਕੋਥੜੇ ਥਾਇਕ ਦੇ ਉੱਥੇ ਨਾ ਲਮਕਣਾ ਪੈ ਜਾਵੇ। ਇਸ ਕਰਕੇ ਹੇ ਜੀਵ ਤੇਰੀ ਬੁੱਧੀ ਰੂਪੀ ਕਮਰੇ ਚ ਗਿਆਨ ਰੂਪੀ ਖੰਜਰ ਬੜਾ ਸੁੰਦਰ ਹੈ, ਅਤੇ ਤੂੰ ਸੁੰਦਰ ਦੇਹ ਰੂਪੀ ਘੋੜੇ ਦਾ ਸਵਾਰ ਵੀ ਹੈ, ਮਨੁੱਖਾ ਦੇਹ ਮਿਲੀ ਹੈ, ਪਰ ਦੇਖੀ ਤੂੰ ਜਵਾਨੀ ਦਾ ਧਨ ਪਦਾਰਥ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਮੁੜ ਕੇ ਜੰਮਣ ਮਰਨ ਚ ਨਰਕਾਂ ਚ ਪੁੱਠਾ ਲਟਕਣਾ ਪਊਗਾ ਤੈਨੂੰ ਮਾਤਾ ਦੇ ਉਦਰ ਦੇ ਵਿਚ, ਇਹ ਤੇਰੇ ਜਿਵੇਂ ਪਾਪਾਂ ਦਾ ਭਾਰ ਆ ਜਾਵੇਗਾ। ਇਉਂ ਸਿੱਖਿਆ ਦਿੱਤੀ ਸੀ, ਫਿਰ ਉਹ ਵੀ ਚਰਨੀ ਪੈ ਗਿਆ, ਸਿੱਖਿਆ ਲੈ ਕੇ ਸਿੱਖ ਬਣਿਆ ਸੀ।
ਪੌੜੀ
ਅੱਗੇ ਪੌੜੀ ਕਸਨ ਕਰਦੇ ਹਨ ਜੀ,
ਸੋ ਸਤਸੰਗਤ ਸ਼ਬਦ ਮਿਲੈ,
ਤੇ ਜੋ ਜਿਹੜਾ ਪੁਰਖ, ਇਹ ਸਾਰੀ ਪੰਕਤੀ ਇਕੱਠੀ ਹੈ ਜੀ,
ਜੋ ਗੁਰਮੁਖ ਚੱਲੈ,
ਜਿਹੜਾ ਪੁਰਖ ਗੁਰਮੁਖਾਂ ਜਾਂ ਮੁਖੀ ਗੁਰਾਂ ਦੁਆਰਾ ਗੁਰਮਤ ਦੇ ਵਿਚ ਚੱਲੇ ਚੱਲਦਾ, ਸੋ ਉਹ ਸਤਸੰਗੀ ਪੁਰਖ ਸਤਸੰਗਤ ਦੁਆਰਾ ਗੁਰ ਸ਼ਬਦ ਉਪਦੇਸ਼ ਦੇ ਨਾਲ ਮਿਲ ਜਾਂਦਾ ਹੈ।
ਸੱਚ ਧਿਆਇਨ ਸੇ ਸੱਚੇ,
ਜਿਹੜੇ ਇੱਕ ਚਿਤ ਹੋ ਕੇ ਸੱਚੇ ਨਾਮ ਨੂੰ ਧਿਆਇਨ ਧਿਆ ਕਰ ਬਿਰਤੀ ਦੁਆਰਾ ਧਿਆਉਂਦੇ ਹਨ,
ਸੇ ਸੱਚੇ,
ਸੱਚ ਧਿਆਇਨ ਸੇ ਸੱਚੇ, ਦੁਬਾਰੇ ਬੋਲੋ ਜੀ,
ਸੱਚ ਧਿਆਇਨ ਸੇ ਸੱਚੇ,
ਜਿਹੜੇ ਇੱਕ ਚਿਤ ਹੋ ਕੇ ਸੱਚ ਸੱਚੇ ਨਾਮ ਨੂੰ ਧਿਆਇਨ ਧਿਆਉਂਦੇ ਨੇ, ਸੇ ਉਹ ਸੱਚੇ ਦੀ ਪ੍ਰਾਪਤੀ ਵਾਲੇ ਹਨ।
ਜਿਨ ਹਰ ਖਰਚ ਧਨ ਪੱਲੇ,
ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਦੇ ਵਿਚ, ਇਹਨੂੰ ਪਲੈ ਨੀ ਕਰਨਾ ਭਾਈ, ਪੱਲੇ ਪਾਠ ਕਰਨਾ, ਪੱਲੇ ਦੇ ਵਿਚ ਪਰਮੇਸ਼ਰ ਦਾ ਨਾਮ ਰੂਪੀ ਧਨ ਪ੍ਰਲੋਕ ਵਾਸਤੇ ਖਰਚ ਹੈ।
ਭਗਤ ਸੋਹਨ ਗੁਣ ਗਾਵ ਦੇ,
ਤੇ ਉਹ ਭਗਤ ਜਨ ਵਾਹਿਗੁਰੂ ਦੇ ਗੁਣ ਗਾਉਂਦੇ ਹੋਏ ਸੋਭਦੇ ਨ, ਤੇ ਇਸ ਕਰਕੇ ਉਹ ਫੱਬਦੇ ਨ, ਇਸ ਪ੍ਰਕਾਰ ਦੱਸਦੇ ਨੇ ਜੀ।
ਗੁਰਮਤ ਅਚਲ,
ਇਹ ਅਚਲੈ ਕਰਨਾ, ਅਚਲੈ ਨੂੰ ਬਣ ਜਾਵੇ ਪਾਠ, ਅਚਲੈ ਇਹਦਾ ਅਧਿਕ ਸਹਿਤ ਉਚਾਰਨ ਹੈ। ਜਿਨ੍ਹਾਂ ਦੇ ਅੰਦਰ ਗੁਰਮਤ ਗੁਰ ਸਿੱਖਿਆ ਅਚਲੈ ਇੱਕ ਰਸ ਵਸੀ ਹੋਈ ਹੈ, ਜਿਨ੍ਹਾਂ ਦੀ ਗੁਰ ਸਿੱਖਿਆ ਦੁਆਰਾ ਬੁੱਧੀ ਅਚਲ ਹੋਈ ਹੈ।
ਰਤਨ ਵਿਚਾਰ ਮਨ ਵਸਿਆ,
ਜਿਨ੍ਹਾਂ ਦੇ ਗੁਰ ਉਪਦੇਸ਼ ਦੁਆਰਾ ਅਪਰੋਕ ਗਿਆਨ ਰੂਪੀ ਰਤਨ ਦੀ ਵਿਚਾਰ, ਸੁਭ ਵਿਚਾਰ ਰੂਪੀ ਰਤਨ ਮਨ ਹਿਰਦੇ ਵਸਿਆ ਬਸ ਗਿਆ ਹੈ।
ਗੁਰ ਕੈ ਸ਼ਬਦ ਭਲੈ,
ਇਹਨੂੰ ਭਲਾ ਕਰਨਾ, ਭਲੇ ਨਾ ਬਣ ਜਾਵੇ ਪਾਠ, ਉਹ ਭਲਾ। ਇਸ ਪ੍ਰਕਾਰ ਉਹ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦਾ ਸਦਕਾ ਬਹੁਤ ਭਲੇ ਚੰਗੇ ਜੀਵਨ ਵਾਲੇ ਹੋ ਜਾਂਦੇ ਆ, ਉਹ ਹੋਰਨਾਂ ਦਾ ਭਲਾ ਕਰਨ ਵਾਲੇ ਹੋ ਜਾਂਦੇ ਹਨ।
ਆਪੇ ਮੇਲ ਮਿਲਾਏ ਦਾ,
ਉਹਨਾਂ ਭਗਤ ਜਨਾਂ ਨੂੰ ਵਾਹਿਗੁਰੂ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ।
ਆਪੇ ਦੇ ਵਡਿਆਈ,
ਆਪੇ ਆਪ ਹੀ ਆਪਣੇ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਰੂਪ ਵਡਿਆਈ ਬਖਸ਼ ਦਿੰਦਾ ਹੈ।
ਆਹੋ ਆਹੋ ਸੱਚੇ ਪਾਤਸ਼ਾਹ,
ਐਸੇ ਭਗਤ ਜਨ ਹਰ ਵਕਤ ਇਉਂ ਬੇਨਤੀ ਕਰਦੇ ਰਹਿੰਦੇ, ਹੇ ਸੱਚੇ ਪਾਤਸ਼ਾਹ ਤੂੰ ਵਾਹੋ ਅਚਰਜ ਹੈ, ਹੇ ਵਾਹਿਗੁਰੂ ਤੂੰ ਵਾਹੋ ਬਿਸਮਾਦ ਰੂਪ ਹੈ,
ਤੂੰ ਸੱਚੀ ਨਾਈ,
ਤੇਰੀ ਨਾਈ ਮਹਿਮਾ ਵਡਿਆਈ ਵੀ ਸੱਚੀ ਹੈ, ਮਹਾਰਾਜ ਸੱਚੀ ਵਡਿਆਈ ਵਾਲਾ ਹੈ।
ਸ਼ਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ ਜੀ ਅੱਗੇ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਗੋਬਿੰਦਵਾਲ ਸਾਹਿਬ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ। ਉਨ੍ਹਾਂ ਦੇ ਕੋਲ ਇੱਕ ਪ੍ਰੇਮੀ ਆਇਆ, ਬੇਨਤੀ ਕੀਤੀ, ਜਿਹੜੀ ਦੁਨੀਆਂ ਦੇ ਅੰਦਰ ਆਸਾ ਬਣੀ ਰਹਿੰਦੀ ਹੈ, ਕਿਰਪਾ ਕਰਕੇ ਆਪ ਜੀ ਇਹਦੀ ਨਿਮਿਰਤੀ ਦਾ ਉਪਾਅ ਦੱਸੋ ਜੀ। ਇਹ ਸੁਣ ਕੇ ਮਹਾਰਾਜ ਸਾਹਿਬ ਜੀ ਪਵਿੱਤਰ ਉਪਦੇਸ਼ ਬਖਸ਼ਿਆ, ਸਲੋਕ ਉਚਾਰਿਆ।
ਆਸਾ ਅੰਦਰ ਸਭ ਕੋ,
ਕਹਿੰਦੇ ਦੇਖ ਭਾਈ ਸਾਰਾ ਸੰਸਾਰੀ ਆਸਾ ਉਮੀਦਾਂ ਦੇ ਅੰਦਰ ਹੈ, ਜੀ ਰਿਹਾ ਹੈ,
ਕੋਈ ਨਿਰਾਸਾ ਹੋਏ,
ਕੋਈ ਬਿਰਲਾ ਪੁਰਖ ਦੁਨੀਆਂ ਤੋਂ ਨਿਰਾਸਾ ਉਪਰਾਮ ਹੁੰਦਾ ਹੈ।
ਨਾਨਕ ਜੋ ਮਰ ਜੀਵਿਆ,
ਸਤਿਗੁਰੀ ਕਥਨ ਕਰਦੇ ਜਿਹੜਾ ਪੁਰਖ ਜੀਵਿਆ ਜੀਵਤ ਭਾਵ ਤੋਂ ਮਰ ਗਿਆ, ਹੰਕਾਰ ਕਰ ਦਿੱਤਾ ਜਿਸ ਨੇ,
ਸਹਿਲਾ ਆਇਆ ਸੋਏ,
ਉਹ ਆਇਆ ਹੋਇਆ ਸਹਿਲਾ, ਸਹਿਤ ਲਾਹੇ ਦੇ ਹੈ, ਸਹਿਲਾ ਲਾਹਾ ਲੈ ਲਿਆ ਉਹਨੇ, ਸਹਿਤ ਪਰਮਾਰ ਦੇ ਲਾਭ ਦੇ ਹੈ, ਉਹਦਾ ਸੰਸਾਰ ਦੇ ਵਿੱਚ ਮਨੁੱਖਾ ਜਨਮ ਪਾਉਣਾ ਜਿਹੜਾ ਸਹਿਲਾ ਸਫਲਾ ਹੋ ਗਿਆ ਹੈ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਮਹੱਲਾ ਹੈ ਜੀ।
ਨਾ ਕਿਛ ਆਸਾ ਹੱਥ ਹੈ,
ਪਗ ਹੋਣ ਕਰਕੇ ਜੀਵ ਦੇ ਕੁਝ ਵੀ ਆਸਾ ਆਦਿ ਕਰਨੀ ਹੱਥ ਵਿੱਚ ਨਹੀਂ ਹੈ, ਭਾਵ ਕਿ ਆਸਾ ਕਰਾ ਕੇ ਇਹ ਜੀਵ ਕੁਝ ਵੀ ਅਧੀਨ ਨਹੀਂ ਹੈ ਇਹਦੇ, ਇਸ ਕਰਕੇ ਆਸਾ ਕਰਕੇ ਇਹ ਕੁਛ ਵੀ ਪ੍ਰਾਪਤ ਥੋੜੀ ਹੋ ਜਾਂਦਾ ਹੈ ਕਿ ਮੈਂ ਆਸਾ ਕਰਾਂ, ਇਹ ਵੀ ਇਹਦੇ ਬਸ ਦੀ ਗੱਲ ਨਹੀਂ ਹੈ
ਕਿ ਉਹ ਨਿਰਾਸਾ ਹੋਏ,
ਇਹ ਕਿਉਂਕਿ ਅਧੀਨ ਹੈ ਨਹੀਂ ਇਹਦੇ, ਇਸ ਲਈ ਜੀਵ ਇਉਂ ਇਸ ਪ੍ਰਕਾਰ ਨਿਰਾਸਾ ਆਸਾ ਤੋਂ ਰਹਿਤ ਹੋਏ ਹੋ ਸਕਦਾ ਹੈ, ਭਾਵ ਨਹੀਂ ਹੋ ਸਕਦਾ ਹੈ।
ਕਿਆ ਕਰੇ ਇਹ ਬੱਪੜੀ,
ਇਹ ਬੱਪੜੀ ਵਿਚਾਰੀ ਆਸਾ ਜਾਂ ਇਹ ਬੱਪੜੀ ਵਿਚਾਰੀ ਸ੍ਰਿਸ਼ਟੀ ਜੀਵ ਰੂਪ ਕੀ ਕਰੇ, ਕੀ ਕਰ ਸਕਦੀ ਹੈ,
ਜਾਂ ਭੁਲਾਏ ਸੋਏ,
ਜਦੋਂ ਉਹ ਪਰਮੇਸ਼ਰੀ ਭੁਲਾਏ ਭੁਲਾ ਦੇਵੇ, ਦੁਨੀਆਂ ਤੋਂ ਨਿਰਾਸੇ ਰਹਿਣ ਵਾਲੇ ਬ੍ਰਹਮ ਬੇਤਿਆਂ ਦਾ ਇਹ ਵਿਚਾਰੀ ਆਸਾ ਕੀ ਵਿਗਾੜ ਸਕਦੀ ਹੈ, ਭਾਵ ਕੀ ਹੈ, ਜਦੋਂ ਪਰਮੇਸ਼ਰ ਜੀਵਾਂ ਦੇ ਤਾਂ ਹੀ ਭਰਮ ਵਿੱਚ ਭੁਲਾ ਦਿੰਦਾ ਹੈ, ਤਦੋਂ ਉਹ ਜੀਵਾਂ ਨੂੰ ਆਸਾ ਆ ਚਿੰਬੜਦੀ ਹੈ, ਉਦੋਂ ਆਸਾ ਚਿੰਬੜਦੀ ਹੈ, ਪਰ ਬ੍ਰਹਮ ਗਿਆਨੀ ਜਿਹੜੇ ਨਿਰਾਸ਼ ਹੋ ਗਏ ਉਹਨਾਂ ਨੂੰ ਆਸਾ ਨਹੀਂ ਚਿੰਬੜ ਸਕਦੇ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ।
ਤ੍ਰਿਗ ਜੀਵਨ ਸੰਸਾਰ,
ਕਹਿੰਦੇ ਭਾਈ ਤਰਕਾਰ ਹੈ ਉਸ ਜੀਵਨ ਨੂੰ ਸੰਸਾਰ ਵਿੱਚ,
ਸੱਚੇ ਨਾਮ ਬਿਨ,
ਸੱਚੇ ਨਾਮ ਦੇ ਜਪਣ ਤੋਂ ਬਗੈਰ ਤਰਕਾਰ ਹੈ ਉਸ ਜੀਵਨ ਨੂੰ ਜਿਹੜਾ ਨਾਮ ਨਹੀਂ ਜਪਦਾ।
ਪ੍ਰਭ ਦਾਤਾ ਦਾਤਾਰ,
ਉਹ ਪਰਮੇਸ਼ਰ ਨਾਮ, ਪਰਮੇਸ਼ਰ ਵਾਹਿਗੁਰੂ ਜਿਹੜਾ ਨਾ, ਉਹ ਪ੍ਰਭ ਪਰਮੇਸ਼ਰ ਜਾਂ ਉਹਦਾ ਨਾਮ ਤੇ ਉਹਦਾ ਪ੍ਰੇਮ, ਬ੍ਰਹਮ ਗਿਆਨ, ਮੁਕਤੀ ਆਦਿ ਦੀਆਂ ਜਿਹੜੀਆਂ ਦਾਤਾਂ ਨੂੰ ਇਹ ਦੇਣ ਵਾਲਾ ਦਾਤਾਰ ਦਾਤਾ ਹੈ ਐਸਾ ਵਾਹਿਗੁਰੂ ਪਰਮੇਸ਼ਰ।
ਨਿਹਚਲ ਇਹੋ ਧਨ,
ਉਹਦਾ ਇਹ ਨਾਮ ਰੂਪੀ ਧਨ ਅਚਲ ਹੈ, ਜੋ ਸਤਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ, ਇਹ ਦਾਤ ਪ੍ਰਾਪਤ ਹੋਣੀ ਹੈ, ਇਹ ਨਾਮ ਰੂਪੀ ਧਨ ਸਦਾ ਅਚਲ ਹੈ।
ਸਾਸ ਸਾਸ ਆਰਾਧੇ,
ਜੋ ਪੁਰਖ ਸਾਸ ਆ ਸਵਾਸ ਸਵਾਸ ਵਾਹਿਗੁਰੂ ਦੇ ਨਾਮ ਨੂੰ ਅਰਾਧਾ ਜਪਦਾ ਹੈ, ਧਿਆਉਂਦਾ।
ਨਿਰਮਲ ਸੋਏ ਜਨ,
ਉਹ ਜਨ ਪੁਰਖ ਨਿਰਮਲ ਉਜਲ ਜੀਵਨ ਵਾਲਾ ਹੋ ਜਾਂਦਾ ਹੈ।
ਅੰਤਰ ਜਾਮੀ ਅਗਮ,
ਉਹ ਅੰਤਰਜਾਮੀ ਹਿਰਦੇ ਦੀ ਜਾਣ ਵਾਲਾ, ਪਰਮੇਸ਼ਰ ਸ਼ਾਸਤਰਾਂ ਕਰਕੇ ਅਗਮ ਹੈ, ਗਮਤਾ ਤੋਂ ਰਹਿਤ ਹੈ, ਭਾਵ ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ ਹੈ।
ਰਸਨਾ ਏਕ ਭਾਨ,
ਇੱਕ ਪਰਮੇਸ਼ਰ ਨੂੰ ਪ੍ਰਤੱਖ ਰਸਨਾ ਜੀਵਾ ਦੇ ਨਾਲ ਜਾਂ ਪ੍ਰੀਤ ਰੂਪੀ ਰਸਨਾ ਦੇ ਨਾਲ ਭਨ ਉਚਾਰਨ ਕਰ।
ਰਵ ਰਹਿਆ ਸਰਬਤ,
ਇਹਨੂੰ ਸਰਬਤ ਨਹੀਂ ਕਹਿਣਾ, ਸਰਬਤ ਹੁੰਦਾ ਪੀਣ ਵਾਲਾ, ਸਰਬਤ ਅਧਿਕ ਸਹਿਤ। ਸਤਿਗੁਰੂ ਜੀ ਕਥਨ ਕਰਦੇ ਆ ਐਸੇ ਪਰਮੇਸ਼ਰ ਤੋਂ, ਤੇ ਅੱਗੇ ਸਾਰੇ ਇਕੱਠੇ ਬੋਲੋ।
ਨਾਨਕ ਵੱਲ ਜਾਈ,
ਸਤਿਗੁਰੂ ਜੀ ਕਥਨ ਕਰਦੇ ਨੇ ਐਸੇ ਪਰਮੇਸ਼ਰ ਵੱਲ ਵਲਿਹਾਰ ਜਾਈ ਜਾਣਾ ਕਰੀਏ, ਜੋ ਸਰਬੱਤ ਸਾਰਿਆਂ ਥਾਵਾਂ ਦੇ ਵਿੱਚ ਰਵ ਰਿਹਾ ਵਿਆਪਕ ਹੋ ਰਿਹਾ ਹੈ।
ਆਹੋ ਆਹੋ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਤੂੰ ਵਾਹ ਅਚਰਜ ਹੈ, ਹੇ ਸੱਚੇ ਪਾਤਸ਼ਾਹ ਤੂੰ ਵਾਹੋ ਅਚਰਜ ਹੈ, ਤੇ ਸੱਚੇ ਪਾਤਸ਼ਾਹ ਤੂੰ ਵਾਹੋ ਬਿਸਮਾਦ ਰੂਪ ਹੈ,
ਤੂੰ ਸੱਚੀ ਨਾਈ,
ਆਪ ਹੀ ਸੱਚੀ ਨਾਈ ਮਹਿਮਾ ਜਾਂ ਵਡਿਆਈ ਵਾਲਾ ਹੈ ਜੇ।
ਸਲੋਕ ਮਹੱਲਾ ਪਹਿਲਾ।
ਹੁਣ ਸਮਾਪਤੀ ਦਾ ਸਾਧ ਸੰਜੀ ਸਲੋਕ ਜਾਣਨਾ, ਇੱਥੇ ਵਾਰ ਦੀ ਸਮਾਪਤੀ ਹੋ ਜਾਣੀ ਆ। ਅੱਗੇ ਸਲੋਕ ਉਚਾਰਨ ਕਰਦੇ ਗੁਰੂ ਨਾਨਕ ਸਾਹਿਬ ਜੀ ਦਾ,
ਸਰਵਰ ਹੰਸ ਧੁਰੀ ਹੀ ਮੇਲਾ।
ਗੁਰੂ ਨਾਨਕ ਸਾਹਿਬ ਹੰਸਾਂ ਤੇ ਸਰਵਰ ਦਾ ਪ੍ਰਮਾਣ ਦੇ ਕੇ ਸਮਝਾਉਂਦੇ ਆ, ਮਾਨ ਸਰੋਵਰ ਤੇ ਹੰਸਾਂ ਦਾ ਧੁਰਾਂ ਤੋਂ ਹੀ ਮਿਲਾਪ ਹੈ। ਸਰਵਰ ਹੰਸ ਧੁਰੇ ਹੀ ਮੇਲਾ।
ਖਸਮ ਈਰੇ ਭਾਣਾ।
ਖਸਮ ਮਾਲਕ ਪਰਮੇਸ਼ਵਰ ਇਵੇਂ ਇਸੇ ਪ੍ਰਕਾਰ ਹੀ ਭਾਉਂਦਾ ਚੰਗਾ ਲੱਗਦਾ ਹੈ।
ਸਰਵਰ ਅੰਦਰ ਹੀਰਾ ਮੋਤੀ।
ਮਾਨ ਸਰੋਵਰ ਦੇ ਅੰਦਰ ਹੀਰੇ ਮੋਤੀ ਹਨ।
ਸੋ ਹੰਸਾਂ ਕਾ ਖਾਣਾ।
ਉਹ ਹੰਸਾਂ ਦਾ ਖਾਣਾ ਹੈ, ਭੋਜਨ ਹੈ ਉਹਨਾਂ ਦਾ।
ਬਗਲਾ ਕਾਗ ਨ ਰਹੇ ਸਰਵਰ।
ਛੱਪੜਾਂ ਤੇ ਬਹਿਣ ਵਾਲਾ ਬਗਲਾ ਤੇ ਗੰਦਗੀ ਫਰੋਲਣ ਵਾਲਾ ਕਾਂ, ਜੇ ਮਾਨ ਸਰੋਵਰ ਤੇ ਚਲਿਆ ਜਾਵੇ ਅਚਾਨਕ, ਉਹ ਬਗਲਾ ਕਾਗ ਨਾ, ਬਗਲਾ ਕਾਗ ਜਿਹੜਾ ਕਾਂ ਹੈ, ਮਾਨ ਸਰੋਵਰ ਤੋਂ ਫਿਰ ਉਹ ਨਾ ਰਹੀ ਉੱਥੇ ਰਹਿ ਨਹੀਂ ਸਕਦਾ ਜੇ ਮਾਨ ਸਰੋਵਰ ਤੇ ਚਲਿਆ ਜਾਵੇ। ਜੇ ਭਾਵ ਬਗਲਾ ਜਿਹੜਾ ਨਾ, ਤੇ ਇਹ ਕਾਂ ਅਤੇ ਬਗਲਾ ਦੋ ਨੇ, ਜੇਕਰ ਭਾਵੇ ਬਗਲਾ ਤੇ ਕਾਂ ਦੋਹਾਂ ਵਿੱਚ ਅਤਿ ਅੰਤ ਵੀ ਸਿਆਣੇ ਵੀ ਹੁਣ ਦੱਸ ਦੇਣਗੇ,
ਜੇ ਹੋਵੇ ਅਤ ਸਿਆਣਾ,
ਭਾਵੇਂ ਬਗਲਾ ਹੋਵੇ ਜਾਂ ਕਾਮ, ਇਹ ਦੋਹਾਂ ਦੇ ਵਿੱਚ ਅਤਿਅੰਤ ਸਿਆਣਪ, ਸਿਆਣਪ ਵੀ ਹੋਵੇ ਭਾਵ ਬਗਲਾ ਸਮਾਧੀ ਲਾ ਕੇ ਸਿਆਣਾ ਬਣ ਕੇ ਦਿਖਾਉਂਦਾ, ਸਿਆਣਾ ਹੁੰਦਾ ਪਰ ਡੱਡੀਆਂ ਮੱਛੀਆਂ ਖਾਂਦਾ, ਕਾਂ ਸਿਆਣਾ ਬਣ ਕੇ ਦਿਖਾਉਂਦਾ, ਇੱਟ ਚੱਕੀ ਤੋਂ ਪਹਿਲਾਂ ਹੀ ਉੱਡ ਜਾਂਦਾ, ਸਿਆਣਾ ਕਹਾਉਂਦਾ ਆਪਣੇ ਆਪ ਨੂੰ, ਪਰ ਗੰਦਗੀ ਫਰੋਲਦਾ, ਬਿਸਤਾ ਫਰੋਲਦਾ। ਵੇਖਣ ਦੇ ਵਿੱਚ ਸਿਆਣਾ ਹੋਵੇ ਭਾਵੇਂ, ਇਹ ਦਰਸ਼ਨ ਦਿੱਤਾ ਹੈ, ਉਹ ਤਾਂ ਵੀ ਹੰਸਾਂ ਦੇ ਵਿੱਚ ਨਹੀਂ ਰਹਿ ਸਕਦਾ।
ਉਹ ਨਾ ਰਿਜਕ ਨਾ ਪਇਓ ਉਥੈ।
ਇਹ ਕਹਿੰਦੇ ਜੀ ਇਹ ਕਿਉਂ ਨਹੀਂ ਰਹਿ ਸਕਦਾ ਬਗਲਾ ਤੇ ਕਾਗ ਮਾਨ ਸਰੋਵਰ ਤੇ? ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦਾ ਰਿਜਕ ਉੱਥੇ ਨਹੀਂ ਪ੍ਰਾਪਤ ਕੀਤਾ ਜਾਂਦਾ, ਉਹਨਾਂ ਦਾ ਰਿਜਕ ਹੀ ਨਹੀਂ ਉੱਥੇ ਪਾਇਆ ਜਾਂਦਾ, ਤੇ ਪਾਠ ਪਏ ਹੋਈ ਹੈ, ਇਹ ਪਾਇਆ ਨਹੀਂ ਜਾਂਦਾ ਹੈ, ਇਸ ਕਰਕੇ
ਉਹਨਾਂ ਹੋਰੋ ਖਾਣਾ,
ਉਹਨਾਂ ਦਾ ਪਾਈ ਹੋਰ ਹੀ ਖਾਣਾ। ਬਗਲੇ ਦਾ ਭੋਜਨ ਡੱਡੂ ਮੱਛੀਆਂ, ਡੱਡੀਆਂ ਮੱਛੀਆਂ, ਤੇ ਜਿਹੜਾ ਕਾਂ ਹੈ ਉਹਦਾ ਬਿਸਟਾ, ਇਹ ਉਹਦਾ ਖਾਣਾ ਹੈ। ਇਸੇ ਪ੍ਰਕਾਰ ਜੇ
ਸਰਵਰ ਹੰਸ ਧੁਰੀ ਹੀ ਮੇਲਾ।
ਮਹਾਰਾਜ ਕਹਿੰਦੇ ਭਾਈ ਮੈਂ ਤਾਂ ਪ੍ਰਮਾਣ ਦਿੱਤਾ ਮਾਨ ਸਰੋਵਰ ਦਾ, ਬ੍ਰਹਮ ਹੈ ਜਿਹੜਾ ਮਾਨ ਸਰੋਵਰ ਹੈ, ਗੁਰੂ ਹੈ ਜਿਹੜਾ ਮਾਨ ਸਰੋਵਰ ਹੈ, ਉਹਦੇ ਉੱਤੇ ਹੰਸਾਂ ਦੀ ਨਿਆਈ ਕੌਣ ਹੈ? ਤਤ ਬੇਤੇ ਮਹਾਤਮਾ, ਸਰਵਰ ਹੰਸ ਧੁਰੇ ਹੀ ਮੇਲਾ। ਉਹ ਮਹਾਤਮਾ ਦਾ ਧੁਰੋਂ ਆਦਿ ਤੋਂ ਹੀ ਮੇਲਾ ਮਿਲਾਪ ਹੈ ਮਾਨ ਸਰੋਵਰ ਦੇ ਨਾਲ, ਗੁਰੂ ਦੇ ਨਾਲ, ਪਰਮੇਸ਼ਰ ਨਾਲ।
ਖਸਮ ਈਵੈ ਭਾਣਾ।
ਖਸਮ ਮਾਲਕ ਜਿਹੜਾ ਵਾਹਿਗੁਰੂ ਹੈ, ਖਸਮ ਹੈ ਉਸ ਨੂੰ ਐਵੇਂ ਇਉਂ ਪਾਉਂਦਾ ਚੰਗਾ ਲੱਗਦਾ ਹੈ।
ਸਰਵਰ ਅੰਦਰ ਹੀਰਾ ਮੋਤੀ।
ਜੋ ਬ੍ਰਹਮ ਰੂਪੀ ਮਾਨ ਸਰੋਵਰ ਹੈ, ਜੋ ਗੁਰੂ ਰੂਪੀ ਮਾਨ ਸਰੋਵਰ ਹੈ, ਉਹਦੇ ਚ ਨਾਂ ਰੂਪੀ ਹੀਰਾ ਹੈ, ਵੈਰਾਗ ਰੂਪੀ ਤੇ ਉਹਦੇ ਵਿੱਚ ਮੋਤੀ ਨੇ ਜਾਂ ਮੁਕਤੀ ਰੂਪੀ ਉਹਦੇ ਚ ਮੋਤੀ ਹੈ।
ਸੋ ਹੰਸਾਂ ਕਾ ਖਾਣਾ।
ਮਹਾਤਮਾ ਜਗਿਆਸੁ ਰੂਪ ਹੰਸਾਂ ਦਾ ਭੋਜਨ ਹੈ ਜੀ।
ਬਗਲਾ ਕਾਗ ਨ ਰਹੇ ਸਰਵਰ।
ਬਗਲੇ ਵਾਂਗ ਉਪਰੋਂ ਚਿੱਟੇ ਵਸਤਰ ਪਾਉਣ ਵਾਲੇ, ਅੰਦਰੋਂ ਕਾਂ ਵਰਗੇ ਕਾਲੀਆਂ ਕਰਤੂਤਾਂ ਕਰਨ ਵਾਲੇ, ਦਿਲ ਕਾਲਾ ਪਖੰਡੀ ਜਿਹੜਾ ਐਸਾ ਪੁਰਖ ਹੈ, ਬਗਲੇ ਦੀ ਨਿਆਈ ਪਖੰਡੀ ਤੇ ਕਾਂ ਦੀ ਨਿਆਈ ਕਾਮੀ ਪੁਰਖ ਹੈ, ਇਸ ਤਰ੍ਹਾਂ ਵੀ ਇਹਦਾ ਅਰਥ ਹੈ। ਉਹ ਪਾਪੀ ਪੁਰਖ ਗੁਰੂ ਅਤੇ ਬ੍ਰਹਮ ਰੂਪੀ ਮਾਨ ਸਰੋਵਰ ਤੇ ਨਾ ਰਹੀ ਨਹੀਂ ਰਹਿ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ।
ਜੇ ਹੋਵੇ ਅਤ ਸਿਆਣਾ।
ਉਹ ਚਾਰੇ ਵੇਦ ਛੇ ਸ਼ਾਸਤਰ ਆਦਿਕ ਵੀ ਪੜ੍ਹ ਕੇ ਪਾਣੇ, ਸ਼ਾਸਤਰਾਂ ਦਾ ਗਿਆਤਾ ਵੀ ਹੋਵੇ, ਗਿਆਨ ਦੇ ਸਹਿਤ ਹੋਵੇ, ਅਤਿਅੰਤ ਸਿਆਣ ਪਛਾਣ ਵਾਲਾ ਵੀ ਹੋਵੇ, ਤਾਂ ਵੀ ਉਹ ਗੰਦਗੀ ਰੂਪ ਬਿਸਤੇ ਹੀ ਫੋਲਣ ਵਾਲਾ ਹੈ, ਇਹ ਦੱਸਦੇ ਹਨ।
ਉਹ ਨਾ ਰਿਜਕ ਨਾ ਪਇਓ ਉਥੈ।
ਉਹਨਾਂ ਪਖੰਡੀ ਦੰਭੀ ਪੁਰਖਾਂ ਦਾ ਰਿਜਕ ਉਥੇ ਪਰਮੇਸ਼ਰ ਨੇ ਨਹੀਂ ਪਾਉਣਾ ਕੀਤਾ, ਕਿਉਂਕਿ ਉਹਨਾਂ ਦਾ ਖਾਣਾ ਹੋਰ ਹੈ। ਪਖੰਡੀ ਪੁਰਖ ਪਰਾਈਆਂ ਇਸਤਰੀਆਂ ਵੱਲ ਮਨ ਦ੍ਰਿਸ਼ਟੀ ਨਾਲ ਤੱਕਦਾ, ਅਤੇ ਕਾਮੀ ਪੁਰਸ਼ ਵਿਸ਼ਿਆਂ ਦੀ ਜਿਹੜੀ ਨਿੰਦੇ ਹੈ, ਤੇ ਅਹਿਮ ਬੋਲੋ ਉਹਨਾਂ ਹੋਰ ਖਾਣੇ ਬੋਲੋ
ਉਹਨਾਂ ਹੋਰੋ ਖਾਣਾ,
ਕਿਉਂਕਿ ਉਹਨਾਂ ਦਾ ਖਾਣਾ ਹੋ ਰਹੀ ਹੈ। ਕਿਹੜਾ ਭਾਵ ਪਖੰਡੀ ਪੁਰਖ ਪਰਾਈਆਂ ਇਸਤਰੀਆਂ ਵੱਲ ਮਨ ਦ੍ਰਿਸ਼ਟੀ ਨਾਲ ਤੱਕਦਾ, ਉਹ ਗੁਰੂ ਕਾ ਬਾਣਾ ਪਾਇਆ, ਤੇ ਪਾਪੀ ਕਾਮੀ ਪੁਰਖ ਵਿਸ਼ਿਆਂ ਤੇ ਨਿੰਦਿਆ ਰੂਪੀ ਬਿਸਤਾ ਹੀ ਖਾਂਦਾ ਰਹਿੰਦਾ, ਇਸ ਕਰਕੇ ਮੇਲ ਨਹੀਂ ਹੈ।
ਸਚ ਕਮਾਣਾ ਸਚੋ ਪਾਈਐ।
ਜਿਹੜਾ ਸੱਚੇ ਨਾਮ ਨੂੰ ਕਮਾਉਣਾ ਕਮਾਉਂਦਾ ਹੈ, ਕਮਾਉਂਦੇ ਹਨ, ਉਹ ਫਿਰ ਸੱਚੋ ਸੱਚ ਸਰੂਪ ਦੀ ਪ੍ਰਾਪਤੀ ਦੇ ਸੁਖ ਨੂੰ ਪਾਈਏ ਪਾਉਣਾ ਕਰਦੇ ਹਨ।
ਕੂੜਾ ਕੂੜਾ ਮਾਣਾ।
ਕੂੜਾ ਝੂਠੇ ਪੁਰਖਾਂ ਦਾ ਕੂੜਾ ਝੂਠਾ ਹੀ ਮਾਣਾ ਮਾਣ ਹੈ, ਨਰਕਾਂ ਦੀ ਪ੍ਰਾਪਤੀ ਰੂਪੀ ਮਾਣ ਹੈ, ਇਹ ਸਮਝੋ ਤੁਸੀਂ।
ਨਾਨਕ ਤਿੰਨ ਕੋ ਸਤਿਗੁਰ ਮਿਲਿਆ,
ਕਥਨ ਕਰਦੇ ਹਨ ਤਿੰਨ ਉਹਨਾਂ ਨੂੰ, ਉਹਨਾਂ ਦੇ ਤਾਈ ਸਤਿਗੁਰੂ ਸੱਚਾ ਗੁਰੂ ਮਿਲਿਆ ਹੈ।
ਜਿਨ੍ਹਾਂ ਤੁਰੇ ਪਾਇਆ ਪਰਵਾਣਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ ਤਿੰਨਾਂ ਉਹਨਾਂ ਦੇ ਤਾਈ ਨਾਨਕ ਤਿੰਨ ਕੋ ਸਤਿਗੁਰ ਮਿਲਿਆ। ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੇ ਤਾਈ ਸਤਿਗੁਰੂ ਸੱਚਾ ਗੁਰੂ ਮਿਲਿਆ ਹੈ। ਧੁਰਾਂ ਤੋਂ ਮਸਤਕ ਦੇ ਉੱਤੇ ਪਰਮੇਸ਼ਰ ਨਿਸ਼ਕਾਮ ਕਰਮਾਂ ਦਾ ਪ੍ਰਵਾਨਾ ਲਿਖ ਕੇ ਪਾਇਆ ਕੀ ਪਾਇਆ ਹੋਇਆ ਹੈ। ਇਸ ਕਰਕੇ ਧੁਰੋਂ ਹਿਰਦੇ ਰੂਪੀ ਮੱਥੇ ਦੇ ਉੱਪਰ ਪਰਮੇਸ਼ਰ ਨੇ ਆਪਣੀ ਭਾਉ ਭਗਤੀ ਪ੍ਰੇਮਾ ਭਗਤੀ ਦਾ ਲੇਖ ਲਿਖ ਕੇ ਪਾਉਣਾ ਕੀਤਾ ਹੋਇਆ। ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨਾ ਪ੍ਰਵਾਨਿਤ ਹੋ ਜਾਂਦੇ ਹਨ, ਸਫਲੇ ਹੋ ਗਏ।
ਸਾਹਿਬ ਮੇਰਾ ਉਜਲਾ,
ਹੇ ਭਾਈ ਸਾਡਾ ਸਾਹਿਬ ਮਾਲਕ ਪਰਮੇਸ਼ਰ ਸਦਾ ਹੀ ਉਜਲ ਨਿਰਮਲ ਹੈ, ਉਜਲਾ ਨਿਰਮਲਾ ਹੈ।
ਜੇ ਕੋ ਚਿੱਤ ਕਰੇ,
ਜੇ ਕੋਈ ਉਸ ਨੂੰ ਆਪਣੇ ਚਿੱਤ ਦੀ ਬਿਰਤੀ ਨਾਲ ਧਿਆਉਣਾ ਕਰੇ, ਚਿੱਤ ਬਿਰਤੀ ਉਹਦੇ ਵਿੱਚ ਲਾਉਣਾ ਕਰੇ, ਜੇ ਕੋ ਚਿੱਤ, ਹਾਂਜੀ ਜੇ ਕੋ ਬੋਲ ਦੋ,
ਜੇ ਕੋ ਚਿੱਤ ਕਰੇ,
ਜੇ ਕੋਈ ਉਸ ਨਾਲ ਚਿੱਤ ਦੀ ਬਿਰਤੀ ਨੂੰ ਲਾਉਣਾ ਕਰੇ, ਉਹ ਉਸ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਬਿਰਤੀ ਲਾਵੇ।
ਨਾਨਕ ਸੋਈ ਸੇਵੀਐ,
ਸਤਿਗੁਰੂ ਜੀ ਕਥਨ ਕਰਦੇ ਨੇ ਉਹੀ ਪਰਮੇਸ਼ਰ ਸੇਵੀਐ, ਸੇਵਣਾ ਕਰੀਏ ਉਸ ਨੂੰ।
ਸਦਾ ਸਦਾ ਜੋ ਦੇ,
ਜਿਹੜਾ ਸਦਾ ਸਦਾ ਹਮੇਸ਼ਾ ਹਮੇਸ਼ਾ ਦਾਤਾਂ ਦੇ ਦੇਹ ਦੇਣ ਵਾਲਾ ਹੈ।
ਨਾਨਕ ਸੋਈ ਸੇਵੀਐ,
ਸਤਿਗੁਰੂ ਜੀ ਕਥਨ ਕਰਦੇ ਉਹੀ ਪਰਮੇਸ਼ਰ ਨੂੰ ਸੇਵਣਾ ਕਰੀਏ।
ਜਿਤ ਸੇਵਿਆ ਦੁੱਖ ਜਾਏ,
ਜਿਸ ਦੇ ਜਿਸ ਵਾਹਿਗੁਰੂ ਦੇ ਸੇਵਿਆ ਸੇਵਨ ਭਜਨ ਕਰਨ ਕਰਕੇ ਜਨਮ ਸਫਲਾ ਹੁੰਦਾ ਹੈ ਤੇ ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ ਉਹਦੇ ਸੇਵਨ ਕਰਕੇ।
ਅਵਗੁਣ ਅੰਜਨ ਗੁਣ ਰਹਿ,
ਤੇ ਜੋ ਗੁਰਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗੁਣਾਂ ਨੂੰ ਰਵੇ ਉਚਾਰਨ ਕਰਦਾ ਹੈ ਉਹਦੇ ਹਿਰਦੇ ਦੇ ਵਿੱਚ ਜਿਹੜੇ ਔਗਣ ਨਾ, ਹਿਰਦੇ ਦੇ ਵਿੱਚੋਂ ਔਗਣ ਔਗਣ ਜਿਹੜੇ ਨਾ, ਔਗਣ ਵੰਜਨ ਚਲੇ ਜਾਂਦੇ ਹਨ, ਔਗਣ ਚਲੇ ਜਾਂਦੇ ਨੇ, ਸੁਭ ਗੁਣ ਹਿਰਦੇ ਚ ਆ ਜਾਂਦੇ ਹਨ।
ਮਨ ਸੁਖ ਵਸੈ ਆਏ,
ਉਹਦਾ ਮਨ ਹਿਰਦਾ ਜਾਂ ਹਿਰਦੇ ਦੇ ਵਿੱਚ ਸੁਖ ਆਨੰਦ ਸਰੂਪ ਪ੍ਰਗਟ ਹੋ ਜਾਂਦਾ, ਪ੍ਰਾਪਤ ਹੋ ਜਾਂਦਾ, ਬ੍ਰਹਮਾਨੰਦ ਰੂਪੀ ਸੁਖ ਮਿਲ ਜਾਂਦਾ, ਆਤਮ ਆਨੰਦ ਆਏ ਆ ਕੇ ਬਸੇ ਬਸ ਜਾਂਦਾ ਹੈ।
ਪੌੜੀ,
ਹੁਣ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪੌੜੀ ਹੈ ਜੋ ਸਮਾਪਤੀ ਦਾ ਸ਼ਬਦ ਹੈ ਜੀ।
ਆਪੇ ਆਪ ਵਰਤਦਾ,
ਪਰਮੇਸ਼ਰ ਆਪੇ ਆਪ ਆਪਣਾ ਆਪ ਰੂਪ ਹੋ ਕੇ ਸਾਰਿਆਂ ਵਿੱਚ ਵਰਤਦਾ, ਵਰਤ ਰਿਹਾ ਪ੍ਰਤਕ ਜੋਤ ਰੂਪ ਹੋ ਕਰਕੇ।
ਆਪ ਤਾੜੀ ਲਾਈਨ,
ਆਪ ਹੀ ਸੰਸਾਰ ਦੀ ਪਰਲੋਂ ਕਰਨ ਤੋਂ ਬਾਅਦ ਤਾੜੀ ਸਮਾਧੀ ਲਾਈਨ ਲਾਉਂਦਾ ਹੈ ਤੇ ਆਪੇ ਆਪ ਵਰਤਦਾ, ਆਪ ਹੀ ਸਰਗਣ ਸਰੂਪ ਹੋ ਕੇ ਫਿਰ ਆਪ ਹੀ ਜੀਵ ਰੂਪ ਜਾਂ ਆਪ ਹੀ ਜੀਵ ਈਸ਼ ਦਾ ਭੇਦ ਰੂਪ ਹੋ ਕੇ ਵਰਤ ਰਿਹਾ ਹੈ। ਆਪੇ ਤਾੜੀ ਲਾਈਨ ਤੇ ਆਪ ਹੀ ਨਿਰਵਿਕਲਪ ਰੂਪ ਸਮਾਧੀ ਲਾਉਣਾ ਕਰਦਾ ਹੈ।
ਆਪੇ ਹੀ ਉਪਦੇਸ਼ ਦਾ,
ਪਰਮੇਸ਼ਰ ਆਪ ਹੀ ਸਤਿਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ ਹੈ।
ਗੁਰਮੁਖ ਪਤਿਆਈਨ,
ਆਪ ਹੀ ਗੁਰਮੁਖ ਅਧਿਕਾਰੀ ਹੋ ਕੇ ਗੁਰਾਂ ਉੱਤੇ ਜਾਂ ਗੁਰ ਉਪਦੇਸ਼ ਉੱਤੇ ਪਤੀ ਆਯਨ ਪ੍ਰਤੀਤ ਭਰੋਸਾ ਕਰਦਾ ਹੈ।
ਇੱਕ ਆਪੇ ਉੱਜੜ ਪਾਇਨ,
ਇਕਨਾਂ ਨੂੰ ਮਨਮੁੱਖਾਂ ਨੂੰ ਆਪ ਹੀ ਪਰਮੇਸ਼ਰ ਨੇ ਸੰਸਾਰ ਵਿੱਚ ਟੇਢੀਆਂ ਜੂਨਾਂ ਰੂਪੀ ਇਹ ਉੱਜੜ ਕਰਨਾ ਤੇ ਇਹ ਉਜਾੜ ਦੇ ਵਿੱਚ ਪਾਉਣਾ ਕੀਤਾ ਹੈ।
ਇੱਕ ਭਗਤੀ ਲਾਇਨ,
ਤੇ ਇਕਨਾਂ ਗੁਰਮੁਖ ਜਨਾਂ ਨੂੰ ਆਪ ਹੀ ਪ੍ਰੇਮਾ ਭਗਤੀ ਦੇ ਵਿੱਚ ਲਾਇਨ ਲਾਉਣਾ ਕੀਤਾ ਹੈ।
ਜਿਸ ਆਪ ਬੁਝਾਏ ਸੋ ਬੁੱਝ ਸੀ,
ਜਿਸ ਨੂੰ ਆਪ ਗੁਰਾਂ ਦੁਆਰਾ ਵਿਚਾਰ ਬੁਝਾਏ, ਇਹਨੂੰ ਵੀ ਬੁਝਾਏ ਕਰਨਾ ਜਣੀ ਤੇ ਬੁਝਾਏ ਨਾ ਹੋਵੇ ਪੋਲਾ ਨੀ ਕਰਨਾ, ਬੁੱਝ ਸੀ ਦੋਨੇ ਪਾਠ ਕੱਸ ਕੇ ਬੋਲਣੇ, ਬੁਝਾਏ ਵੀ ਬੁੱਝ ਸੀ ਵੀ ਜਿਹਨਾਂ ਨੂੰ ਆਪ ਗੁਰਾਂ ਦੁਆਰਾ ਵਿਚਾਰ ਬੁਝਾਏ ਸਮਝਾਉਂਦਾ, ਉਹੀ ਪਿੱਛੇ ਬੁੱਝ ਸੀ ਬੁੱਝਦਾ ਸੀ, ਜਿਸ ਨੂੰ ਆਪ ਸਮਝਾਉਂਦਾ ਹੈ ਉਹੀ ਸਮਝਦਾ ਹੈ, ਜਿਸ ਨੂੰ ਅੱਗੇ ਸਮਝਾਏਗਾ ਭਾਈ ਉਹੀ ਸਮਝੇਗਾ।
ਆਪੇ ਨਾਏ ਲਾਈਨ,
ਆਪ ਹੀ ਸਤਿਗੁਰੂ ਰੂਪ ਹੋ ਕੇ ਨਾਏ ਨਾਮ ਜਪਣ ਵਿੱਚ ਲਾਈਨ ਲਾਉਣਾ ਕਰਦਾ ਹੈ।
ਨਾਨਕ ਨਾਮ ਧਿਆਈਐ,
ਸਤਿਗੁਰੂ ਜੀ ਕਥਨ ਕਰਦੇ ਜੇਕਰ ਸੱਚੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੀਏ,
ਸੱਚੀ ਵਡਿਆਈ,
ਸੱਚ ਸਰੂਪ ਦੀ ਪ੍ਰਾਪਤੀ ਵਾਲੀ ਸੱਚੀ ਵਡਿਆਈ ਸੋਭਾ ਪ੍ਰਾਪਤ ਹੋਵੇਗੀ। ਇਸ ਕਰਕੇ ਨਾਮ ਨੂੰ ਧਿਆਉਣਾ ਕਰੀਏ ਤਾਂ ਕਿ ਸੱਚੀ ਵਡਿਆਈ ਪ੍ਰਾਪਤ ਹੋ ਜਾਵੇ। ਸਮਾਪਤੀ ਵੇਲੇ ਫਿਰ ਅੱਖਰ ਕਹਿ ਰਹੇ ਹਨ,
ਆਹੋ ਆਹੋ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਤੂੰ ਬਾਹ ਚਰਜ ਰੂਪ ਹੈ, ਹੇ ਸੱਚੇ ਪਾਤਸ਼ਾਹ ਤੂੰ ਬਿਸਮਾਦ ਰੂਪ ਹੈ,
ਤੂੰ ਸੱਚੀ ਨਾਈ ਸੁਧ,
ਤੂੰ ਤੇਰੀ ਸੱਚੀ ਨਾਈ ਵਡਿਆਈ ਮਹਿਮਾ ਵੀ ਸੱਚੀ ਹੈ। ਮਹਾਰਾਜ ਤੇਰੀ ਵਡਿਆਈ ਸੱਚੀ ਹੈ, ਨਾਈ ਮਹਿਮਾ ਦਾ ਨਾਮ ਹੈ ਤੇਰਾ ਨਾਮ, ਤੇਰੀ ਨਾਈ, ਤੇਰੀ ਵਡਿਆਈ, ਮਹਿਮਾ ਸੱਚੀ ਹੈ। ਸੁੱਧ, ਇੱਥੇ ਸਾਧ ਸਿੰਘ ਜੀ ਵਾਰ ਦੀ ਸਮਾਪਤੀ ਦੇ ਵੇਲੇ ਸੁੱਧ ਅੱਖਰ ਲਿਖਿਆ ਹੈ, ਭਾਵ ਕਿ ਬਾਣੀ ਸੁੱਧ ਕੀਤੀ ਹੋਈ ਹੈ। ਕੋਈ ਉਹਦੇ ਤੇ ਕਲਮ ਨਾ ਉਠਾਵੇ ਵੀ ਮਹੱਲੇ ਵੱਖਰੇ ਕਰਦਾ, ਸਲੋਕ ਵੱਖਰੇ ਕਰਦਾ, ਪੌੜੀਆਂ ਵੱਖਰੀਆਂ ਕਰਦਾ, ਐਸਾ ਗਿਆਨ ਨਾ ਘੋਟੇ। ਇਹ ਮਨ ਮਤ ਨਾ ਕਰੇ, ਕਿਸੇ ਨੂੰ ਵੀ ਬਾਣੀ ਤੇ ਅਦਲਾ ਬਦਲੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜਿਵੇਂ ਗੁਰੂ ਸਾਹਿਬ ਨੇ ਸੁੱਧ ਕਰਕੇ ਬਾਣੀ ਲਿਖ ਦਿੱਤੀ ਹੈ, ਇਸ ਨੂੰ ਪੜ੍ਹ ਕੇ ਸ੍ਰੇਸ਼ਟ ਗਿਆਤ ਪ੍ਰਾਪਤ ਕਰੋ। ਜਦੋਂ ਸੁੱਧ ਗਿਆਨ ਗਿਆਤ ਕਰੋਗੇ ਤਾਂ ਤੁਹਾਡੇ ਹਿਰਦੇ ਨੂੰ ਗੁਰਬਾਣੀ ਨਿਰਮਲ ਕਰ ਦੇਵੇਗੀ। ਜਦੋਂ ਹਿਰਦਾ ਸੁੱਧ ਹੋ ਗਿਆ ਉਦੋਂ ਸੁੱਧ ਸਰੂਪ ਦੀ ਪ੍ਰਾਪਤੀ ਹੋ ਜਾਏਗੀ। ਜਿੱਥੇ ਸੁੱਧ ਕੀਚੇ ਹੁੰਦਾ ਉਹਦਾ ਮਤਲਬ ਸੰਕੀਰਨ ਰਾਗ ਹੈ, ਇਹਦੇ ਵਿੱਚ ਮਿਲਤ ਹੈ, ਸੁੱਧ ਰਾਗ ਹੋਣ ਕਰਕੇ ਇਹਨੂੰ ਸੁੱਧ ਕਹਿੰਦੇ ਨੇ ਸੰਗੀਤ। ਇਹ ਭਾਵ ਹੈ ਸਾਧ ਸਿੰਘ ਜੀ। ਇੱਥੇ ਵਾਰ ਸਮਾਪਤ ਹੁੰਦੀ ਹੈ, ਕੁਝ ਇਹਦੇ ਵਿੱਚ ਥੋੜੇ ਜਿਹੇ ਅੱਖਰ ਜਿਹੜੇ ਉਹ ਜ਼ਰੂਰੀ ਬਣਦੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ, 22 ਵਾਰਾਂ ਵਾਰ ਦਾ ਅਰਥ ਹੁੰਦਾ ਪੌੜੀਆਂ, ਜਿੰਨੀਆਂ 22 ਵਾਰਾਂ ਦੀਆਂ ਪੌੜੀਆਂ ਨੇ, ਇਹਨੂੰ ਚੰਗੀ ਤਰ੍ਹਾਂ ਨਿਰਖ ਕਰਕੇ ਦੇਖਿਆ, ਵਿਚਾਰਿਆ, ਇਹਨੂੰ ਜਥੇ ਦੇ ਸਿੰਘਾਂ ਨੂੰ ਲਾ ਕੇ ਇੱਕ ਇੱਕ ਵਾਰ ਉਹਦੀਆਂ ਸਾਰੀਆਂ ਪੌੜੀਆਂ, ਤਾਂ ਕਿ ਕੋਈ ਮਿੱਥਿਆ ਬਾਤ ਨਾ ਕਹਿ ਹੋ ਜਾਵੇ ਸੰਗਤ ਵਿੱਚ। 22 ਵਾਰਾਂ ਦੀਆਂ ਸਾਰੀਆਂ ਜਿੰਨੀਆਂ ਪੌੜੀਆਂ ਨੇ ਅਤੇ ਉਹਨਾਂ ਦੇ ਵਿੱਚ ਇੱਕ ਆਹ ਜਿਹੜੀ 21 ਜਿਹੜੀ ਪੌੜੀਆਂ ਵਾਲੀ 21 ਸ਼ਬਦਾਂ ਵਾਲੀ ਵਾਰ ਹੈ, ਰਾਮਕਲੀ ਕੀ ਵਾਰ ਪਹਿਲੀ, ਇਹ ਤੋਂ ਬਿਨਾਂ 21 ਵਾਰਾਂ ਜਿਹੜੀਆਂ ਹੋਰ ਨੇ ਉਹਨਾਂ 21 ਵਾਰਾਂ 'ਚ ਕਿਤੇ ਵੀ ਰਹਾਓ ਨਹੀਂ ਹੈ। ਇਸ ਵਾਰ ਦੇ ਵਿੱਚ ਰਹਾਓ ਹੈ, ਉਹਦਾ ਮਤਲਬ ਕੀ ਹੈ? ਰਹਾਓ ਦਾ ਅਰਥ ਪਿੱਛੇ ਹੁਣੇ ਸੁਣ ਕੇ ਹਟਿਓ ਵੀ ਬੀਜਣਾ ਹੁੰਦਾ ਹੈ। ਮਹਾਰਾਜ ਨੇ ਰਹਾਓ ਕਹਿ ਕੇ ਇਸ਼ਾਰਾ ਕਰਤਾ ਬੀਜਣਾ, ਇਹ ਜਿਹੜੀ ਮੈਂ ਬਹੁ ਬਹੁਤ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਓ ਕਹਿ ਦਿੱਤਾ, ਇਹਦਾ ਮਤਲਬ ਪੰਕਤੀ ਹਰੇਕ ਪੌੜੀ ਦੇ ਪਿੱਛੋਂ ਬੋਲਣੀ ਹੈ, ਜੋ ਨਹੀਂ ਬੋਲੇਗਾ ਤੇ ਮਹਾਰਾਜ ਦਾ ਦੇਣਦਾਰ ਹੋਏਗਾ, ਭਾਈ ਆਪੇ ਲੇਖਾ ਦਿੰਦਾ ਫਿਰੂਗਾ, ਪਰ ਇਹ ਮਨਮਤ ਨਹੀਂ ਕਰਨੀ, ਮਨਮਤ ਹੋਏਗੀ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਾਠ ਕਰਾਇਆ ਵੀ ਬਹੁਤ ਸੱਚੇ ਪਾਤਸ਼ਾਹ ਸੱਚੀ ਨਾਈ ਇਹ ਬੋਲਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਚਨ ਕਹੇ ਕਿ ਇਹ ਪਾਠ ਬੋਲਣਾ ਜਦੋਂ 12 ਚਾੜੀਆਂ ਨੇ, ਉਸ ਵੇਲੇ ਉਹ ਸਾਰਾ ਇਹ ਪ੍ਰਸੰਗ ਜਿਹੜਾ ਗੁਰਬਲਾਦ ਪਾਤਸ਼ਾਹੀ 6ਵੀਂ ਵਿੱਚ ਆਉਂਦਾ ਹੈ। ਮਹਾਨ ਕੋਸ਼ ਦੇ ਵਿੱਚ ਵੀ ਇਹ ਸਾਧ ਸਿੰਘ ਜੀ ਵਾਰਤਾ ਦਿੱਤੀ ਭਾਈ ਕਾਨ ਸਿੰਘ ਨਾਭਾ ਨੇ, ਇਹ ਪੰਕਤੀ ਇਹ ਤੋਂ ਬਿਨਾਂ ਅਧੂਰੀ ਰਹੇਗੀ, ਇਹ ਪੜ੍ਹਨੀ ਚਾਹੀਦੀ ਹੈ। ਕਿਉਂਕਿ ਪਿੱਛੇ ਪੰਕਤੀਆਂ, ਹੁਣ ਦੇਖ ਪਿੱਛੇ ਲਾਇਨ ਪਾਠ ਆਇਆ, ਲਾਇਨ ਲਾਇਨ, ਤੇ ਇੱਥੇ ਜਿਹੜੀ 5ਵੀਂ ਤੁਕੈ ਦੇ ਵਿੱਚ ਆ ਗਿਆ ਸੱਚੀ ਵਡਿਆਈ, ਤੇ ਇਹ ਬਹੁਵਾਂ ਸੱਚੇ ਪਾਤ ਸੱਚੀ ਨਾਈ, ਇੱਥੇ ਈੜੀ ਨੂੰ ਬਿਹਾਰੀ ਹੈ, ਜਿਹੜੀ ਸੱਚੀ ਨਾਈ ਹੈ ਬਹੁਵਾਂ ਸੱਚੇ ਪਾਤ ਸੱਚੀ ਨਾਈ, ਇਹਦੇ ਵਿੱਚ ਫੇਰ ਈੜੀ ਨੂੰ ਬਿਹਾਰੀ ਹੈ, ਤੁਕਾਂ 'ਚ ਮਿਲਦਾ ਹੀ ਤਾਂ ਹੈ। ਦੂਸਰਾ ਵੀ ਇਹ ਜਿਹੜੀ ਵਾਰ ਹੈ ਇਹਦੇ ਮੂਹਰੇ ਦੇ ਦਿੱਤਾ ਵੀ ਉਹਨਾਂ ਸੂਰਮਿਆਂ ਦੀ ਵਾਰ ਜਿਹੜੀ 6 ਤੁਕੀ ਹੈ, ਜੋ ਉਹਦੇ ਪੂਰਬਾਣੀ ਦੀ ਧੁਨ ਹੈ ਨਾ, ਉਹ ਧੁਨ ਤਾਂ ਹੀ ਪੂਰੀ ਹੋਊਗੀ ਜੇ ਉਹਦੀਆਂ 6 ਤੁਕਾਂ ਨੇ, ਇਹਦੀਆਂ ਵੀ 6 ਤੁਕਾਂ ਬੋਲਾਂਗੇ ਤਾਂ ਹੀ ਪੂਰੀ ਹੋਊਗੀ। ਬਾਕੀ ਖੁਲਾਸਾ ਪਹਿਲਾਂ ਹੋ ਚੁੱਕਾ ਹੈ, ਹੁਣ ਮਹਾਰਾਜ ਜੀ ਕਿਰਪਾ ਕਰਨਗੇ, ਰਾਮਕਲੀ ਦੀ ਜਿਹੜੀ ਦੂਸਰੀ ਵਾਰ ਹੈ 5ਵੇਂ ਪਾਤਸ਼ਾਹ ਦੀ ਆਊਗੀ ਕੱਲ੍ਹ ਨੂੰ ਭਾਈ, ਉਹ ਆਰੰਭ ਹੋਏਗੀ। ਆਓ ਹੁਣ ਇੱਥੇ ਸਮਾਪਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ। ਆਓ ਜੀ ਇੱਥੇ ਸਮਾਪਤੀ ਹੈ ਜੀ।
ਨਾਨਕ ਨਾਮ ਧਿਆਈ ਹੈ ਸੱਚੀ ਵਡਿਆਈ, ਵਾਹ ਸੱਚੀ ਪਾਤਸ਼ਾਹ ਤੂੰ ਸੱਚੀ ਨਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।